ਸਤਨਾ ਧੰਨਵਾਖੇ ਗੁਰੂ ਸਾਹਿਬ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਖਮ ਸਤਿਗੁਰ ਰਾਖ ਲੀਏ ਛਡਾਇ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਇ ਜੋ ਹਮਰੀ ਬਿਤ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੋਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾ ਵਿਸ਼ਵੇ ਚਸ਼ਿਆਂ ਘੜੀਆਂ ਪਹਿਰਾਂ ਥਿਤੀ ਵਾਰੀ ਮਹਾ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ਼ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਸੋਹਿਲਾ ਸਾਹਿਬ ਜੀ ਦੀ ਵਿਚਾਰ ਆਪਾਂ ਨੇ ਪ੍ਰਾਰੰਭ ਕੀਤੀ ਹੈ। ਸੋਹਿਲਾ ਸਾਹਿਬ ਜੀ ਦਾ ਪਹਿਲਾ ਸ਼ਬਦ ਇਸ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅਰਜ਼ ਸਵੇਰੇ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉਸ ਪਰਿਪੂਰਨ ਪਰਮਾਤਮਾ ਦਾ ਸੋਹਿਲਾ ਗਾਉਣ ਲਈ ਸਾਨੂੰ ਪ੍ਰੇਰਦੇ ਨੇ ਜੋ ਸਭ ਦਾ ਕਰਤਾ ਹੈ ਤੇ ਨਾਲ ਬਚਨ ਕਰਦੇ ਨੇ ਇਸ ਸੋਹਿਲੇ ਤੋਂ ਕੁਰਬਾਨ ਜਾਵਾਂ ਜਿਸ ਦੇ ਨਾਲ ਸਾਡੇ ਅੰਦਰ ਨੂੰ ਆਤਮਕ ਸੁੱਖ ਮਿਲਦਾ ਹੈ। ਪਰ ਨਾਲ ਇਹ ਬਖਸ਼ਿਸ਼ ਭਰਿਆ ਬਚਨ ਸਾਨੂੰ ਸੁਚੇਤ ਵੀ ਕੀਤਾ ਕਿ ਇਹ ਇਨਸਾਨ ਮੌਤ ਵਾਲਾ ਦਿਨ ਬਿਲਕੁਲ ਨਜ਼ਦੀਕ ਆ ਰਿਹਾ ਹੈ ਤੇ ਕਿਤਨਾ ਚੰਗਾ ਹੋਵੇ ਕਿ ਤੂੰ ਇਸ ਸੰਸਾਰ ਤੋਂ ਕੂਚ ਕਰ ਲੱਗਿਆ ਉਸ ਤੋਂ ਪਹਿਲਾਂ ਪਰਿਪੂਰਨ ਪਰਮਾਤਮਾ ਦਾ ਸੋਹਿਲਾ ਗਾਣਾ ਸਿੱਖ ਜਾਏ। ਪਰ ਚੇਤੇ ਰੱਖਿਓ ਸੋਹਿਲਾ ਨਿਰਭਉ ਦਾ ਗਾਣਾ ਹੈ ਤੇ ਸਤਿਗੁਰੂ ਜੀ ਨੇ ਪਹਿਲੇ ਸ਼ਬਦ ਵਿੱਚ ਰਹਾਓ ਦੇ ਬਚਨ ਵੀ ਇਹ ਕਹੇ ਨੇ ਕਿ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਤੁਸੀਂ ਗਾਵੋ ਮੇਰੇ ਉਸ ਨਿਰਭਉ ਪਰਮਾਤਮਾ ਦਾ ਸੋਹਿਲਾ। ਹਜ਼ੂਰ ਨੇ ਕਿਰਪਾ ਕੀਤੀ, ਇੱਕ ਸ਼ਬਦ ਵਰਤਿਆ ਕਰਤਾ, ਤੇ ਦੂਸਰਾ ਸ਼ਬਦ ਇਸੇ ਹੀ ਪਹਿਲੇ ਅੰਮ੍ਰਿਤ ਬਚਨ ਵਿੱਚ ਵਰਤਿਆ ਹੈ ਨਿਰਭਉ। ਕਰਤੇ ਦਾ ਅਖਰੀ ਅਰਥ ਸਭ ਕੁਝ ਬਣਾਉਣ ਵਾਲਾ, ਤੇ ਨਿਰਭਉ ਦਾ ਅਰਥ ਆਪ ਸਮਝਦੇ ਹੋ ਕਿ ਜਿਸ ਨੂੰ ਕਿਸੇ ਕਿਸਮ ਦਾ ਕੋਈ ਵੀ ਭੈ ਨਹੀਂ, ਤੇ ਜਿੱਥੇ ਉਹ ਪਰਿਪੂਰਨ ਪਰਮਾਤਮਾ ਕਰਤਾ ਹੈ, ਨਿਰਭਉ ਹੈ, ਤੇ ਨਿਰਭਉ ਹੋਣ ਦੇ ਨਾਲ ਨਾਲ ਉਸ ਪਰਮ ਪਿਤਾ ਪਰਮੇਸ਼ਵਰ ਦਾ ਇਹ ਬਹੁਤ ਵੱਡਾ ਗੁਣ ਹੈ ਕਿ ਉਹ ਨਿਰਵੈਰ ਵੀ ਹੈ। ਧਿਆਨ ਦਿਆ, ਜੇ ਇਸ ਸ਼ਬਦ ਦੇ ਅਰਥ ਤਾਂ ਸਮਝ ਪੈਣਗੇ ਜੇ ਆਪਣੇ ਅੰਦਰ ਨੂੰ ਵੈਰ ਦੀ ਦਵੈਸ਼ ਦੀ ਦ੍ਰਿਸ਼ਟੀ ਤੋਂ ਉੱਪਰ ਉਠਾਵਾਂਗੇ। ਜਿੱਥੇ ਉਹ ਕਰਤਾ ਹੈ ਉੱਥੇ ਉਹ ਨਿਰਭਉ ਹੈ, ਜਿੱਥੇ ਉਹ ਨਿਰਭਉ ਹੈ ਉਹ ਕਦੀ ਵੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਉਹ ਨਿਰਵੈਰ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇਸ ਸ਼ਬਦ ਵਿੱਚ ਉਹਨਾਂ ਪੁਰਾਤਨ ਗ੍ਰੰਥਾਂ ਦਾ, ਉਹਨਾਂ ਦੇ ਉਪਦੇਸ਼ ਦਾ, ਉਹਨਾਂ ਦੇ ਰਚੈਤਾ ਦਾ, ਉਹਨਾਂ ਦਾ ਜ਼ਿਕਰ ਕਰਕੇ ਨਾਲ ਇੱਕ ਬਚਨ ਕੀਤਾ, ਚੇਤੇ ਰੱਖੀ ਇਹਨਾਂ ਸਾਰਿਆਂ ਦਾ ਕਰਤਾ ਕੇਵਲ ਪਾਰਬ੍ਰਹਮ ਪਰਮੇਸ਼ਵਰ ਹੈ। ਧਰਮ ਦੀ ਦੁਨੀਆਂ ਵਿੱਚ ਜੇ ਵੈਰ ਵਾਲੀ ਬਿਰਤੀ ਲੈ ਕੇ ਇਨਸਾਨ ਤੁਰੇਗਾ, ਅੰਦਰ ਦੀ ਦਵੈਸ਼ ਹੈ, ਤੇ ਦਵੈਸ਼ ਕਦੀ ਸਾਡੇ ਅੰਦਰ ਨੂੰ ਇਕਾਗਰਤਾ ਨਹੀਂ ਆਉਣ ਦੇਗੀ। ਹਜ਼ੂਰ ਨੇ ਤਾਂ ਕਿਰਪਾ ਕਰਕੇ ਬਾਣੀ ਵਿੱਚ ਇਹ ਬਚਨ ਵੀ ਕਹੇ ਨੇ, ਕਹਿੰਦੇ ਨੇ ਜਿਸ ਬੰਦੇ ਨਾਲ ਤੇਰਾ ਵੈਰ ਵੀ ਹੈ, ਤੂੰ ਯਤਨ ਕਰਕੇ ਕਿਸੇ ਤਰੀਕੇ ਨਾਲ ਉਸ ਦੇ ਵੈਰ ਨੂੰ ਆਪਣੇ ਅੰਦਰੋਂ ਤੂੰ ਮਿਟਾ ਸਕੇ। ਸਿਰਫ ਆਰੰਭ ਵਿੱਚ ਇਸ ਗੱਲ ਨੂੰ ਸਮਝਣ ਲਈ, ਕਿਉਂਕਿ ਕੁਝ ਬਚਨ ਐਸੇ ਹੋਣੇ ਨੇ, ਹੋ ਸਕਦਾ ਕਈ ਸੱਜਣ ਸੁਣ ਤੇ ਮਨ ਵਿੱਚ ਆਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਬਾਤਾਂ ਕਿਉਂ। ਹਜ਼ੂਰ ਕਹਿੰਦੇ ਨੇ ਅੰਦਰ ਦੇ ਵੈਰ ਨੂੰ ਮੁਕਾ, ਤਾਂ ਹੀ ਦੋ ਸ਼ਬਦ ਬਾਣੀ ਵਿੱਚ ਆਉਂਦੇ ਨੇ, ਇੱਕ ਰਾਗ ਤੇ ਦੂਸਰਾ ਦਵੈਸ਼, ਇੱਕ ਮਿੱਤਰ ਤੇ ਦੂਸਰਾ ਦੁਸ਼ਮਣ। ਪਿਆਰਿਓ, ਜਿੱਥੇ ਰਾਗ ਹੈ ਉਹ ਵੀ ਪਕੜ ਹੈ, ਤੇ ਜਿੱਥੇ ਦਵੈਸ਼ ਹੈ ਉਹ ਵੀ ਜਕੜ ਹੈ। ਰਾਗ ਨੂੰ ਅਸੀਂ ਪ੍ਰੇਮ ਕਹਾਂਗੇ, ਦਵੈਸ਼ ਨੂੰ ਆਪਾਂ ਵੈਰ ਕਹਾਂਗੇ। ਰਾਗ ਜਦੋਂ ਵੀ ਪੈਦਾ ਹੋਵੇਗਾ, ਪ੍ਰੇਮ ਮੋਹ ਜਦੋਂ ਵੀ ਪੈਦਾ ਹੋਵੇਗਾ, ਉਦੋਂ ਆਪਣਤ ਲਈ, ਆਪਣਿਆਂ ਲਈ ਪੈਦਾ ਹੋਵੇਗਾ, ਤੇ ਦਵੈਸ਼ ਜਦੋਂ ਵੀ ਪੈਦਾ ਹੋਵੇਗੀ ਉਦੋਂ ਆਪਾਂ ਬੇਗਾਨੇ ਜਿਨ੍ਹਾਂ ਨੂੰ ਜਾਣਿਆ ਉਹਨਾਂ ਲਈ ਪੈਦਾ ਕਰਾਂਗੇ। ਫਿਰ ਇਸ ਬੇਨਤੀ ਨੂੰ ਆਪਾਂ ਵਿਚਾਰੀਏ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਬੰਦੇ ਨੂੰ ਮੈਂ ਤਿਆਗ ਦਿੱਤਾ ਹੈ, ਮੈਂ ਕਦੀ ਨਹੀਂ ਉਹਨੂੰ ਮਿਲਦਾ, ਮੇਰਾ ਉਹਦੇ ਨਾਲ ਕੀ ਸੰਬੰਧ। ਯਾਦ ਰੱਖਿਓ, ਪ੍ਰੇਮ ਵੀ ਸੰਬੰਧ ਬਣਾ ਕੇ ਰੱਖਦਾ ਹੈ ਤੇ ਘਿਰਣਾ ਵੀ ਸੰਬੰਧ ਬਣਾ ਕੇ ਰੱਖਦੀ ਹੈ। ਪ੍ਰੇਮ ਕਰਕੇ ਸੰਬੰਧ ਬਣਿਆ ਰਹਿੰਦਾ ਕਿ ਆਪਾਂ ਉਹਦੇ ਬਾਰੇ ਚੰਗਾ ਚਿਤਵਾਂਗੇ, ਤੇ ਜਿਹਨੂੰ ਛੱਡ ਦਿੱਤਾ ਅਸੀਂ ਕਹਿੰਦੇ ਹਾਂ ਕਿ ਛੱਡ ਦਿੱਤਾ, ਪਰ ਅੰਦਰ ਜੇ ਘਿਰਣਾ ਹੈ, ਬਾਹਰੋਂ ਬੋਲਣਾ ਛੱਡ ਦਿੱਤਾ ਪਰ ਅੰਦਰ ਦੇ ਫੁਰਨਿਆਂ ਤੇ ਨਹੀਂ ਛੱਡਿਆ, ਉਹਦੇ ਪ੍ਰਤੀ ਦਵੈਸ਼, ਉਹਦੇ ਪ੍ਰਤੀ ਈਰਖਾ, ਉਹਦੇ ਪ੍ਰਤੀ ਘਿਰਣਾ, ਉਹਦੇ ਪ੍ਰਤੀ ਨਫ਼ਰਤ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਪਰਮਾਤਮਾ ਜੇ ਨਿਰਭਉ ਦਾ ਸੋਹਲਾ ਗਾਉਣ ਲੱਗਾ, ਇਸ ਵੈਰ ਤੋਂ ਵੀ ਉੱਪਰ ਉੱਠ ਕਿ ਦੇਖ ਅਨੇਕਾਂ ਪਰਮਾਤਮਾ ਦੀ ਕੀਰਤੀ ਕਰਨ ਵਾਲੇ ਇਸ ਸੰਸਾਰ ਵਿੱਚ ਆਏ, ਤੇ ਚੇਤੇ ਰੱਖੀ ਇਹ ਕਰਤੇ ਦੀ ਕੀਰਤੀ ਕਰਨ ਵਾਲਿਆਂ ਦੇ ਅਨੇਕਾਂ ਵੇਸ਼ ਨੇ, ਪਰ ਸਾਰਿਆਂ ਦੇ ਪਿਛੋਕੜ ਵਿੱਚ ਕੇਵਲ ਪਾਰ ਬ੍ਰਹਮ ਪਰਮੇਸ਼ਰ ਹੈ। ਇਸ ਗੱਲ ਨੂੰ ਅਸੀਂ ਅੱਜ ਸਮਝਣਾ ਹੈ ਕਿ ਕਰਤੇ ਦੇ ਵੇਸ਼ ਨੇ। ਹਜ਼ੂਰ ਦੀ ਬਾਣੀ ਵਿੱਚੋਂ ਆਰੰਭ ਵਿੱਚ ਅਰਜ਼ ਕਰ ਰਿਹਾ, ਕਿਤਨਾ ਚੰਗਾ ਹੋਵੇ ਅੰਦਰ ਦਾ ਵੈਰ ਕਿਤੇ ਮਿਟੇ, ਪਰ ਮਿਟਦਾ ਨਹੀਂ ਜੇ ਪਿਆਰਿਓ। ਬਾਬਾ ਫਰੀਦ ਜੀ ਨੇ ਦੋ ਬਚਨ ਕਹੇ ਨੇ, ਕਹਿੰਦੇ ਨੇ ਪਿਆਰਿਆ ਕਿ ਜੇ ਆਪਾਂ ਕਿਸੇ ਅਸਥਾਨ ਤੇ ਬੈਠਣਾ ਹੋਵੇ ਤੇ ਜਗ੍ਹਾ ਉੱਚੀ ਨੀਵੀਂ ਹੋਵੇ, ਨਾ ਤਾਂ ਅਸੀਂ ਉਸ ਉੱਚੀ ਨੀਵੀਂ ਥਾਂ ਤੇ ਮੰਜਾ ਵਿਛਾ ਕੇ ਬੈਠ ਸਕਦੇ ਹਾਂ, ਨਾ ਉਸ ਉੱਚੀ ਨੀਵੀਂ ਜਗ੍ਹਾ ਉੱਪਰ ਆਪਾਂ ਕੋਈ ਤੱਪੜ ਵਿਛਾ ਕੇ ਬੈਠ ਸਕਦੇ ਹਾਂ। ਜਿਹੜਾ ਥਾਂ ਹੀ ਇੱਕ ਫੁੱਟ ਉੱਚਾ, ਇੱਕ ਫੁੱਟ ਨੀਵਾਂ ਹੋਵੇ, ਉਹਦੇ ਤੇ ਬੈਠਣਾ ਵੀ ਮੁਸ਼ਕਲ ਹੈ। ਕਹਿੰਦੇ ਨੇ ਜਿਸ ਅੰਦਰ ਪਰਮਾਤਮਾ ਨੂੰ ਤੂੰ ਬਿਠਾਉਣਾ ਚਾਹੁੰਦਾ, ਜੇ ਇਹ ਉੱਚੇ ਨੀਵੇਂ ਦੇ ਵਿੱਚ ਫਸਿਆ ਰਿਹਾ ਤੇ ਸਾਈਂ ਨੂੰ ਬਿਠਾਏਗਾ ਕਿਤੇ। ਅੰਦਰ ਦੀ ਸੇਜ ਦੇਖ, ਬਾਹਰ ਤੇ ਉੱਚੇ ਨੀਵੇਂ ਥਾਂ ਤੇ ਇਨਸਾਨ ਨਹੀਂ ਬੈਠ ਸਕਦਾ, ਅੰਦਰ ਦੇ ਉੱਚੇ ਨੀਵੇਂ ਥਾਂ ਤੇ ਭਗਵਾਨ ਕਿਵੇਂ ਬੈਠੇਗਾ। ਬਾਬਾ ਜੀ ਨੇ ਬਚਨ ਕੀਤਾ, ਫਰੀਦਾ ਮਨ ਮੈਦਾਨ ਕਰ, ਪੱਧਰਾ ਕਰਦੇ ਮੈਦਾਨ ਦੀ ਤਰ੍ਹਾਂ। ਉੱਚੇ ਪਨ ਦਾ ਅਰਥ ਹੈ ਹੰਕਾਰ, ਮੇਰੇ ਵਰਗਾ ਕੋਈ ਨਹੀਂ, ਤੇ ਨੀਵੇਂ ਪਨ ਦਾ ਅਰਥ ਹੈ ਮੇਰਾ ਮੁਕਾਬਲਾ ਇਸ ਬੰਦੇ ਨੇ ਕੀ ਕਰਨਾ। ਉੱਚੇ ਦਾ ਅਖਰੀ ਅਰਥ ਹੈ ਖੌਮੇ, ਤੇ ਨੀਵੇਂ ਦਾ ਅਖਰੀ ਅਰਥ ਹੈ ਹੀਣਤਾ। ਕਿਉਂ? ਜੇ ਅਸੀਂ ਨੀਵੇਂ ਥਾਂ ਤੇ ਇਹਦੇ ਅੰਦਰ ਦੇ ਨਿਮਰਤਾ ਦੇ ਅਰਥ ਨਾ ਸਮਝਣੇ, ਆਪਣੀ ਖੌਮੇ ਰੱਖਣੀ, ਦੂਜੇ ਦੀ ਹੀਣਤਾ ਪ੍ਰਗਟ ਕਰਨੀ, ਆਪਣੇ ਨੂੰ ਆਪ ਨੂੰ ਉੱਚਿਆਂ ਜਾਣਨਾ, ਦੂਸਰੇ ਨੂੰ ਨੀਵਾਂ ਦਿਖਾਉਣਾ। ਪਿਆਰਿਆ, ਜੇ ਬਾਹਰ ਦੀ ਉੱਚੀ ਨੀਵੀਂ ਥਾਂ ਤੇ ਇਨਸਾਨ ਨਹੀਂ ਬੈਠਦਾ, ਤੇ ਅੰਦਰ ਦੇ ਉੱਚੇ ਨੀਵੇਂ ਥਾਂ ਤੇ ਭਗਵਾਨ ਨੂੰ ਕਿੱਥੇ ਬਿਠਾਏਗਾ। ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਟੋਏ ਦਾ ਅਰਥ ਹੈ ਨੀਵਾਂਪਨ ਤੇ ਟਿੱਬੇ ਦਾ ਅਰਥ ਹੈ ਉੱਚਾਪਨ। ਪੱਧਰਿਆਂ ਕਰਦੇ, ਇਸੇ ਪੱਧਰੇਪਨ ਨੂੰ ਸਮ ਦ੍ਰਿਸ਼ਟੀ ਕਿਹਾ ਹੈ। ਕਹਿਣ ਲੱਗੇ ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਤੇ ਚੇਤੇ ਰੱਖੀ ਅੱਗੇ ਮੂਲ ਨਾ ਆਵਈ ਦੋਜਕ ਸੰਧੀ ਪਾਹੇ। ਜਿਹੜੀ ਦੋਜਕ ਦੀ ਅੱਗ ਤੋਂ ਤੂੰ ਦਿਨ ਰਾਤ ਡਰਨਾ, ਚੇਤੇ ਰੱਖੀ ਮਰਨ ਤੋਂ ਬਾਅਦ ਜਿਉਂਦੇ ਜੀ ਤੇਰੇ ਸਾਹਮਣੇ ਦੋਜਕ ਦੀ ਅੱਗ ਨਹੀਂ ਆਏਗੀ। ਹੁਣ ਵੈਰ ਭਾਵ ਕਿਵੇਂ ਮਿਟੇ? ਭਾਵਾਂ ਇਹ ਵਿਸ਼ਾ ਨਹੀਂ, ਪਰ ਮੈਨੂੰ ਆਰੰਭ ਵਿੱਚ ਇਹ ਅਰਜ਼ ਕਰਨੀ ਪੈਣੀ ਸੀ ਕਿ ਆਪਣੇ ਅੰਦਰ ਦੀ ਸੰਕੀਰਨਤਾ ਦੇ ਦਰਵਾਜ਼ੇ ਤੋੜ ਕੇ ਮਾੜਾ ਜਿਹਾ ਤੁਰੀਏ ਕਿ ਗੁਰੂ ਜੀ ਦੀ ਵਿਸ਼ਾਲਤਾ ਕਿਤਨੀ ਹੈ। ਬਾਬਾ ਜੀ ਨੇ ਦੂਸਰਾ ਬਚਨ ਕਿਹਾ, ਦੇਖੋ ਸਾਡੇ ਜਿਹੜੇ ਚਿਤਵਨੀ ਦੇ ਫੁਰਨੇ ਨੇ ਨਾ, ਇਹ ਵੀ ਦੂਸਰੇ ਬੰਦੇ ਤੱਕ ਪਹੁੰਚਦੇ ਨੇ। ਅਸੀਂ ਜੇ ਕਹੀਏ ਵੀ ਨਹੀਂ ਪਹੁੰਚਦੇ, ਭੁਲੇਖਾ ਹੈ ਮਨ ਵਿੱਚ। ਆ ਕਈ ਵਾਰੀ ਅਸੀਂ ਸ਼ਬਦ ਵਰਤਨੇ, ਬੜੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਕਿ ਕਿਸੇ ਥਾਂ ਤੇ ਸਿੱਖ ਨੇ ਅਰਦਾਸ ਕਰਕੇ ਚੇਤੇ ਕੀਤਾ ਤੇ ਗੁਰੂ ਜੀ ਉੱਥੇ ਆ ਗਏ। ਹੁਣ ਇਹ ਕਰਾਮਾਤ ਨਾਲ ਨਾ ਜੋੜੋ। ਅੱਜ ਵੀ ਤੁਸੀਂ ਦੇਖੋ, ਬੱਚੇ ਉੱਤੇ ਮੁਸੀਬਤ ਪੈ ਜਾਏ, ਮਾਂ ਉਹਦੇ ਤੋਂ ਸੈਂਕੜੇ ਕੋਹ ਦੂਰ ਹੋਵੇ, ਤੇ ਜਦੋਂ ਬੱਚਾ ਕੇਵਲ ਮਾਂ ਨੂੰ ਦੁੱਖ ਵਿੱਚ ਹਾਏ ਮਾਂ ਹੀ ਕਹਿੰਦਾ, ਪਤਾ ਨਹੀਂ ਮਾਂ ਨੂੰ ਰੋਟੀ ਵੀ ਚੰਗੀ ਨਹੀਂ ਲੱਗਦੀ, ਘਰ ਵੀ ਚੰਗਾ ਨਹੀਂ ਲੱਗਦਾ, ਤੇ ਉਹ ਕਹਿਣ ਵੀ ਲੱਗ ਪੈਂਦੀ ਹੈ, ਪਤਾ ਨਹੀਂ ਅੱਜ ਮੇਰਾ ਦਿਲ ਜਿਵੇਂ ਕਾਲਜਾ ਮੇਰਾ ਕੱਢ ਕੇ ਲਿਜਾਂਦਾ ਪਿਆ। ਕਿਉਂ? ਬੱਚੇ ਦੇ ਦੁੱਖ ਦੇ ਫੁਰਨੇ ਮਾਂ ਤੇ ਅਸਰ ਕਰ ਗਏ, ਬੱਚੇ ਦੇ ਮਮਤਾ ਦੇ ਫੁਰਨੇ ਮਾਂ ਉੱਤੇ ਅਸਰ ਕਰ ਗਏ। ਤੇ ਜਿਹੜਾ ਬੰਦਾ ਬੁਰਾ ਸੋਚਦਾ ਹੈ ਨਾ ਗੁਰਮੁਖੋ, ਉਹਦੇ ਪ੍ਰਤੀ ਕਦੀ ਦਿਨ ਵਿੱਚ ਚੰਗੇ ਫੁਰਨੇ ਬਣਾਉਣੇ ਸ਼ੁਰੂ ਕਰ ਦਿਓ, ਤੇ ਯਕੀਨ ਕਰਿਓ ਬੁਰਾ ਮੰਗਣ ਵਾਲਿਆਂ ਲਈ ਚੰਗੇ ਫੁਰਨੇ ਬਣਾਓਗੇ, ਇੱਕ ਦਿਨ ਉਹ ਖੁਦ ਆ ਕੇ ਕਹਿਣਗੇ ਮੈਨੂੰ ਬਖਸ਼ ਦੇ। ਅਸਲੀਅਤ ਹੈ ਉਹ ਫੁਰਨੇ ਉਹਦੇ ਤੱਕ ਪਹੁੰਚਦੇ ਨੇ। ਬਾਬਾ ਜੀ ਨੇ ਬਚਨ ਕੀਤਾ ਹੈ, ਕਹਿਣ ਲੱਗੇ ਫਰੀਦਾ ਬੁਰੇ ਦਾ ਭਲਾ ਕਰ, ਭਲੇ ਦਾ ਭਲਾ ਵੀ ਨਹੀਂ ਲੋਕ ਕਰਦੇ। ਚੇਤੇ ਰੱਖਿਓ ਇਹ ਤੇ ਸਾਡਾ ਸੁਭਾਅ ਹੈ, ਜਿਹੜਾ ਭਲਾ ਕਰਦਾ ਅਸੀਂ ਉਹਦਾ ਹੀ ਬੁਰਾ ਕਰਨੇ ਹਾਂ, ਤੇ ਜਿਹੜਾ ਬੁਰਾ ਕਰਦਾ ਉਹਦਾ ਭਲਾ ਕਿੱਥੇ ਕਰਾਂਗੇ। ਬੜੀ ਸੋਹਣੀ ਇੱਕ ਗੱਲ ਸਿੱਖ ਵਿਦਵਾਨ, ਆਪਾਂ ਉਹਨਾਂ ਨੂੰ ਅੱਜ ਵੀ ਯਾਦ ਕਰਨੇ ਆ, ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਆਪਣੀ ਜੀਵਨੀ ਵਿੱਚ ਇਸ ਦਾ ਜ਼ਿਕਰ ਕੀਤਾ, ਭਾਵੇਂ ਉਹ ਕਿਸੇ ਹੋਰ ਸੰਦਰਭ 'ਚ ਕੀਤਾ। ਉਹ ਕਹਿੰਦੇ ਨੇ ਇੱਕ ਵਾਰੀ ਕੋਈ ਇਨਸਾਨ ਭਲੇ ਦਾ ਵੀ ਭਲਾ ਕਿੰਨੇ ਕਰਨਾ, ਇੱਥੇ ਭਲਿਆਂ ਦਾ ਜਿਹੜਾ ਭਲਾ ਕਰਦਾ ਉਹਦਾ ਨਹੀਂ ਲੋਕ ਭਲਾ ਕਰਦੇ, ਤੇ ਜਿਹਨੇ ਬੁਰਾ ਕਰਨਾ ਉਹਦਾ ਭਲਾ ਕਿਸ ਨੇ ਮੰਗਣਾ ਹੈ। ਗੁਰਮਤ ਦੀ ਜਿਹੜਾ ਅੰਦਰ ਦਾ ਜੀਵਨ ਬਹੁਤ ਉਚੇਰਾ ਹੈ, ਉਹ ਲਿਖਦੇ ਨੇ ਇੱਕ ਵਾਰੀ ਕੋਈ ਸੱਜਣ ਦਰਿਆ ਦੇ ਕਿਨਾਰੇ ਖਲੋਤਾ ਸੀ, ਲੰਘਣ ਵਾਲਾ ਆਇਆ, ਉਹਨੇ ਖਲੋਤੇ ਹੋਏ ਦੀ ਕਮਰ ਤੇ ਉਸ ਦੇ ਮੋਢਿਆਂ ਤੋਂ ਥੱਲੇ ਪੂਰੇ ਜ਼ੋਰ ਨਾਲ ਧੱਕਾ ਮਾਰਿਆ, ਤੇ ਇੱਕੋ ਦਮ ਉਹ ਦਰਿਆ ਦੇ ਕਿਨਾਰੇ ਤੋਂ ਥੱਲੇ ਡਿੱਗ ਪਿਆ। ਉਹਦੇ ਬਸਤਰ ਚਿੱਕੜ ਨਾਲ ਮਿੱਟੀ ਨਾਲ ਭਰੇ ਗਏ, ਉਹ ਤਾਂ ਜ਼ਮੀਨ ਤੇ ਉਸ ਚਿੱਕੜ ਵਿੱਚ ਡਿੱਗ ਪਿਆ, ਬਸਤਰ ਭਰੇ ਗਏ, ਤੇ ਧੱਕਾ ਮਾਰਨ ਵਾਲਾ ਧਕੇਲਣ ਵਾਲਾ ਅੱਗੇ ਚਲਾ ਗਿਆ, ਤੇ ਜਿਹੜਾ ਚਿੱਕੜ ਨਾਲ ਮਿੱਟੀ ਨਾਲ ਭਰਿਆ ਸੀ ਉਹ ਉੱਠ ਕੇ ਕਹਿੰਦਾ ਧੱਕਾ ਮਾਰਨ ਵਾਲੇ ਨੂੰ, ਉਹ ਭਰਾਵਾ ਜਾਣ ਲੱਗਿਆ ਮੇਰੀ ਇੱਕ ਗੱਲ ਤੇ ਸੁਣ ਜਾ, ਜਿਹਨੇ ਧੱਕਾ ਮਾਰਿਆ ਉਹਨੇ ਖਿਆਲ ਨਹੀਂ ਕੀਤਾ। ਫਿਰ ਉਹਨੂੰ ਕਹਿਣ ਲੱਗਾ ਭਰਾਵਾ ਤੁਰਨ ਲੱਗਿਆ ਮੇਰੀ ਗੱਲ ਸੁਣ ਜਾ, ਉਹਨੇ ਪਰਤ ਕੇ ਪੁੱਛਿਆ, ਕਹਿਣ ਲੱਗਾ ਦੱਸ ਕੀ ਕਰਨਾ ਚਾਹੁੰਦੇ, ਕਹਿੰਦਾ ਤੂੰ ਮੈਨੂੰ ਧੱਕਾ ਮਾਰਿਆ, ਮੈਂ ਤਾਂ ਤੇਰਾ ਭਲਾ ਕਦੀ ਕੀਤਾ ਹੀ ਨਹੀਂ। ਇਸ ਗੱਲ ਨੂੰ ਸਮਝਿਓ, ਕਹਿੰਦਾ ਤੂੰ ਮੈਨੂੰ ਧੱਕਾ ਮਾਰ ਕੇ ਗਿਆ, ਮੈਂ ਤੇਰਾ ਭਲਾ ਹੀ ਕਦੀ ਨਹੀਂ ਕੀਤਾ। ਉਹ ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਚੇਤੇ ਰੱਖੀ, ਜਿਹਦਾ ਭਲਾ ਕਰੀਏ ਤੇ ਉਹ ਹੀ ਲੋਕ ਧੱਕੇ ਮਾਰਦੇ। ਅਸਲੀਅਤ ਹੈ, ਤੁਸੀਂ ਸਮਾਜ ਵਿੱਚ ਦੇਖਦੇ ਹੋ, ਪਰਿਵਾਰਾਂ ਵਿੱਚ ਦੇਖਦੇ ਹੋ, ਪਰ ਗੁਰਮੁਖੋ, ਗੁਰਮਤ ਦਾ ਰਸਤਾ ਹੈ ਨਿਰਵੈਰਤਾ ਦਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਮਨ ਨੂੰ ਗੁੱਸਾ ਨਾ ਸਪਰਸ਼ ਕਰਨ ਦੇਈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਦੇਹੀ ਰੋਗ ਨਾ ਲੱਗੇ। ਜਦੋਂ ਤੇਰੇ ਅੰਦਰ ਬੁਰਾ ਫੁਰਨਾ ਹੀ ਨਹੀਂ, ਰੋਗ ਕਿੱਥੋਂ ਲੱਗੇਗਾ? ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ, ਸਭ ਕਿਛ ਪਾਏ ਦਰ ਤੇ ਤੇਰੇ ਅੰਦਰ ਸਾਰੇ ਗੁਣ ਪ੍ਰਵੇਸ਼ ਕਰ ਜਾਣ। ਇਸ ਸ਼ਬਦ ਨੂੰ ਪਹਿਲੀ ਬੇਨਤੀ ਮੇਰੀ ਸਮਝਿਓ। ਮੇਰਾ ਮਕਸਦ ਸਿਰਫ ਇਹਦੇ ਅਰਥ ਕਰਨੇ ਨਹੀਂ, ਅਰਥ ਮੰਨਣੇ ਨੇ। ਅਰਥ ਤਾਂ ਜ਼ਬਾਨੀ ਹੋ ਸਕਦੇ ਨੇ, ਪਰ ਅਰਥਾਂ ਵਿੱਚੋਂ ਕਿਤੇ ਰਸ ਪੈਦਾ ਹੋ ਸਕੇ। ਪਹਿਲੇ ਸਵੇਰੇ ਅਸੀਂ ਬਚਨ ਪੜ੍ਹੇ ਸਨ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਅੱਜ ਇਸ ਸ਼ਬਦ ਦੀ ਅੱਗੇ ਜਿਹੜੀ ਇਹ ਸ਼ਬਦ ਵਿੱਚ ਰਹਾਉ ਦੀ ਤੁੱਕ ਆਈ ਹੈ, ਉਹ ਹੈ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਧੋਏ। ਪਹਿਲਾਂ ਸੀ ਜੈ ਘਰ, ਉੱਥੇ ਘਰ ਦਾ ਅਰਥ ਅਸੀਂ ਕਰਕੇ ਆਏ ਸਾਂ ਸਤ ਸੰਗਤ। ਹੁਣ ਫਿਰ ਸ਼ਬਦ ਆ ਗਿਆ ਬਾਬਾ ਜੈ ਘਰ, ਜਿਸ ਘਰ ਵਿੱਚ ਕਰਤੇ ਕੀਰਤ ਹੋਏ, ਕਰਤੇ ਦੀ ਕੀਰਤੀ ਹੋਵੇ, ਕਰਤੇ ਦੀ ਸਿਫਤ ਹੋਵੇ। ਹੁਣ ਇਹ ਸ਼ਬਦ ਘਰ ਆਇਆ ਤੇ ਅੱਗੇ ਜਾ ਕੇ ਫਿਰ ਇਹ ਸ਼ਬਦ ਇੱਕ ਆਉਣਾ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ। ਘਰ ਦਾ ਅਰਥ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਵਾਲੇ ਗੁਰਮੁਖੋ, ਦੇਖੋ ਘਰ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਅਰਥਾਂ ਵਿੱਚ ਵਰਤਿਆ ਗਿਆ ਹੈ। ਘਰ ਦੇ ਅਰਥ ਮੈਂ ਕੁਛ ਅਰਜ਼ ਕਰ ਦੇਣਾ, ਆਪ ਸਮਝ ਜਾਓਗੇ। ਉਚਾਰਨ ਇੱਕੋ ਜਿਹਾ ਪਰ ਅਰਥ ਸਾਰਿਆਂ ਦੇ ਇੱਕੋ ਜਿਹਾ ਨਹੀਂ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਈ ਵਾਰੀ ਬਚਨ ਆਉਂਦੇ ਨੇ ਕਿ ਸੋਰਠ ਮਹੱਲਾ ਪੰਜਵਾਂ, ਘਰ ਚੌਥਾ, ਘਰ ਤੀਜਾ, 17 ਤੱਕ ਘਰ ਆਉਂਦੇ ਨੇ। ਉੱਥੇ ਸ਼ਬਦ ਵੀ ਘਰ ਹੈ। ਫਿਰ ਅਸੀਂ ਅੱਜ ਸਵੇਰੇ ਵੀ ਪੜ੍ਹਿਆ, ਜੈ ਘਰ ਕਰਤੇ ਕੀਰਤ ਹੋਏ, ਜੈ ਘਰ ਕਰ ਕੀਰਤ ਆਖੀਐ। ਹੁਣ ਉੱਥੇ ਵੀ ਸ਼ਬਦ ਆਇਆ ਘਰ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ। ਪਹਿਲਾਂ ਪ੍ਰਮਾਣ ਅਰਜ਼ ਕਰੀ ਜਾਂਦਾ, ਫਿਰ ਇਹਦੇ ਅਰਥ ਕਰਾਂਗੇ। ਇੱਕ ਜਿਸ ਬਚਨ ਪੜ੍ਹਦੇ ਹਾਂ, ਘਰ ਕਾ ਮਾਸ ਚੰਗੇਰਾ। ਇੱਕ ਬਚਨ ਪੜ੍ਹਦੇ ਹਾਂ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਇੱਕ ਬਚਨ ਅੰਮ੍ਰਿਤ ਬਾਣੀ ਵਿੱਚ ਆਉਂਦਾ, ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ। ਹਜ਼ੂਰ ਨੇ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਘਰ ਮੈਂ ਠਾਕੁਰ ਨਦਰ ਨਾ ਆਵੇ, ਘਰ ਮੈਂ ਘਰ ਦਿਖਾਏ ਦੇ। ਬੇਅੰਤ ਸ਼ਬਦ ਬਾਣੀ ਵਿੱਚ ਆਏ ਘਰ, ਪਰ ਕੀ ਸਾਰੀਆਂ ਥਾਵਾਂ ਤੇ ਘਰ ਦਾ ਅਰਥ ਇੱਕੋ ਜਿਹਾ ਹੈ? ਦੇਖੋ ਘਰ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਕਾਨ ਵੀ ਹੈ, ਘਰ ਛੱਡਣੇ ਰਹੇ ਨਾ ਕੋਈ। ਉੱਥੇ ਘਰ ਦਾ ਅੱਖਰੀ ਅਰਥ ਹੈ ਜਿਹੜਾ ਅਸੀਂ ਘਰ ਬਣਾਇਆ, ਜਿਸ ਛੱਤ ਥੱਲੇ ਅਸੀਂ ਰਹਿੰਦੇ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਉੱਥੇ ਘਰ ਦਾ ਅੱਖਰੀ ਅਰਥ ਹੈ ਖਿਰਦਾ ਰੂਪੀ ਘਰ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਘਰ ਕਾ ਮਾਸ ਚੰਗੇਰਾ, ਉੱਥੇ ਘਰ ਦਾ ਅਰਥ ਹੈ ਘਰ ਵਾਲੀ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਘਰ ਕੀ ਨਾਰ, ਇੱਥੇ ਘਰ ਕੀ ਦਾ ਅਰਥ ਹੈ ਕਿ ਘਰ ਵਾਲੀ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ, ਐਸੇ ਘਰ ਦਾ ਅਖਰੀ ਅਰਥ ਹੈ ਆ ਸਰੀਰ ਰੂਪੀ ਘਰ। ਘਰ ਮੈਂ ਘਰ ਦਿਖਾਏ ਦੇ, ਇਹਦਾ ਅਰਥ ਹੈ ਸਰੀਰ ਰੂਪੀ ਘਰ ਵਿੱਚ ਜਿਹੜਾ ਅੰਦਰ ਦਾ ਘਰ ਦਿਖਾ ਦੇ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਨਿੱਜ ਘਰ ਅੱਗੇ ਪੜ੍ਹਨਾ, ਨਿੱਜ ਘਰ ਦਾ ਅਰਥ ਹੈ ਸਵਯਮ ਸਰੂਪ, ਆਪਣੇ ਸਰੂਪ ਵਿੱਚ ਸਥਿਤ ਹੋਣਾ, ਜਿਹੜਾ ਤੇਰਾ ਆਪਣਾ ਘਰ ਹੈ। ਜਦੋਂ ਬਚਨ ਪੜ੍ਹਦੇ ਹਾਂ, ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਜਿੱਥੇ ਮੌਤ ਨਹੀਂ ਬੁਢੇਪਾ ਨਹੀਂ, ਕਹਿਣ ਲੱਗੇ ਉਸ ਘਰ ਵਿੱਚ ਮੈਂ ਰਹਿੰਦਾ ਵਾਂ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਘਰ ਸ਼ਬਦ ਦੇ ਜਿਹੜੇ ਅਰਥ ਨੇ ਅਨੇਕਾਂ ਆਏ। ਹੁਣ ਅੱਜ ਪਹਿਲਾ ਬਚਨ ਆਇਆ ਕਿ ਹਜ਼ੂਰ ਨੇ ਸ਼ਬਦ ਘਰ ਵਰਤਿਆ, ਪਰ ਨਾਲ ਬਾਣੀ ਵਿੱਚ ਕਹਿ ਗਏ ਕਿ ਜਿਸ ਘਰ ਵਿੱਚ ਕਰਤੇ ਦੀ ਕੀਰਤੀ ਹੋਵੇ, ਕਿਉਂਕਿ ਕਰਤੇ ਨੂੰ ਮੁਨਫੀ ਕਰਕੇ ਨਹੀਂ, ਕਰਤੇ ਦਾ ਅਖਰੀ ਅਰਥ ਬਣਾਉਣ ਵਾਲਾ। ਥੋੜਾ ਜਿਹਾ ਇੱਥੇ ਮੈਂ ਕੁਛ ਉਦਾਹਰਨਾਂ ਅਰਜ਼ ਕਰਨੀਆਂ ਚਾਹੁੰਦਾ ਹਾਂ ਕਰਤੇ ਦੇ ਸੰਬੰਧੀ, ਕਿ ਜਿਹਨੇ ਸਭ ਕੁਝ ਬਣਾਇਆ। ਆਪ ਜੀ ਇਸ ਧਰਤੀ ਦੇ ਟੁਕੜੇ ਤੇ ਅਸੀਂ ਰਹਿੰਦੇ ਹਾਂ ਸਾਰੇ, ਪਰ ਗੁਰੂ ਸਾਹਿਬ ਨੇ ਬਾਣੀ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਸਿਰਫ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਬੰਦੇ ਨੂੰ ਸਮਝ ਪੈ ਜਾਏ ਕਿ ਸਭ ਕੁਝ ਦਾ ਕਰਤਾ ਕੇਵਲ ਇੱਕ ਪਰਮਾਤਮਾ ਹੈ, ਇੱਕ ਪ੍ਰਭੂ ਹੈ। ਅੱਗੇ ਉਹਨੇ ਵਿਦ ਬਣਾਈ, ਤਰੀਕੇ ਬਣਾ ਦਿੱਤੇ ਸਭ ਕੁਝ ਰਚਣ ਦੇ। ਦੇਖੋ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਸ੍ਰਿਸ਼ਟੀ ਰਚਨਾ ਸੰਬੰਧੀ ਪੜ੍ਹਨੇ ਕਿ ਕਦੋਂ ਹੋਈ, ਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਸ੍ਰਿਸ਼ਟੀ ਰਚਨਾ ਦੀ ਗੱਲ ਕਰਤੇ ਤੇ ਆ ਕੇ ਮੁਕਾਈ ਕਿ ਸ੍ਰਿਸ਼ਟੀ ਦੀ ਰਚਨਾ ਬਾਰੇ ਕਰਤੇ ਨੂੰ ਪਤਾ ਹੈ, ਕਿਸੇ ਹੋਰ ਨੂੰ ਨਹੀਂ। ਜਦੋਂ ਅਸੀਂ ਇਹ ਬਚਨ ਪੜ੍ਹਨੇ ਹਾਂ ਹਜ਼ੂਰ ਦੀ ਬਾਣੀ ਵਿੱਚ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸ਼ੇਰੁਤੀ ਮਹਾ ਕਵਣ ਜਿਤ ਹੋਵਾ ਆਕਾਰ, ਕਰਤੇ ਦੀ ਕੀਰਤੀ ਜਿਸ ਘਰ ਵਿੱਚ ਹੋਵੇ, ਹੇ ਪਰਮਾਤਮਾ ਕਿਰਪਾ ਕਰੀ ਅਸੀਂ ਉਸ ਘਰ ਨੂੰ ਹਿਰਦੇ ਵਿੱਚ ਵਸਾ ਸਕੀਏ, ਉਸ ਘਰ ਵਿੱਚ ਰਹਿ ਸਕੀਏ। ਇਹ ਅੱਗੇ ਅਰਜ਼ ਕਰਨੀ, ਪਹਿਲਾਂ ਸਿਰਫ ਕਰਤਾ। ਹਜ਼ੂਰ ਕਹਿੰਦੇ ਨੇ ਕਵਣ ਸੋ ਵੇਲਾ, ਕਿਹੜਾ ਵੇਲਾ ਸੀ, ਵਕਤ ਕਵਣ ਕਿਹੜਾ ਵਕਤ ਸੀ, ਪਿਆਰੇ ਮੈਨੂੰ ਦੱਸ ਰੁੱਤ ਕਿਹੜੀ ਸੀ, ਮਕੀਨਾ ਕਿਹੜਾ ਸੀ, ਕਿਹੜਾ ਵਾਰ ਸੀ, ਕਿਹੜੀ ਥਿੱਤ ਸੀ ਮਹਾਰਾਜ, ਕਾਹਦੇ ਲਈ, ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ ਕਵਣ ਵਾਰ, ਕਵਣ ਸ਼ੇਰੁਤੀ ਮਹਾ ਕਵਣ ਜਿਤ ਹੋਵਾ ਆਕਾਰ। ਅੱਗੇ ਬਚਨ ਕੀਤਾ ਵੇਲ ਨਾ ਪਾਈਆ ਪੰਡਤੀ, ਪੰਡਤਾਂ ਨੂੰ ਵਿਦਵਾਨਾਂ ਨੂੰ ਨਹੀਂ ਪਤਾ ਲੱਗਾ ਉਸ ਵੇਲੇ ਦਾ, ਤੇ ਜੇ ਪਤਾ ਹੁੰਦਾ ਤੇ ਪੁਰਾਣ ਵਿੱਚ ਲਿਖ ਕੇ ਜਾਂਦੇ। ਵੇਲ ਨਾ ਪਾਈਆ ਪੰਡਤੀ ਜੇ ਖੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਨੂੰ ਵੀ ਵਕਤ ਦਾ ਪਤਾ ਨਹੀਂ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ। ਥਿਤ ਤਰੀਕ, ਵਾਰ ਦਾ ਅਰਥ ਹਫ਼ਤੇ ਦਾ ਵਾਰ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਸੱਚੇ ਪਾਤਸ਼ਾਹ ਕੌਣ ਜਾਣਦਾ। ਕਹਿਣ ਲੱਗੇ ਜਾ ਕਰਤਾ ਸਿਰਤੀ ਕੋ ਸਾਜੇ, ਆਪੇ ਜਾਣੈ ਸੋਈ ਕਰਤੇ ਕਾ ਹੋਏ ਵਿਚਾਰੋ। ਕਰਤੇ ਦੀ ਕੀਰਤੀ ਹੋਵੇ ਜਿਸ ਘਰ ਵਿੱਚ, ਹੁਣ ਕਰਤਾ ਜਾਣੇ। ਫਿਰ ਮਨ ਵਿੱਚ ਖਿਆਲ ਆਇਆ ਕਿ ਸੱਚੇ ਪਾਤਸ਼ਾਹ ਚਲੋ ਇਹਦਾ ਤੇ ਨਹੀਂ ਪਤਾ ਵੀ ਕਿਹੜਾ ਵੇਲਾ, ਕਿਹੜਾ ਵਕਤ, ਕਿਹੜੀ ਰੁੱਤ, ਕਿਹੜਾ ਸਮਾਂ, ਕਿਹੜਾ ਦਿਨ, ਪਰ ਸਾਨੂੰ ਇੰਨੀ ਕੁ ਤਾਂ ਕਿਰਪਾ ਕਰਕੇ ਥੋੜਾ ਜਿਹਾ ਮਿਹਰ ਕਰਕੇ ਗੁਰਮਤ ਦੀ ਨਜ਼ਰ ਵਿੱਚ ਦੱਸੋ ਕਿ ਕਰਤੇ ਨੇ ਸਭ ਕੁਝ ਬਣਾਇਆ ਕਿਵੇਂ, ਕਿਵੇਂ ਕਰਤੇ ਨੇ ਖੇਡ ਵਰਤਾ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਨਾ ਉਸ ਕਰਤੇ ਦੀ ਖੇਡ ਨੂੰ ਨਿਮਰਤਾ ਵਿੱਚ ਆ ਕੇ ਇੱਕ ਬਚਨ ਕਿਹਾ, ਤੁਸੀਂ ਉਹ ਬੜੀ ਵਾਰੀ ਪੜ੍ਹਿਆ ਸੁਣਿਆ ਹੋਣਾ, ਸਿਰ ਮੈਂ ਕਰਤੇ ਸੰਬੰਧੀ ਅਰਜ਼ ਕਰਨੀ ਚਾਹੁੰਦਾ। ਸਾਚੇ ਤੇ ਪਵਨਾ ਭਇਆ, ਕਰਤੇ ਤੋਂ ਗੱਲ ਸ਼ੁਰੂ ਕਰਦੇ ਨੇ, ਕੱਲੀ ਕਿਰਤ ਤੋਂ ਨਹੀਂ। ਦੇਖੋ ਇੱਥੇ ਇੱਕ ਉਦਾਹਰਨ ਮੈਂ ਅਰਜ਼ ਕਰਦੇ ਹਾਂ। ਦੋ ਤਰ੍ਹਾਂ ਦੇ ਇਨਸਾਨ ਧਰਤੀ 'ਚ ਰਹਿੰਦੇ ਨੇ, ਇੱਕ ਉਹ ਨੇ ਜਿਹੜੇ ਕੇਵਲ ਕਿਰਤ ਦੀ ਗੱਲ ਕਰਦੇ ਨੇ, ਕਰਤੇ ਦੀ ਨਹੀਂ ਕਰਦੇ। ਇੱਕ ਉਹ ਗੁਰਮੁਖ ਨੇ ਜਿਹੜੀ ਕਿਰਤ ਦੀ ਗੱਲ ਕਰਨ ਤੋਂ ਪਹਿਲਾਂ ਬਣਾਉਣ ਵਾਲੇ ਦੀ ਗੱਲ ਕਰਦੇ ਨੇ, ਕਰਤੇ ਕਿਹੜੇ ਨੇ ਬਣਾਏ। ਇੱਥੇ ਬੜੀ ਸੋਹਣੀ ਉਦਾਹਰਨ ਦਿੱਤੀ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਨਾਨਕ ਪ੍ਰਕਾਸ਼ ਵਿੱਚ ਹੈ। ਹਜ਼ੂਰ ਨੇ ਕਿਹਾ ਇੱਕ ਬਿਰਤੀ ਹੈ ਕੂਕਰ ਬਿਰਤੀ, ਤੇ ਦੂਸਰੀ ਬਿਰਤੀ ਹੈ ਸਿੰਘ ਬਿਰਤੀ, ਸ਼ੇਰ ਬਿਰਤੀ। ਕੂਕਰ ਬਿਰਤੀ ਤੇ ਸਿੰਘ ਬਿਰਤੀ ਵਿੱਚ ਅੰਤਰ ਹੈ। ਕੂਕਰ ਨੂੰ, ਕੁੱਤੇ ਨੂੰ ਕੋਈ ਵੱਟਾ ਮਾਰੇ ਤੇ ਕੂਕਰ ਦਾ ਸੁਭਾਅ ਹੈ ਕਿ ਉਸ ਪੱਥਰ ਨੂੰ, ਉਸ ਰੋੜੇ ਨੂੰ, ਉਸ ਵੱਟੇ ਨੂੰ ਆਪਣੇ ਮੂੰਹ ਚ ਪਕੜ ਲੈਂਦਾ। ਕਦੀ ਦੇਖਿਓ ਵੱਟਾ ਮਾਰੋ, ਢੇਮ ਮਾਰੋ, ਪੱਥਰ ਮਾਰੋ, ਕੂਕਰ ਉਸ ਵੱਟੇ ਨੂੰ ਆਪਣੇ ਮੂੰਹ ਚ ਪਾਏਗਾ। ਜੇ ਤੁਸੀਂ ਲਾਠੀ ਨਾਲ, ਡਾਂਗ ਨਾਲ, ਸੋਟੀ ਨਾਲ ਮਾਰੋਗੇ, ਕਈ ਵਾਰੀ ਕੂਕਰ ਉਸ ਸੋਟੀ ਨੂੰ ਆਪਣੇ ਮੂੰਹ ਚ ਪਾ ਕੇ ਚਬਾਉਣ ਦਾ ਯਤਨ ਕਰੇਗਾ। ਜਿਹੜੀ ਚੀਜ਼ ਕੁੱਤੇ ਤੇ ਵਾਰ ਕਰਨ ਲੱਗਿਆਂ, ਜਿਹਦੇ ਨਾਲ ਵਾਰ ਕੀਤਾ ਜਾਏਗਾ, ਸੋਟਾ ਹੋਵੇ, ਕੋਈ ਸ਼ਸਤਰ ਹੋਵੇ, ਕੂਕਰ ਦਾ ਸੁਭਾਅ ਏ ਕਿ ਉਸ ਚੀਜ਼ ਉੱਤੇ ਹਮਲਾ ਕਰੇਗਾ, ਉਹਨੂੰ ਪਕੜਨ ਦਾ ਯਤਨ ਕਰੇਗਾ, ਪਰ ਕਦੀ ਸ਼ੇਰ ਤੇ ਵਾਰ ਕਰਕੇ ਕੋਈ ਦੇਖੇ? ਸ਼ੇਰ ਦੇ ਉੱਤੇ ਵੱਟੇ ਨਾਲ ਵਾਰ ਕੋਈ ਕਰੇ, ਪੱਥਰ ਨਾਲ ਵਾਰ ਕਰੇ, ਸ਼ੇਰ ਕਦੀ ਵੀ ਪੱਥਰ ਨੂੰ ਮੂੰਹ ਚ ਨਹੀਂ ਪਾਉਂਦਾ। ਸ਼ੇਰ ਹਮੇਸ਼ਾ ਦੇਖਦਾ ਪੱਥਰ ਮਾਰਨ ਵਾਲਾ ਕੌਣ ਹੈ। ਬੇਨਤੀ ਸਮਝਿਓ, ਕਿਰਤ ਔਰ ਕਰਤੇ ਨੂੰ ਅੱਜ ਥੋੜਾ ਜਿਹਾ ਸ਼ਬਦ ਬਰੀਕੀ ਨਾਲ ਲਤੀਫ ਅਕਲ ਨਾਲ ਸਮਝਣ ਵਾਲਾ ਹੈ। ਇਹਨੂੰ ਖੁਸ਼ਕ ਗਿਆਨ ਵੀ ਨਾ ਸਮਝਿਓ, ਕਿਉਂਕਿ ਤੁਸੀਂ ਇਹ ਆਪਾਂ ਸਾਰੇ ਰੋਜ਼ ਪੜ੍ਹਨੇ। ਬੇਨਤੀ ਮੈਂ ਕਰ ਰਿਹਾ ਵਾਂ, ਇਕਾਗਰਤਾ ਬਖਸ਼ਿਓ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਕੂਕਰ ਨੂੰ ਪੱਠਾ ਸੋਟੀ ਕੋਈ ਮਾਰੇ, ਉਹ ਸੋਟੀ ਤੇ ਪੱਥਰ ਨੂੰ ਮੂੰਹ ਵਿੱਚ ਪਾਏਗਾ, ਪਰ ਸ਼ੇਰ ਉੱਤੇ ਕੋਈ ਵੱਟੇ ਨਾਲ ਵਾਰ ਕਰੇ, ਹਮਲਾ ਕਰੇ, ਉਹ ਵੱਟਾ ਮਾਰਨ ਵਾਲੇ ਨੂੰ ਪਕੜੇਗਾ, ਉਹਦੇ ਵੱਲ ਜਾਏਗਾ। ਗੋਲੀ ਨਾਲ ਕੋਈ ਉਹਦੇ ਤੇ ਫਾਇਰ ਕਰੇ ਤੇ ਸ਼ੇਰ ਗੋਲੀ ਚਲਾਉਣ ਵਾਲੇ ਨੂੰ ਦੇਖੇਗਾ। ਸ਼ਸਤਰ ਨਾਲ ਕੋਈ ਵਾਰ ਕਰੇ ਤੇ ਸ਼ੇਰ ਉਹਦੇ ਵੱਲ ਤੱਕੇਗਾ ਜਿਹੜਾ ਸ਼ਸਤਰ ਚਲਾ ਰਿਹਾ ਹੈ। ਕਹਿਣ ਲੱਗੇ ਗੁਰਮੁਖ ਬਿਰਤੀ ਇੱਕ ਸ਼ੇਰ ਵਾਲੀ ਬਿਰਤੀ ਹੈ, ਉਹ ਕੇਵਲ ਕਿਰਤ ਵੱਲ ਨਹੀਂ, ਜਿਸ ਨੇ ਭੇਜਿਆ ਉਹਦੇ ਵੱਲ ਧਿਆਨ ਕਰਦੇ। ਫਿਰ ਬੇਨਤੀ ਸਮਝਿਓ ਕਿ ਜਿਸ ਨੇ ਪੈਦਾ ਕੀਤਾ, ਕੂਕਰ ਦੀ ਬਿਰਤੀ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਕੂਕਰ ਬਿਰਤੀ ਹੈ ਕੀਤੇ ਕੋ ਮੇਰਾ ਸਮਾਨੈ, ਜਿਨੇ ਜਿਹੜੀ ਚੀਜ਼ ਕੀਤੀ ਗਈ। ਮੇਰੇ ਦਾ ਅਖਰੀ ਅਰ ਤੇ ਖਾਉ ਮੇਰਾ ਨਹੀਂ, ਮੇਰੇ ਦਾ ਅਖਰੀ ਅਰ ਤੇ ਮੇਰੂ, ਮੇਰੂ ਦਰ ਤੇ ਪਹਾੜ। ਕੀਤੀ ਕੋਈ ਚੀਜ਼ ਨੂੰ ਤਾਂ ਬਣਾ ਦਿੱਤਾ ਪਹਾੜ ਜਿੰਨੀ ਉੱਚੀ, ਕਰਨਹਾਰ ਤ੍ਰਿਣ ਜਾਣੇ, ਤੇ ਜਿਸ ਦਾਤੇ ਨੇ ਕਰਤੇ ਨੇ ਕੀਤੀ ਉਹਨੂੰ ਕਹਿੰਦਾ ਤਿਣਕਾ, ਤੇ ਜਿੰਨੇ ਕੀਤੀ ਉਹ ਤਿਣਕਾ ਬਣ ਗਿਆ, ਤੇ ਜਿਹੜੀ ਚੀਜ਼ ਕੀਤੀ ਗਈ ਉਹ ਪਹਾੜ ਬਣ ਗਈ। ਇਹਨੂੰ ਫਿਰ ਥੋੜਾ ਜਿਹਾ ਸਮਝੀ ਆਪਾਂ ਅਰਥਾਂ ਨੂੰ। ਦੇਖੋ, ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ, ਕਿਰਪਾ ਕਰੀ ਤੂੰ ਧਨ ਦਹੀ, ਦੁਨਿਆਵੀ ਜੀ ਲੋੜ ਹੈ ਨਾ। ਤੇ ਵੈਸੇ ਮੈਂ ਇੱਕ ਬੇਨਤੀ ਕਰਾਂ, ਜਿੱਦਣ ਮੰਗਣ ਜਾਣਾ ਹੈ ਨਾ, ਮੰਗਣ ਜਾਂਦੇ ਹਾਂ ਆਪਾਂ, ਰਾਤ ਵੀ ਸ਼ਾਇਦ ਬੇਨਤੀ ਕੀਤੀ ਸੀ, ਗੁਰਮੁਖੋ ਮੰਗਣ ਗਿਆ, ਜੇ ਰੁੱਖ ਕੋਲ ਜਾ ਕੇ ਕਹੀਏ ਬੜਾ ਚੰਗਾ ਮੈਨੂੰ ਛਾਂ ਦਈ ਰੱਖੀ, ਕੁਝ ਦਿਨਾਂ ਬਾਅਦ ਕਹੀਏ ਭੁੱਖ ਲੱਗੇ ਫਲ ਦਈ, ਕੁਝ ਦਿਨਾਂ ਬਾਅਦ ਕਹੀਏ ਤੇਰੇ ਫੁੱਲਾਂ ਦੀ ਸੁਗੰਧੀ ਚੰਗੀ ਮੈਨੂੰ ਫੁੱਲ ਮਿਲ ਜਾਣ, ਕਿਉਂ ਛਾਵਾਂ ਫੁੱਲ ਤੇ ਪੱਤੇ ਮੰਗਣਾ ਪਿਆ? ਤੂੰ ਸਾਲਮ ਰੁੱਖ ਹੀ ਕਿਉਂ ਨਹੀਂ ਮੰਗ ਲੈਂਦਾ? ਤੂੰ ਰੁੱਖ ਦੀ ਮੰਗ ਕਰ, ਤੂੰ ਜੜ ਦੀ ਮੰਗ ਕਰ, ਜੜ ਦਾ ਅਰਥ ਮੂਲ ਦੀ ਮੰਗ ਕਰ। ਹੁਣ ਆਪਾਂ ਧਨ ਪਦਾਰਥ ਪੁੱਤਰ ਧੀਆਂ ਸਭ ਕੁਝ ਮੰਗਣੇ ਆ, ਪਰ ਪਿਆਰਿਓ ਕਦੀ ਇਹ ਵੀ ਕਹਿਣ ਆਉਂਦੇ ਆ, ਪਰਮਾਤਮਾ ਜੀ ਗੁਰੂ ਜੀ ਅੱਜ ਤੁਹਾਡੇ ਕੋਲੋਂ ਤੁਹਾਨੂੰ ਮੰਗਣਾ ਹੈ, ਅੱਜ ਤੁਹਾਡੇ ਕੋਲੋਂ ਤੁਹਾਨੂੰ ਮੰਗਣਾ ਹੈ, ਤੁਸੀਂ ਕਿਰਪਾ ਮੇਰੇ ਤੇ ਕਰੋ, ਤੁਸੀਂ ਮੇਰੇ ਘਰ ਚੱਲੋ। ਹਜ਼ੂਰ ਨੇ ਕਿਰਪਾ ਕੀਤੀ, ਦੇਖੋ ਕਰਤੇ ਨੂੰ ਤੀਲਾ ਬਣਾ ਦਿੱਤਾ ਤੇ ਕਿਰਤ ਨੂੰ ਪਹਾੜ ਬਣਾ ਦਿੱਤਾ। ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ, ਸ਼ਬਦ ਹੈ ਸਿਰਫ ਸਮਝਣ ਲਈ, ਪੁੱਤਰ ਦੇ ਤਾਂ ਸਾਹ ਵਿੱਚ ਸਾਹ ਲਿਆ, ਤੇ ਜਿਸ ਪਰਮਾਤਮਾ ਨੇ ਦਿੱਤਾ ਉਹਨੂੰ ਇੱਕ ਸਾਹ ਵੀ ਕਦੀ ਚੇਤੇ ਨਾ ਕੀਤਾ। ਦੇਣ ਵਾਲਾ ਬਣ ਗਿਆ ਤਿਣਕਾ, ਤੇ ਜਿਹੜੀ ਮਿਲੀ ਕੋਈ ਦਾਤ ਸੀ ਉਹ ਬਣ ਗਈ ਪਹਾੜ। ਧਨ ਚਲਾ ਗਿਆ ਤਾਂ ਰੋਜ਼ ਕਲਪਿਆ, ਪਰ ਨਿਤਨੇਮ ਚਲਾ ਗਿਆ, ਕਦੀ ਪਰਮਾਤਮਾ ਦੇ ਚਰਨਾਂ ਚ ਅਰਦਾਸ ਹੀ ਨਹੀਂ ਕੀਤੀ। ਗੁਰਮੁਖੋ, ਜਿਹੜੀ ਕੂਕਰ ਬਿਰਤੀ ਹੈ ਉਹ ਕੇਵਲ ਕਿਰਤ ਵਾਲੇ ਪਾਸੇ ਦੌੜੇਗੀ, ਤੇ ਜਿਹੜੀ ਸਿੰਘ ਬਿਰਤੀ ਹੈ ਉਹ ਕਰਤੇ ਵਾਲੇ ਪਾਸੇ ਜਾਏਗੀ। ਸ਼ੇਰ ਹਮੇਸ਼ਾ ਉਧਰ ਜਾਏਗਾ ਜਿੱਥੋਂ ਵਾਰ ਆ ਰਿਹਾ ਹੈ, ਤੇ ਕੂਕਰ ਹਮੇਸ਼ਾ ਉਧਰ ਦੌੜੇਗਾ ਜਿਹੜਾ ਵਾਰ ਆਇਆ ਹੈ, ਵਾਰ ਤੇ ਵਾਰ ਕਰਨ ਵਾਲਾ। ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਪਰੇ ਬੇਅੰਤ ਬਚਨ ਕਹੇ। ਸਿਰ ਮੈਂ ਪਹਿਲੀ ਅਰਜ਼ ਕਰਨ ਲੱਗਾਵਾਂ ਕਿ ਕਰਤੇ ਨੇ ਸਾਰੀ ਕਿਰਤ ਕੀਤੀ, ਤੇ ਉਹਦੀ ਕਿਰਤ ਵਿੱਚ ਅਨੇਕਾਂ ਰੰਗਾਂ ਦੇ, ਅਨੇਕਾਂ ਭਾਂਤਾਂ ਦੇ, ਅਨੇਕਾਂ ਬੋਲੀਆਂ ਦੇ, ਅਨੇਕਾਂ ਵੇਸ਼ਾਂ ਦੇ, ਅਨੇਕਾਂ ਦੇਸ਼ਾਂ ਦੇ ਜੀ ਪੈਦਾ ਕੀਤੇ। ਸਿਰਫ ਇੰਨੀ ਬੇਨਤੀ ਪੁੱਛੀਏ ਦਾਤਾ ਜੀ, ਜਾ ਕਰਤਾ ਸਿਰ ਠੀਕੋ ਸਾਜੈ, ਇਹ ਤਾਂ ਪਤਾ ਹੈ ਵੀ ਜਿਹਨੇ ਬਣਾਈ ਉਹਨੂੰ ਪਤਾ ਕਦੋਂ ਬਣਾਈ, ਸਾਡੇ ਤਾਂ ਅੰਦਰ ਦੇ ਅਨੁਮਾਨ ਨੇ, ਪਰ ਇਹ ਕਿਰਪਾ ਕਰਕੇ ਦੱਸੋ ਬਣੀ ਕਿਵੇਂ? ਬਾਬਾ ਜੀ ਨੇ ਕਿਹਾ, ਸਾਚੇ ਤੇ ਪਵਨਾ ਭਇਆ, ਪਵਨ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਫਿਰ ਨਾਲ ਇੱਕ ਕਿਰਪਾ ਭਰਿਆ ਬਚਨ ਕੀਤਾ, ਭਾਈ ਗੁਰਦਾਸ ਜੀ ਦੀ ਰਚਨਾ ਹੈ, ਉਹਨਾਂ ਦੀ ਵਾਰ ਦੀ ਇੱਕ ਪੌੜੀ ਜ਼ਰੂਰ ਮੈਂ ਕਹਿਣੀ ਚਾਹੁੰਦਾ। ਮੇਰੀ ਇੱਛਾ ਸੀ ਕਿ ਸਵੇਰੇ ਅਸੀਂ ਕੀਰਤੀ ਦੀ ਗੱਲ ਕਰਦੇ ਰਹੇ, ਅੱਜ ਗੁਰੂ ਜੀ ਫਿਰ ਕਹਿਣ ਲੱਗੇ ਕੀਰਤੀ ਕਰਤੇ ਦੀ ਕਰੀ, ਕਿਰਤ ਦੀਆਂ ਕੀਰਤੀਆਂ ਨਾ ਕਰੀ ਜਾਈ, ਕਰਤੇ ਦੀ ਸਿਫਤ ਕਰੀ ਜਿਹਨੇ ਬਣਾਇਆ। ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਏ, ਤੇ ਮੇਰਾ ਖਿਆਲ ਹੈ ਕਰਤੇ ਦੀ ਕਿਰਤ ਅਦਭੁਤ ਹੈ, ਇਹਨੂੰ ਸਮਝਣ ਲਈ ਬੜਾ ਉਹਦੇ ਵਿੱਚ ਰਸ ਹੈ। ਕਹਿੰਦੇ ਨੇ ਉਸ ਸੱਚੇ ਸਿਰਜਣਹਾਰ ਨੇ ਆਪ ਕਿਰਪਾ ਕੀਤੀ, ਉਹ ਸਾਰੀਆਂ ਥਾਵਾਂ ਤੇ ਆਪ ਸਮਾਇਆ। ਕਿਵੇਂ ਕਿਰਤ ਕਰਨ ਲੱਗਾ? ਕਹਿਣ ਲੱਗੇ ਉਸ ਸੱਚੇ ਨੇ ਆਪਣੇ ਤੋਂ ਪਵਨ ਬਣਾ ਦਿੱਤੀ। ਕਹਿਣ ਲੱਗੇ ਪਵਨ ਦੇ ਨਾਲ ਉਹਨੇ ਪਾਣੀ ਬਣਾ ਦਿੱਤਾ। ਕਹਿਣ ਲੱਗੇ ਜਦੋਂ ਪਾਣੀ ਬਣਾਇਆ ਤੇ ਪਾਣੀ ਨੂੰ ਇੱਕ ਗੱਲ ਕਹੀ ਵੀ ਤੂੰ ਸਾਰੀ ਜ਼ਿੰਦਗੀ ਨਿਵਾਨ ਹੀ ਸਿਰ ਨੀਵਾਂ ਕਰਕੇ ਹੀ ਤੁਰਨਾ। ਕਰਤੇ ਦੀ ਕਿਰਤ, ਸੱਚੇ ਨੇ ਪਵਨ ਬਣਾਈ, ਪਵਨ ਤੋਂ ਪਾਣੀ ਨੂੰ ਬਣਾਇਆ, ਪਾਣੀ ਨੂੰ ਕਿਹਾ ਤੂੰ ਨੀਵਾਂ ਖੋ ਕੇ ਤੁਰੀ, ਤੂੰ ਨਿਵਾਨ ਨੂੰ ਚੱਲਣਾ ਹੈ। ਤੇ ਪਿਆਰਿਓ ਜਦੋਂ ਉਸਨੇ ਪਾਣੀ ਪੈਦਾ ਕੀਤਾ ਤੇ ਆ ਧਰਤੀ ਇੱਕ ਤੁਲਹਾ ਦੀ ਤਰ੍ਹਾਂ, ਧਰਤੀ ਇੱਕ ਬੇੜੀ ਦੀ ਤਰ੍ਹਾਂ ਬਣਾ ਕੇ ਮੇਰੇ ਕਰਤੇ ਨੇ ਸਮੁੰਦਰ ਦੇ ਪਾਣੀ ਉੱਤੇ ਰੱਖ ਦਿੱਤੀ। ਹੁਣ ਤੁਸੀਂ ਸਿਆਣੇ ਹੋ, ਚਾਰ ਚੁਫੇਰੇ ਸਾਡੇ ਪਾਣੀ ਹੀ ਪਾਣੀ ਹੈ। ਜਦੋਂ ਅਸੀਂ ਦੇਖਦੇ ਹਾਂ ਮੈਪ ਨੂੰ, ਨਕਸ਼ੇ ਨੂੰ, ਚਾਰ ਚੁਫੇਰੇ ਪਾਣੀ ਪਾਣੀ ਤੇ ਧਰਤੀ ਇੰਨਾ ਕੁ, ਤਿੰਨ ਹਿੱਸੇ ਪਾਣੀ ਇੱਕ ਹਿੱਸਾ ਜ਼ਮੀਨ ਅਸੀਂ ਮੰਨੇ। ਪਾਣੀ ਪੈਦਾ ਕਰਕੇ ਧਰਤੀ ਨੂੰ ਤੁਲਹਾ ਬਣਾ ਕੇ ਉਹਦੇ ਉੱਤੇ ਟਿਕਾ ਦਿੱਤਾ। ਕਹਿਣ ਲੱਗੇ ਕੁਰਬਾਨ ਜਾਈਏ ਤੇਰੇ ਤੋਂ, ਤਿੰਨ ਹਿੱਸੇ ਪਾਣੀ ਏ ਪੰਡ ਵਿੱਚ ਬੰਨ ਕੇ ਰੱਖਿਆ ਈ, ਤੇ ਮੇਰੇ ਮਾਲਕਾ ਧਰਤੀ ਇਹਦੇ ਉੱਤੇ ਇੰਜ ਤਰਦੀ ਪਈ ਏ ਜਿਵੇਂ ਕਿਸ਼ਤੀ ਤਰਦੀ ਹੋਵੇ, ਤਰਦੀ ਪਈ ਏ ਧਰਤੀ। ਅਗਲਾ ਬਚਨ ਕੀਤਾ, ਕਹਿਣ ਲੱਗੇ ਪੌਣ ਤੋਂ ਪਾਣੀ ਬਣਾਇਆ, ਕਰਤੇ ਨੇ ਪਾਣੀ ਦਾ ਸਿਰ ਝੁਕਾ ਦਿੱਤਾ ਤੇ ਨਾਲ ਹੀ ਇੱਕ ਕਿਰਪਾ ਕੀਤੀ। ਕਹਿਣ ਲੱਗੇ ਇਸ ਪਾਣੀ ਦੇ ਵਿੱਚ ਕਰਤੇ ਨੇ ਅੱਗ ਪੈਦਾ ਕਰ ਦਿੱਤੀ। ਕਰਤੇ ਦੀ ਖੇਡ ਕਿਹੜੀ ਹੈ? ਪਾਣੀ ਵਿੱਚੋਂ ਅੱਗ ਕਿਵੇਂ? ਅਸੀਂ ਕਹਾਂਗੇ ਸਮੁੰਦਰ ਦੀ ਅੱਗ, ਜਿਹਨੂੰ ਬੜਵਾ ਅਗਨ ਵੀ ਕਿਹਾ ਜਾਂਦਾ ਹੈ, ਪਰ ਗੁਰਮੁਖੋ ਪਾਣੀ ਵਿੱਚੋਂ ਅੱਗ ਕਿਵੇਂ ਪੈਦਾ ਹੋਈ? ਆ ਜਿਹੜੇ ਰੁੱਖਾਂ ਨੂੰ ਆਪਾਂ ਘਰ ਦੇਖਦੇ ਹਾਂ, ਬਾਹਰ ਤੁਸੀਂ ਤੱਕਦੇ ਹੋ, ਇਹ ਰੁੱਖ ਪਾਣੀ ਕਰਕੇ ਨੇ, ਤੇ ਜਦੋਂ ਰੁੱਖ ਦੀ ਲੱਕੜ ਨੂੰ ਫੂਕ ਕੇ ਦੇਖੋਗੇ ਤੇ ਇਹਦੇ ਵਿੱਚੋਂ ਨਿਰੀ ਅੱਗ ਹੀ ਨਿਕਲੇਗੀ। ਪਾਣੀ ਵਿੱਚੋਂ ਅੱਗ ਵਾਲੇ ਰੁੱਖ ਪੈਦਾ ਕੀਤੇ ਤੇ ਮਾਲਕਾ ਦੇਖ ਜਿੰਨਾ ਰੁੱਖਾਂ ਦੇ ਪੱਤੇ ਪੱਤੇ ਵਿੱਚ ਅੱਗ ਭਰੀ ਪਈ ਏ, ਤੂੰ ਇਹਦੀਆਂ ਟਾਹਣੀਆਂ ਵਿੱਚੋਂ ਪਰਤ ਕੇ ਫਲ ਪੈਦਾ ਕੀਤੇ, ਇਹਨਾਂ ਫਲਾਂ ਵਿੱਚੋਂ ਆਪਣੇ ਪਾਣੀ ਨੂੰ ਪਰਤ ਕੇ ਫਿਰ ਮਿੱਠਿਆਂ ਬਣਾ ਦਿੱਤਾ, ਫਲਾਂ ਵਿੱਚੋਂ ਫਿਰ ਰਸ ਪੈਦਾ ਕੀਤੇ। ਇਹਨੂੰ ਥੋੜਾ ਜਿਹਾ ਬਰੀਕੀ ਨਾਲ ਮੇਰੀ ਬੇਨਤੀ ਨੂੰ ਸਮਝਿਓ ਕਿ ਉਸ ਕਰਤੇ ਦੀ ਖੇਡ ਕਿਹੜੀ? ਕਰਤੇ ਦੀ ਕੀਰਤੀ ਕਰ, ਬੜੀ ਅਦਭੁਤ ਕੀਰਤ ਹੈ ਉਹਦੀ, ਕਿਰਤ ਹੈ ਉਹਦੀ। ਹਜ਼ੂਰ ਨੇ ਕਿਹਾ ਪੌਣ ਤੋਂ ਪਾਣੀ, ਪਾਣੀ ਦਾ ਸੀਸ ਝੁਕਾ ਦਿੱਤਾ ਤੇ ਇਸ ਪਾਣੀ ਦੇ ਉੱਪਰ ਉਸ ਕਰਤੇ ਨੇ ਇਸ ਧਰਤੀ ਨੂੰ ਤੁਲਹਾ ਬਣਾ ਕੇ ਟਿਕਾ ਦਿੱਤਾ, ਤੇ ਇਕੱਲਾ ਤੁਲਹਾ ਬਣਾ ਕੇ ਨਹੀਂ, ਉਸ ਕਰਤੇ ਨੇ ਪਾਣੀ ਵਿੱਚੋਂ ਅੱਗ ਵਾਲੇ ਰੁੱਖ ਪੈਦਾ ਕੀਤੇ ਤੇ ਗੁਰਮੁਖਾਂ ਉਸ ਰੁੱਖ ਵਿੱਚੋਂ ਫਿਰ ਮਿੱਠੇ ਫਲ ਪੈਦਾ ਕੀਤੇ। ਇੱਕ ਰੁੱਖ ਨੂੰ ਦੇਖ ਕੇ ਤੈਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਪਰਮਾਤਮਾ ਨੇ ਰੁੱਖ ਵਿੱਚ ਪੌਣ ਪਾਣੀ ਤੇ ਅੱਗ ਇਹ ਤਿੰਨੇ ਇਕੱਠੇ ਰੱਖੇ ਨੇ। ਤੂੰ ਰੱਖ ਕੇ ਦਿਖਾ, ਇਹ ਕੇਵਲ ਕਰਤੇ ਦੀ ਕੀਰਤੀ ਹੈ, ਕਰਤੇ ਦੀ ਕਿਰਤ ਹੈ, ਉਹਦੀ ਕੀਰਤੀ ਕਰ। ਭਾਈ ਸਾਹਿਬ ਦੇ ਬਚਨ ਨੇ ਕਿ ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਵਨ ਉਪਾਏ ਘੱਟ ਘੱਟ ਛਾਇਆ, ਪੌਣੋ ਪਾਣੀ ਸਾਜ ਸੀਸ ਨਿਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ, ਨੀਰੋਂ ਉਪਜੀ ਅੱਗ ਵਨ ਖੰਡ ਛਾਇਆ। ਕਰਤੇ ਦੀ ਕਿਹੋ ਜੀ ਕਿਰਤ ਹੈ? ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਵਨ ਉਪਾਏ ਘੱਟ ਘੱਟ ਛਾਇਆ, ਹਰ ਘੱਟ ਵਿੱਚ ਉਹਦੀ ਪਵਨ ਹੈ, ਤੇ ਉਹਨੇ ਕੱਲੇ ਰੁੱਖ ਨਹੀਂ, ਆ ਜਿੱਦਣ ਸਾਨੂੰ ਪੈਦਾ ਕੀਤਾ ਇਸ ਗੁਫਾ ਵਿੱਚ ਖਿਲ ਜੁਲ ਤਾਂ ਪੈਦਾ ਹੋਈ ਜੇ ਉਹਨੇ ਪਵਨ ਦਾ ਵਾਜਾ ਵਜਾਇਆ ਸੀ। ਆਪ ਰੋਜ਼ ਪੜ੍ਹਦੇ ਹੋ ਖਰ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਪੌਣ ਦਾ ਵਾਜਾ ਵਜਾਇਆ ਉਹਨੇ। ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪੌਣ ਉਪਾਏ ਘੱਟ ਘੱਟ ਛਾਇਆ, ਪੌਣੋ ਪਾਣੀ ਸਾਜ ਸੀਸ ਨਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ, ਨੀਰੋਂ ਉਪਜੀ ਅੱਗ, ਪਾਣੀ ਵਿੱਚੋਂ ਲੱਕੜ ਪੈਦਾ ਕਰ ਦਿੱਤੀ ਜਿਹੜੀ ਅੱਗ ਨਾਲ ਭਰੀ ਪਈ ਹੈ, ਨੀਰੋਂ ਉਪਜੀ ਅੱਗ ਵਨ ਖੰਡ ਛਾਇਆ। ਕਹਿਣ ਲੱਗੇ ਫਿਰ ਇਸ ਅੱਗ ਵਿੱਚੋਂ ਪਰਮਾਤਮਾ ਨੇ ਫਲ ਵਾਲੇ रस वाले फल पैदा कीते, नीरों उपजी अग वन खड़ छाया, अग्गी खोंदी बिरख सुफल फुलाया, पौन पानी बैसंतर मेल मिलाया। कह लगे फिर कर करते दी कीर्ति ते नाल कह दे आद पुरख आदेश खेल रचा है। हे आद पुरख जी, तेरे चरणा विच मथा टेकने हैं, ते गुरु रामदास जी दे बचन आप पढ़ दियो, विचे धरती विचे पानी विच काष्ट अगण तरी जय, करते दी कीर्ति कर जिन्ने सब नू बनिया है। विचे धरती विचे पानी विच काष्ट अगण तरी जय, बकरी सिंह इक तय थाए राख है, मन हर जप भरम पौ दूर कीज। शेर ते बकरियों ने कठे बनने पै ने, इको थां ते पानी अग सब कुछ इकट्ठा किया। हुण इस तो थोड़ा जा खोर अगे आपां तुरीए, देखो करते दी किरत है रचना अस सृष्टि। असी सारे पढ़ते सुने, हजूर ने बड़े प्यारे बचन कहे, इनू समझिए। ठीक है, कईयां वीरां ने उस किरत नू कई राहां राही कई उदाहरणां राही करते तक गए। बाबे ने सीधी गल मकाई, प्यारिया एवें किसे भटकना विच ना पै जाई, जो कुछ दे सिर्फ उनू करते दी दित्ती कोई दात समझी। परमात्मा ने दिता, रब ने दिता, यही कारण खालसे दा अर्थ भी आपां यही करने हैं ना। दो अर्थ कीते जांदे ने, एक ते खालस दा अखरी अर्थ हुंदा शुद्ध, जिदे विच कोई मैल नहीं, बिल्कुल शुद्ध। ते दूसरा खालसे दा अखरी अर्थ करदे ने सियाणे कि जमीन दा ओ टुकड़ा जिदा संबंध किसे चौधरी नाल, किसे जागीरदार नाल, किसे सरपंच नाल, किसे नाल ना होवे, जिस जमीन दे टुकड़े दा संबंध सीधा राजे दे नाल होवे। इत्थे मैं थोड़ा जा विचों निकलिया, मैनू बख्शियो। भाई साहब भाई गुरदास दूजे दी असीं एक पंक्ति पढ़ने, उत्थे बचन आउंदा है कि हर सच्चे तख्त रचाया सतसंगत मेला, नानक निरपो निरंकार विच सीधा खेला, गुरसिमर मनाई कालका खंडे की बेला, पीवो पौल खंड तार, खंडे तार पाठ भी आउंदा है, पीवो पौल खंड तार कोई जन्म सुगेला, अगली तो के गुर संगत कीनी खालसा, गुर संगत कीनी खालसा। ते जेड़ी गुरु संगत है की पहला वो शुद्ध नहीं सी, फिर इत्थे रुकियो। गुर संगत कीनी खालसा मन मुखी दुखेला, वाह वाह गोबिंद सिंह आपे गुर चेला। गुर संगत कीनी खालसा की सी, इहदे अर्थ एक विद्वान ने बड़े सोहणे कीते। गुरु गोबिंद सिंह जी दे वेले तक मसंद सिस्टम सी, आम तौर ते एक सिख हुंदे सन खजूरीए जेड़े गुरु जी दे कोल रहिंदे सन, दूजे थापे गए सन मसंद। आम बंदा जेड़ा गुरु कोल अरदास करवाण वाला सी, उह पहला मसंद कोल जांदा सी कि मेरी तू गुरु तक अरदास करा दे। पहला उहनां दी संगत दी अरदास मसंदा ने सुनी, मसंदा ने गुरु कोल आउणा। जदों मसंद मलीन बिरती वाल हो गए ते गुरु ने कहा नहीं, रस्ते विच किसे मसंद दी लोड़ नहीं, गुर संगत कीनी खालसा, हुण मैं संगत नू खालसा बना दिता है, सीधा संबंध तुहाडा मेरे नाल, रस्ते विच किसे नाल नहीं, सीधा मेरे नाल। फिर इत्थे एक बेनती मैं करनी जिहड़ी चाहना हां कि गुरु ने सानू सीधा करते नाल जुड़न लई कहा, पर किरत विचों भी करते दे दीदार करी, किरत विचों भी करते नू तकी। आ सवेरे जदों पाठ आना है ना, आरती वाला शब्द असी कहने, देखो मेरे बाबे नानक ने जो कुछ परमात्मा की किरत विचों तकिया, कदी उस विस्माद भी साडा अंदर भी चला जाए। करते दी किरत है, हजूर ने एक शब्द कहा, वो मेरा ख्याल है जदों असी हुक्मनामा लैने वह हुक्म रूप विच भी आउंदा है। बचन है पहल पुरिए पुंडरक वना, तांचे खंसा सगले जना, कृष्णा ते जानौ हर हर नाचंती नाचना, पहल पुरशा बिरा अथोन पुरशा दमरा, आसगा आस उसगा हरका बागरा, नाचे पिंदी मैं सागरा, नाचंती गोपी जन्ना, नैया ते बैरे कन्ना, तर्क नाचा परमिया चा, केशवा बचौनी अये मैये एक आन जियो, पिंदी उब कले संसारा भ्रम भ्रम आए तुम चे द्वारा तू कुन रे मैं जी नामा खो जी आला ते निवारणा जम कारण। ए अर्थां नू थोड़ा जिहा आपां समझ लईए कि खजूर ने देखो जेड़ियां पुरातन मनौतां सन उन्हां दी गल करके फिर सानू करते तक लह गए। देखो इस शब्द दे अर्थ की ने, हिंदुस्तान विच पुरातन जां अज भी असीं देखने आ सनातनी वीर ये कहिंदे ने कि ब्रह्मा तो सृष्टि पैदा हुई, ब्रह्मा कमल दे फुल तो पैदा होया। इहदे अर्थां नू समझियो, शब्द है पहल पुरिए पुंडरक वना, पहला पहल चिट्टा कौल दा फुल सी, तां चे खंसा ओदे विचो खंसा दा अखरी अर्थ करदे ने ब्रह्मा पैदा होया, ब्रह्मा जी पैदा होए। पर आम टीकाकारां ने इहदे अर्थ कीते ने, मैनूं बख्श दिओ, ते अर्थां दा दावा कोई नहीं। जे मैं सवेरे भी बेनती कीती सी, जे कोई सिखाएगा झोली अड के उहदे तों आपां सिखण नूं तैयार हां। सिख दा मतलब ही इह कि जिहड़ा मर दे दम तक भी दावा ना करे मैं सिख गया, मर दे दम तक भी कहे मैं कुछ सिखना है, सिख गया नहीं मैं कुछ सिखना है। जे कहीए जी अर्थ मैं कर गया ये अखीरला सच नहीं। गुरु हरगोबिंद साहब कश्मीर दी धरती ते गए, एक सिर्फ खिन ट्यूक मात्र एक उदाहरण, रस्ते विच जांदियां गुरसिखां ने कहा सच्चे पातशाह जपजी साहब दा जप निशान दा रोज पाठ करने आ, ते कृपा करके सानू जप जी साहब दे अर्थ समझाओ। धन गुरु हरगोबिंद साहब जी ने ना जपजी साहब दे अर्थ शुरू कीते, कृपालू दाता जी अर्थ करदे रहे, सिखां ने सुने। जिस दिन जपजी साहब दे अर्थां दी संपूर्णता होई, केती छुट्टी नाल बचन आया, ते सिखां ने शुकराने वजो अरदास करके कहा सच्चे पातशाह आप जी दा कोटान कोट शुकर, आप जी ने जपजी साहब दे अर्थ सुनाए। तन गुरु हरगोबिंद साहब दा उत्तर सी, गुर बिलास दा बचन है, बहोर श्री मुख बचन बखानू, हे सिखो अर्थ जपजी दे जरूर कीते ने, पर चेते रखो ए जिन्नी सानू समझ पई अर्थ कीते, बौर श्री मुख बचन बखानो अर्थ याहे गुरु नानक जाने। अर्थ ता गुरु नानक साहब जाने, अर्थ ता जिस दे अनुभव विचो जिथों अंदरों बचन आए ओ जाने, बौर श्री मुख बचन बखानो अर्थ जाहे गुरु नानक जानू। ते गुरमुखो इत्थे की अर्थ साडे अखरां दे होणगे, जिथे बाबा जी ने भी कह दिता नानक कथना करड़ा सार, सार दा अर्थ लोया कि इत्थे तां इह कथना इस तरह जिवें दंदां नाल लोया चबाणा। ते जे हजूर कहिंदे पए ने साडी हस्ती की है, पर जितनी कु सूझ पहल पुरिए पुंडरक वना, हजूर कहिंदे ने पहला पहल करते वल सानू जोड़दे ने कि किरत नूं करते तो वख ना जाणी, ते उस घर दी गल करी जिस घर विच करते दी कीर्ति होवे, ते जिस घर दे विच कल्ली किरत दीआं सिफतां कीतीआं जाण, करते नूं भुला दित्ता जाए, प्यारिया उस घर विच ना टिकी। हजूर ने बख्शिश कीती पहल पुरिए पुंडरक वना, पहला चिट्टा कौल दा फुल सी, तां चे खंसा मनौत है कि उहदे विचों ब्रह्मा जी पैदा होए, सगले जन्ना ते ब्रह्मा जी ने सारी उत्पत्ति कीती, फिर समझियो करते वल किवें जाणगे। ए मनौत है पहल पुरिए पुंडरक वना, तांचे खंसा सगले जन्ना, कृष्णा ते जानो हर हर नचंती नाचना। कृष्णा दा अखरी अर्थ इत्थे वे माया, कहन लगे उस दी माया राही, उस दी खेड राही, कहन लगे सब कुछ बन गया ते जिदे विच आ जीव नाच पै कर दे, ए मनौत है। अगे वो दसनगे अपना सिद्धांत, कहन लगे गुरमुखा पहल पुरिए पुंडरक वना, तांचे खंसा सगले जना, कृष्णा ते जानो हर हर नाचंती नाचना। कहन लगे पर भुलेखे विच रहे, आखिर तू कहना कमल दे फुल विचो ब्रह्मा जी उत्पन्न होए, ते मैनू दस कमल दा फुल किने पैदा कीता। ਕਰਤੇ ਵੱਲ ਫਿਰ ਲੈ ਗਏ। ਉਹ ਕਿਸਨੇ ਪੈਦਾ ਕੀਤਾ? ਤੇ ਸ਼ਬਦ ਸਨ ਪਹਿਲ ਪੁਰਸ਼ਾ ਬਿਰਾ, ਪਹਿਲ ਪੁਰਸ਼ਾ ਬਿਰਾ, ਪਹਿਲਾ ਪਹਿਲ ਉਹ ਪਰਿਪੂਰਨ ਪਰਮਾਤਮਾ, ਉਸ ਦੀ ਬਾਣੀ, ਉਸ ਦਾ ਸ਼ਬਦ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਕਰਤੇ ਵਾਲੇ ਪਾਸੇ ਚੱਲ। ਹਜ਼ੂਰ ਕਹਿ ਰਹੇ ਨੇ ਪਹਿਲ ਪੁਰਸ਼ਾ ਬਿਰਾ, ਪਹਿਲਾ ਪਹਿਲ ਉਹ ਪੁਰਸ਼, ਉਹ ਪਰਿਪੂਰਨ ਪਰਮਾਤਮਾ, ਉਹਦੀ ਬਾਣੀ। ਅਥੋਨ, ਅਥੋਨ ਦਾ ਅਰਥ ਦੁਬਾਰਾ। ਪੁਰਸ਼ਾ ਦਮਰਾ, ਉਸ ਵਾਹਿਗੁਰੂ ਜੀ ਨੇ ਆਪਣੀ ਰਚਨਾ ਰਾਹੀਂ, ਆਪਣੇ ਸ਼ਬਦਾਂ ਰਾਹੀਂ ਪਿਆਰਿਓ ਆ ਸੰਸਾਰ ਦੀ ਮਾਇਆ ਸਿਰਜ ਦਿੱਤੀ, ਇਹਨੂੰ ਰਚ ਦਿੱਤਾ, ਜਿਹਨੂੰ ਹਜ਼ੂਰ ਨੇ ਆਸਾਂ ਕੀ ਵਾਰ ਵਿੱਚ ਕਹਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਇਹਨੂੰ ਹਜ਼ੂਰ ਨੇ ਕਿਹਾ ਕਰ ਆਸਣ ਡਿੱਠੋ ਚਾਓ। ਕਰਤੇ ਦੀ ਕਿਰਤ ਨੂੰ ਕਿਤੇ ਇਸ ਤੁਕ ਵਿੱਚੋਂ ਪੜ੍ਹ ਕੇ ਦੇਖੋ ਖਾਂ, ਰੋਜ਼ ਅਸੀਂ ਪੜ੍ਹਦੇ ਹਾਂ, ਇਹ ਰੋਜ਼ ਸੁਣਦੇ ਹਾਂ ਗੁਰਮੁਖਾਂ ਤੋਂ। ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਉਹਨੇ ਆਪ ਸਾਜਿਆ। ਤੇ ਚੇਤੇ ਰੱਖੋ ਸਾਜਣ ਵਾਲਾ ਵੀ, ਬਣਾਉਣ ਵਾਲਾ ਵੀ, ਸਭ ਕੁਝ ਉਹਨੇ ਸਾਜਿਆ, ਨਾਉ ਵੀ ਉਹਨੇ ਰਚਿਆ। ਤੇ ਕਹਿਣ ਲੱਗੇ ਦੂਈ ਕੁਦਰਤ ਸਾਜੀਐ, ਆਪਣੇ ਤੋਂ ਆ ਦੂਜਾ ਸਭ ਕੁਝ ਬਣਾ ਦਿੱਤਾ, ਤੇ ਦੂਜਾ ਬਣਾ ਕੇ ਧੱਕਾ ਨਹੀਂ ਮਾਰ ਦਿੱਤਾ। ਇਹ ਨਹੀਂ ਕਿਹਾ ਮੈਂ ਤੇਰੇ ਤੋਂ ਨਫ਼ਰਤ ਕਰਨਾ, ਤੈਨੂੰ ਬਣਾਇਆ, ਜਾ ਮੇਰੇ ਤੋਂ ਦੂਰ। ਕਹਿਣ ਲੱਗੇ ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਕਰ ਆਸਣ ਦਾ ਅਖਰੀ ਅਰਥ ਆਪਣਾ ਟਿਕਾਣਾ ਇਹਦੇ ਵਿੱਚ ਬਣਾ ਲਿਆ, ਤੇ ਇਹਨੂੰ ਡਿੱਠੋ ਦਾ ਅਰਥ ਵੇਖਣ ਲੱਗ ਪਿਆ। ਤੇ ਪਿਆਰਿਓ ਵੇਂਦਾ ਮਜਬੂਰੀ ਨਾਲ ਨਹੀਂ, ਵੇਖਦਾ ਕਿਸੇ ਹੋਰ ਤਰੀਕੇ ਨਾਲ ਨਹੀਂ ਕਿ ਮੇਰੀ ਮਜਬੂਰੀ ਮੈਂ ਵੇਖਣਾ ਵਾ। ਕਹਿਣ ਲੱਗੇ ਕਰ ਆਸਣ ਡਿੱਠੋ ਚਾਓ। ਉਸ ਕਰਤੇ ਪੁਰਖ ਨੇ ਚਾਹ ਨਾਲ ਇਹਨੂੰ ਸਭ ਕੁਝ ਵੇਖਦਾ ਪਿਆ, ਉਹ ਸੁਧਾ ਪ੍ਰੇਮ ਹੈ। ਬੇਨਤੀ ਕਰ ਰਿਹਾ ਪਹਿਲ ਪੁਰਸ਼ਾ ਬਿਰਾ, ਪਹਿਲਾਂ ਪਹਿਲ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਆਪ। ਅਥੋਨ ਪੁਰਸ਼ਾ ਦਮਰਾ, ਦੂਈ ਕੁਦਰਤ ਸਾਜੀਐ, ਪਰ ਚੇਤੇ ਰੱਖੀ ਦੂਈ ਤੋਂ ਪਹਿਲ ਹੈ ਪਰਮਾਤਮਾ। ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ। ਜਦੋਂ ਇਹਦਾ ਤੇ ਉਹਦਾ, ਸਾਈ ਦਾ ਤੇ ਇਹਦਾ ਮਿਲਾਪ ਹੋਇਆ, ਤੇ ਕੀ ਬਣਾ ਦਿੱਤਾ ਉਹਨੇ? ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਕਰਤੇ ਦੀ ਸਿਫਤ ਕਰ ਜਿਸ ਕਰਤੇ ਨੇ ਇਹ ਕਿਰਤ ਕੀਤੀ ਹੈ। ਸਾਹਿਬ ਕਹਿ ਰਹੇ ਨੇ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਪਿੰਦੀ ਦਾ ਅਖਰੀ ਅਰਤੇ ਖੂਹ ਦੀਆਂ ਟਿੰਡਾਂ, ਜਿਹੜੇ ਟਿੰਡਾਂ ਵਾਲੇ ਖੂਹ ਆਪਨੇ ਦੇਖੇ ਹੋਣੇ ਨੇ, ਜਦੋਂ ਪਾਣੀ ਬਾਹਰ ਕੱਢੀਦਾ ਤੇ ਟਿੰਡਾਂ ਵਿੱਚ ਪਾਣੀ ਛਲਕਦਾ ਹੈ। ਕਹਿਣ ਲੱਗੇ ਹੇ ਪ੍ਰਭੂ ਦੇਵ, ਤੁਸੀਂ ਸੰਸਾਰ ਨੂੰ ਬਣਾਇਆ ਤੇ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਕਿ ਜਿਵੇਂ ਪਾਣੀ ਛਲਕਦਾ ਇਸ ਤਰ੍ਹਾਂ ਜੀਵ ਨੱਚਦੇ ਪਏ, ਤੇਰੀ ਕਿਰਤ ਹੈ। ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ। ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਨਾਚੰਤੀ ਗੋਪੀ ਜੰਨਾ, ਇਸਤਰੀਆਂ ਤੇ ਮਰਦ ਸਾਰੇ ਤੇਰੀ ਖੇਡ ਨੇ, ਨੱਚਦੇ ਪਏ ਨੇ। ਕਰਤਿਆ ਤੇਰੀ ਕੀਰਤੀ ਤਾਂ ਕਰਨਾ ਆ, ਮੈਂ ਤੇਰੀ ਕਿਰਤ ਤੋਂ ਕੁਰਬਾਨ ਹਾਂ। ਨਾਚੰਤੀ ਗੋਪੀ ਜੰਨਾ, ਪਰ ਅਗਲਾ ਬਚਨ ਕੀਤਾ ਨਈਆ ਤੇ ਬੈਰੇ ਕੰਨਾ। ਨਈਆ ਦਾ ਅਖਰੀ ਅਰਥ ਨਾਇਕ, ਨਾਇਕ ਦਾ ਅਰਥ ਆਗੂ, ਆਗੂ ਦਾ ਅਰਥ ਕਰਤਾ, ਜਿਸ ਕਰਤੇ ਦਾ ਸੋਹਲਾ ਗਾਣਾ, ਜਿਨੇ ਮਰਦ ਇਸਤਰੀਆਂ ਬਣਾਏ। ਕਹਿਣ ਲੱਗੇ ਦਸ ਮੈਨੂੰ ਖਾਂ ਕਿਹੜਾ ਹੈ ਜਿਹੜਾ ਰੱਬ ਤੋਂ ਵੱਖਰਾ ਹੈ। ਕਰਤੇ ਕੇ ਕੇਤੇ ਵੇਸ਼, ਇੱਥੇ ਮੈਂ ਅਰਥ ਕਰਨੇ ਚਾਹੁੰਦਾ, ਸਿਰਫ ਅਜੇ ਭੂਮਿਕਾ ਹੈ। ਹਜ਼ੂਰ ਕਹਿ ਰਹੇ ਨੇ ਨਈਆ ਤੇ ਬਹਿਰੇ ਕੰਨਾ ਕੋਈ ਪਿਆਰੇ ਤੋਂ ਵੱਖ ਨਹੀਂ। ਨਾ ਚੰਤੀ ਗੋਪੀ ਜੰਨਾ, ਨਈਆ ਤੇ ਬਹਿਰੇ ਕੰਨਾ। ਤਰਕ ਨਾਚਾ, ਇਹਦਾ ਕਈ ਵਾਰੀ ਪਾਠ ਸੁਭੈਕਣ ਕਈ ਸੱਜਣ ਤੁਰਕ ਕਰ ਜਾਂਦੇ ਨੇ। ਤਰਕ ਨਾਚਾ, ਮੇਰੇ ਕਰਤੇ ਦੀ ਕਿਰਤ ਤੇ ਤਰਕ ਨਾ ਕਰੀ ਜਾਈ। ਭਰਮੀਆਂ ਚਾਹ, ਅੰਦਰ ਦੇ ਭਰਮ ਚੁੱਕਦੇ ਕਿਹੜੇ ਭੁਲੇਖਿਆਂ ਵਿੱਚ ਪੈ ਗਏ। ਤਰਕ ਨਾਚਾ, ਭਰਮੀਆਂ ਚਾਹ, ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਕੇਸ਼ਵਾ ਦਾ ਅਰਥ ਹੈ ਸੋਹਣੇ ਕੇਸ਼ਾਂ ਵਾਲਾ, ਬਚਾਉਣੀ ਦਾ ਅਰਥ ਹੈ ਬਚਨ, ਅਈਏ ਮਈਏ ਦਾ ਅਖਰੀ ਅਰਥ ਹੈ ਇਸਤਰੀਆਂ ਤੇ ਮਰਦ। ਕਹਿਣ ਲੱਗੇ ਜਿਤਨੇ ਵੀ ਬੋਲਦੇ ਪਏ ਨੇ, ਵਿਖਾ ਖਾਂ ਕਿਹੜਾ ਜਿਹਦੇ ਵਿੱਚ ਰੱਬ ਨਹੀਂ ਬੋਲਦਾ ਪਿਆ। ਕਰਤੇ ਕੇ ਕੇਤੇ ਵੇਸ਼, ਅਸੀਂ ਅੱਜ ਕਰਤੇ ਦੀ ਕੀਰਤੀ ਲਈ ਜੁੜੇ ਹਾਂ। ਹਜ਼ੂਰ ਕਹਿ ਰਹੇ ਨੇ ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਕਹਿੰਦੇ ਨੇ ਫਿਰ ਜਿਹੜਾ ਸਾਰਿਆਂ ਵਿੱਚ ਕਰਤਾ ਬੋਲਦਾ, ਜਿਹਨੇ ਕਿਰਤ ਬਣਾਈ, ਤੇ ਤੂੰ ਇੱਕ ਕੰਮ ਕਰ, ਕਰਤੇ ਦੀ ਕਿਰਤ ਨੂੰ ਦੇਖ ਕੇ ਤੂੰ ਕੀਰਤੀ ਕਰਿਆ ਕਰ, ਸ਼ਬਦ ਕਰ। ਤਿੰਨ ਸ਼ਬਦ ਚੇਤੇ ਰੱਖਿਓ, ਜੇ ਗੁਰਮੁਖੋ ਧਨ ਕਮਾਉਂਦੇ ਹੋ, ਆਪਣਾ ਇਹ ਤੋਂ ਬਿਨਾਂ ਨਹੀਂ ਸਰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਆ ਕਈ ਤਾਂ ਗਾਲਾਂ ਵੀ ਕੱਢਦੇ ਨੇ ਧਨ ਨੂੰ, ਫਰਕ ਇੰਨਾ, ਕੋਈ ਖੁਸ਼ਾਮਦ ਕਰਕੇ ਜੇਬਾਂ ਭਰ ਜਾਂਦਾ, ਕੋਈ ਗਾਲਾਂ ਕੱਢ ਕੇ ਧਨ ਨਾਲ ਜੇਬਾਂ ਭਰਦਾ, ਭਰਦੇ ਦੋਨੋਂ ਹੀ ਨੇ। ਹਕੀਕਤ ਹੈ ਸਰਦਾ ਨਹੀਂ ਇਹਦੇ ਤੋਂ ਬਿਨਾਂ। ਪਰ ਇਸ ਨੂੰ ਸਮਝੀਏ, ਸੱਪ ਜ਼ਹਿਰ ਨਾਲ ਭਰਿਆ ਹੈ, ਪਰ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਉਹ ਜੰਗਲ ਵਿੱਚ ਵਿਚਰਦਾ ਹੈ, ਤੇ ਜਿੱਦਣ ਸਪੇਰਾ ਮੰਤਰ ਨਾਲ ਸੱਪ ਨੂੰ ਕੀ ਲੈ, ਤੇ ਚੇਤੇ ਰੱਖਿਓ, ਪਟਾਰੀ ਵਿੱਚ ਪਾਇਆ ਹੋਇਆ ਸੱਪ ਸਪੇਰੇ ਦੀ ਰੋਜ਼ੀ ਬਣ ਜਾਂਦਾ, ਉਹਦੀ ਰੋਟੀ ਸੱਪ ਨਾਲ ਚੱਲਦੀ। ਉਹੀ ਸੱਪ ਜਿਹੜਾ ਡੰਗ ਮਾਰੇ ਤੇ ਬੱਚੇ ਦੀ ਮੌਤ ਹੋ ਸਕਦੀ ਏ, ਤੇ ਜਿਹੜਾ ਸਪੇਰਾ ਕੀਲ ਆ ਉਹ ਆਪਣੀ ਧੀ ਦੇ ਦਾਜ ਵਿੱਚ ਵੀ ਸੱਪ ਦੀ ਪਟਾਰੀ ਦਿੰਦਾ। ਉਹ ਕਹਿੰਦਾ ਆਹ ਧੀਏ, ਮੈਂ ਤੈਨੂੰ ਸੱਪ ਦਿੱਤਾ, ਪਟਾਰੀ ਚ ਪਾ ਕੇ ਦਾਜ ਵੀ ਸੱਪ ਦਿੰਦੇ ਨੇ। ਹਾਂ, ਓਨੀ ਦੇਰ ਤੱਕ ਇਹ ਦੁਖਦਾਈ ਸੀ ਜਿੰਨੀ ਦੇਰ ਤੱਕ ਗਰੁੜ ਮੰਤਰ ਨਹੀਂ ਸੀ। ਜਿਹਦੇ ਕੋਲ ਗਾਰੁੜੀ ਮੰਤਰ ਏ, ਸੱਪ ਵੀ ਉਹਦਾ ਸੇਵਾਦਾਰ ਹੈ, ਜਿਹਦੇ ਮੁੱਖ ਵਿੱਚ ਗੁਰੂ ਹੈ, ਤੇ ਚੇਤੇ ਰੱਖੋ ਮਾਇਆ ਉਹਦੀ ਦਾਸੀ ਹੈ। ਜਿਹਦੇ ਮੁੱਖ ਵਿੱਚੋਂ ਗੁਰੂ ਨਿਕਲ ਜਾਏ, ਮਾਇਆ ਉਹਦੀ ਮਾਲਕ ਹੈ, ਫਰਕ ਹੈ। ਹਜ਼ੂਰ ਨੇ ਕਿਹਾ ਜੇ ਧਨ ਕਮਾਉਣਾ ਤੇ ਚੇਤੇ ਰੱਖੀ ਧਨ ਨਾਲ ਧਰਮ ਨੂੰ ਕਦੀ ਭੁੱਲੀ ਨਾ, ਧਰਮ ਕਮਾਈ। ਜੇ ਤੂੰ ਕਿਰਤ ਕਰਨਾ ਤੇ ਕਿਰਤ ਨਾਲ ਪਰਮਾਤਮਾ ਦੀ ਕੀਰਤੀ ਕਦੀ ਭੁੱਲੀ ਨਾ। ਜੇ ਪਰਮਾਤਮਾ ਨੇ ਤੈਨੂੰ ਮਾਇਆ ਦਿੱਤੀ ਤੇ ਅਰਦਾਸ ਕਰੀ ਮੇਰੀ ਝੋਲੀ ਵਿੱਚ ਮਾਇਆ ਦੇ ਨਾਲ ਹੁਣ ਮਾਇਆ ਵੀ ਪਾ। ਇਹ ਤਿੰਨ ਸ਼ਬਦ ਸਮਝਿਓ ਗੁਰਮੁਖੋ, ਧਨ ਨਾਲ ਧਰਮ ਮੰਗੀਏ, ਕਿਰਤ ਨਾਲ ਕੀਰਤੀ ਮੰਗੀਏ, ਮਾਇਆ ਦੇ ਨਾਲ ਮਾਇਆ ਮੰਗੀਏ। ਮਾਇਆ ਦਾ ਅਖਰੀ ਅਰਥ ਹੈ ਕਿਰਪਾ, ਦਇਆ ਕਰ। ਹਜ਼ੂਰ ਕਹਿ ਰਹੇ ਨੇ ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਮ ਜੀਓ, ਦੇਖ ਪਰਮਾਤਮਾ ਦੀ ਕਿਰਤ ਤੇ ਕੀਰਤੀ ਕਰਦਿਆਂ ਕਰਦਿਆਂ। ਬਾਬਾ ਨਾਮਦੇਵ ਕਹਿੰਦੇ ਨੇ ਸਾਂਸ ਹੀ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਛਲਕਨੇ ਆ, ਤੇ ਵੇਖੋ ਕਿੰਨੇ ਛਲਕਨੇ ਆ। ਬੜੀ ਸੋਹਣੀ ਉਦਾਹਰਣ ਲਈ, ਥੋੜੀ ਜਿਹੀ ਕੋਈ ਚੀਜ਼ ਪ੍ਰਾਪਤ ਹੋ ਜਾਏ ਨਾ, ਛਲਕ ਛਲਕ ਕੇ ਅਸੀਂ ਬਾਹਰ ਪੈਂਦੇ। ਭਾਂਡੇ ਛੋਟੇ ਨੇ, ਕਈ ਵਾਰੀ ਦਾਤਾਂ ਵੱਡੀਆਂ ਪੈ ਜਾਂਦੀਆਂ ਹਨ। ਪਿੰਦੀ ਉਬਕਲੇ ਸੰਸਾਰਾ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਡੁੱਬਦਾ ਢਹਿੰਦਾ, ਭਰਮ ਭਰਮ ਆਏ ਤੁਮ ਚੇ ਦੁਆਰਾ, ਤੇਰੇ ਦਰਵਾਜ਼ੇ ਤੇ ਆ ਗਿਆ ਵਾਂ। ਤੇ ਜਿਹੜਾ ਬੰਦਾ ਕਰਤੇ ਦੀ ਕੀਰਤੀ ਕਰਦਾ ਹੈ ਉਹ ਦਰਵਾਜ਼ੇ ਤੱਕ ਪਹੁੰਚਦਾ ਹੈ, ਤੇ ਕੀਰਤੀ ਕਰਨ ਵਾਲੇ ਦੀ ਕਰਤਾ ਆਵਾਜ਼ ਸੁਣ ਲੈਂਦਾ। ਕਹਿਣ ਲੱਗੇ ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਕਹਿਣ ਲੱਗੇ ਤੂੰ ਕੁਨ ਰੇ, ਤੂੰ ਕੌਣ ਹੈ, ਤੂੰ ਕੁਨ ਰੇ। ਕੀਰਤੀ ਕਰਨ ਵਾਲਾ ਕਹਿੰਦਾ ਮੈਂ ਜੀ ਨਾਮਾ, ਮੈਂ ਨਾਮਦੇਵ ਹਾਂ। ਤੇ ਨਾਲ ਹੀ ਬੇਨਤੀ ਕੀਤੀ ਉਹਨੇ, ਖੋ ਜੀ, ਖਿਓ ਜੀ ਦਰ ਤੇ ਖੇ ਜੀ, ਆਲਾ ਤੇ ਨਿਵਾਰਨਾ। ਆਲਾ ਦਾ ਆਖਰੀ ਅਰਥ ਹੈ ਸੰਸਾਰ, ਸੰਸਾਰ ਦੇ ਦੁੱਖਾਂ ਤੋਂ ਬਚਾ ਲੈ, ਜਮ ਕਾਰਨਾ ਕਿਰਪਾ ਕਰ, ਜਮਾਂ ਦੀ ਮਾਰ ਤੋਂ ਬਚਾ ਲੈ। ਕਰਤੇ ਨੇ ਕਿਰਤ ਰਚੀ, ਕਿਰਤ ਨੂੰ ਦੇਖ ਕੇ ਭਗਤਾਂ ਨੇ ਕੀਰਤੀ ਕੀਤੀ, ਤੇ ਜਿਨ੍ਹਾਂ ਕੀਰਤੀ ਕੀਤੀ ਉਹਨਾਂ ਨੇ ਫਿਰ ਅੰਦਰ ਦੀ ਵੈਰ ਵੀ ਗਵਾ ਦਿੱਤੇ। ਅੱਜ ਬਾਬੇ ਨਾਨਕ ਦੇ ਇਸ ਸ਼ਬਦ ਦੇ ਭਾਵ ਅਰਥ ਥੋੜੇ ਜੇ ਆਪਾਂ ਸਮਝਨੇ ਨੇ। ਪਹਿਲਾ ਬਚਨ ਹੈ ਛੇ ਘਰ, ਰਾਗ ਸ਼ੁਰੂ ਹੁੰਦਾ ਰਾਗ ਆਸਾ ਮਹੱਲਾ ਪਹਿਲਾ। ਇਹ ਦੋ ਵਾਰੀ ਸ਼ਬਦ ਰਾਗ ਆਸਾ ਵਿੱਚ ਵੀ ਜਾ ਕੇ ਆਉਣਾ ਹੈ। ਪਹਿਲੇ ਗੁਰੂ ਪਿਤਾ ਦਾ ਬਚਨ ਰਾਗ ਆਸਾ ਛੇ ਘਰ, ਤੇ ਮੈਂ ਬੇਨਤੀ ਕਰਾਂ ਇੱਥੇ ਘਰ ਦਾ ਅਰਥ ਮਕਾਨ ਨਹੀਂ, ਇੱਥੇ ਘਰ ਦਾ ਅਰਥ ਸਰੀਰ ਨਹੀਂ, ਇੱਥੇ ਘਰ ਦਾ ਅਰਥ ਖਿਰਦਾ ਨਹੀਂ, ਇੱਥੇ ਛੇ ਘਰ ਦਾ ਅਰਥ ਹੈ ਛੇ ਸ਼ਾਸਤਰ। ਧਿਆਨ ਦਿਆ ਜੀ, ਮੈਂ ਤਾਂ ਆਰੰਭ ਵਿੱਚ ਕਿਹਾ ਥੋੜਾ ਜਿਹਾ ਸੰਕੀਰਤਨਾਂ ਨੂੰ ਗੁਰੂ ਦੇ ਬਚਨ ਸੁਣੋ, ਜੇ ਆਪਣੇ ਕੋਲੋਂ ਕੋਈ ਸ਼ਬਦ ਲਾਈਏ ਤੇ ਜ਼ਰੂਰ ਕਰਿਓ, ਕਿਉਂਕਿ ਕਈ ਵਾਰੀ ਸਾਡਾ ਜਿਹੜਾ ਅੰਦਰ ਦਾ ਹਾਜ਼ਮਾ ਹੈ ਇੰਨਾ ਕਮਜ਼ੋਰ ਕਰ ਦਿੱਤਾ ਗਿਆ, ਅਸੀਂ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਛੇ ਸ਼ਾਸਤਰਾਂ ਦੀ ਗੱਲ ਕਿਉਂ ਕੀਤੀ? ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਉਸ ਧਰਮੀ ਧਰਮ ਕਮਾਉਣ ਵਾਲਿਆ ਤੈਨੂੰ ਉਦਾਹਰਨਾਂ ਦਿੱਤੀਆਂ ਨੇ। ਕਹਿਣ ਲੱਗੇ ਖਾਸ ਕਰਕੇ ਮਾਂ ਤੈਨੂੰ ਆਪਣਾ ਬੱਚਾ ਬੜਾ ਪਿਆਰਾ ਲੱਗਦਾ, ਤੇਰਾ ਬੱਚਾ ਰੰਗ ਦਾ ਸਾਂਵਲਾ ਹੋਵੇ, ਮੈਲ ਨਾਲ ਭਰਿਆ ਹੋਵੇ, ਟਾਕੀਆਂ ਵਾਲੇ ਕੱਪੜੇ ਪਾਏ ਹੋਣ, ਤੇ ਤਾਂ ਵੀ ਤੂੰ ਕਹੀ ਜਾਨੀ ਸ਼ਹਿਨਸ਼ਾਹ। ਇਹੀ ਕਹਿੰਦੀ ਹੈ ਨਾ, ਜੇ ਆਪਣੇ ਪੁੱਤਰ ਨੂੰ ਸ਼ਹਿਨਸ਼ਾਹ ਕਹਿੰਦੀ ਹੈ ਤੇ ਗਵਾਂਢੀ ਦੇ ਪੁੱਤਰ ਨੂੰ ਵੀ ਉਹ ਜਾਣੀ ਜਿਹੜਾ ਆਪਣੇ ਪੁੱਤਰ ਨੂੰ ਜਾਣਨੀ। ਤੇਰਾ ਪੁੱਤਰ ਸ਼ਹਿਨਸ਼ਾਹ ਤੇ ਗਵਾਂਢੀ ਦਾ ਪੁੱਤਰ ਗੁਲਾਮ, ਬੇਨਤੀ ਸਮਝਿਓ ਕੈਸੀਆਂ ਉਦਾਹਰਨਾਂ ਭਾਈ ਸਾਹਿਬ ਨੇ ਦਿੱਤੀਆਂ। ਕਹਿਣ ਲੱਗੇ ਜੇ ਗਵਾਂਢੀ ਦਾ ਪੁੱਤਰ ਤੂੰ ਨਬਰਤ ਕਰਕੇ ਉਹਦੇ ਤੋਂ ਉਹਦੇ ਲਈ ਅਪ ਸ਼ਬਦ ਬੋਲਣੀ ਹੈ, ਮੇਰਾ ਪੁੱਤਰ ਚੰਗਾ ਗਵਾਂਢੀ ਦਾ ਮਾੜਾ, ਜਿੰਨਾ ਆਪਣੇ ਪੁੱਤਰ ਨੂੰ ਜਾਣਨੀ ਹੈ, ਚੇਤੇ ਰੱਖੀ ਜਿਹਦੇ ਪੁੱਤਰ ਲਈ ਨਫ਼ਰਤ ਪੈਦਾ ਕਰਕੇ ਬੈਠੀਏ, ਉਸ ਮਾਂ ਨੂੰ ਪੁੱਛ ਕੇ ਦੇਖ ਉਹਦਾ ਪੁੱਤਰ ਉਹਦੇ ਲਈ ਸ਼ਹਿਨਸ਼ਾਹ। ਧਰਮ ਦੀ ਇਸ ਸੰਕੀਰਨਤਾ ਤੋਂ ਉੱਪਰ ਉੱਠੀਏ ਗੁਰਮੁਖੋ, ਪਰ ਕਰਤੇ ਨਾਲ ਜੁੜੀਓ। ਇਸ ਕਿਰਤ ਵਿੱਚੋਂ ਵੀ ਕਰਤੇ ਨਾਲ ਗੁਰੂ ਜੀ ਲੈ ਗਏ। ਦੂਸਰੀ ਬੇਨਤੀ ਕਿ ਅਸੀਂ ਦੇਖਦੇ ਹਾਂ ਕਿ ਜਿਵੇਂ ਤੂੰ ਆਪਣੇ ਧਨ ਨੂੰ ਸੰਭਾਲ ਕੇ ਰੱਖਣਾ, ਤੈਨੂੰ ਆਪਣਾ ਧਨ ਬੜਾ ਚੰਗਾ ਲੱਗਦਾ, ਤੇ ਗੁਰਮੁਖਾ ਤੇਰਾ ਇੱਕ ਧਨ ਵਿੱਚੋਂ ਕੁਛ ਪੈਸੇ ਘੱਟ ਜਾਣ ਤੇ ਕਲਪਨਾ, ਤੇ ਦੂਜੇ ਦੇ ਧਨ ਨੂੰ ਬਰਬਾਦ ਹੁੰਦਿਆਂ ਦੇਖ ਕੇ ਖਾਸਣਾ, ਜਿਵੇਂ ਉਹ ਆਪਣਾ ਜਾਣਨਾ ਉਸ ਤਰ੍ਹਾਂ ਉਹਦਾ ਵੀ ਜਾਣ, ਆਪਣੇ ਪੁੱਤਰ ਦੀ ਤਰ੍ਹਾਂ ਦੂਜੇ ਦਾ ਪੁੱਤਰ ਜਾਣ, ਆਪਣੇ ਧਨ ਦੀ ਤਰ੍ਹਾਂ ਦੂਜੇ ਦਾ ਧਨ ਜਾਣ। ਤੇ ਜੇ ਤੂੰ ਆਪਣੇ ਕਰਮ ਧਰਮ ਦੀ ਡੌਂਡੀ ਪੇਚਣਾ ਪਿਆ, ਤੇ ਦੂਜੇ ਤੇ ਚਿੱਕੜਨਾ ਸੱਚ ਚੇਤੇ ਰੱਖੀ, ਜਿੰਨਾ ਤੈਨੂੰ ਆਪਣਾ ਪਿਆਰਾ ਉਹਨਾਂ ਉਹਨੂੰ ਆਪਣਾ ਪਿਆਰਾ। ਇਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਹੀ। ਮੈਂ ਤਾਂ ਕੀਤੀ ਬੇਨਤੀ ਕਿਉਂਕਿ ਸਾਡੇ ਖਾਜ਼ਮੇ ਬਿਲਕੁਲ ਕਮਜ਼ੋਰ ਕਰ ਦਿੱਤੇ ਗਏ। ਮੇਰਾ ਗੁਰੂ ਇੰਨਾ ਵੱਡਾ ਸੀ ਤੇ ਸਿੱਖ ਬਿਲਕੁਲ ਸੰਕੀਰਨ ਬਣ ਗਿਆ ਬਹੁਤਾਤ ਵਿੱਚ, ਕਿਉਂਕਿ ਅੰਦਰੋਂ ਜਾਗਿਆ ਨਾ, ਦੀਵਾਰਾਂ ਖੜੀ ਕਰੀ ਗਿਆ। ਚੇਤੇ ਰੱਖਿਓ ਕਿ ਸੰਕੀਰਨਤਾ ਜ਼ਿੰਦਗੀ ਦੀ ਤਬਾਹੀ ਕਰ ਜਾਂਦੀ ਹੈ। ਹਜ਼ੂਰ ਨੂੰ ਬਹਾਦਰ ਸ਼ਾਹ ਨੇ ਪੁੱਛਿਆ ਸੀ, ਮੇਰਾ ਚੰਗਾ ਕਿ ਤੁਹਾਡਾ ਚੰਗਾ, ਮੇਰਾ ਇਮਾਨ ਚੰਗਾ ਕਿ ਤੁਹਾਡਾ ਚੰਗਾ। ਬਾਬਾ ਜੀ ਨੇ ਇੱਕੋ ਗੱਲ ਕਹੀ, ਕਹਿਣ ਲੱਗੇ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਤੈਨੂੰ ਤੇਰਾ ਚੰਗਾ, ਮੈਨੂੰ ਮੇਰਾ ਚੰਗਾ। ਹਜ਼ੂਰ ਨੇ ਤੇ ਸ਼ਬਦ ਪਹਿਲਾਂ ਵਰਤਿਆ, ਅਰਥ ਅਸੀਂ ਕਰਨੇ ਆ, ਛੇ ਘਰ ਛੇ ਸ਼ਾਸਤਰ ਨੇ। ਸਭ ਤੋਂ ਪੁਰਾਤਨ ਜਿਹੜਾ ਗ੍ਰੰਥ ਹੈ ਉਹ ਰਿਗ ਵੇਦ ਹੈ। ਵੇਦ ਦਾ ਅਖਰੀ ਅਰਥ ਹੈ ਗਿਆਨ। ਪਹਿਲਾਂ ਵੇਦ ਰਚਨਾ ਕੇਵਲ ਸ਼ਰੂਤੀ ਸੀ, ਸੁਣੀ ਹੋਈ, ਯਾਦ ਕੀਤੀ ਹੋਈ। ਕਿੰਨਾ ਸਮਾਂ ਇਹ ਸ਼ਰੂਤੀ ਰੂਪ ਚ ਰਹੀ, ਤੇ ਜਿਨ੍ਹਾਂ ਨੇ ਯਾਦ ਕੀਤਾ ਉਹ ਸ਼ਰੋਤ ਬਣ ਗਏ। ਰਿਗ ਵੇਦ ਤੋਂ ਅੱਗੇ ਨਿਕਲਦੇ ਨੇ, ਤਿੰਨ ਵੇਦਾਂ ਦੀ ਗੱਲ ਕੀਤੀ ਜਾਂਦੀ ਹੈ। ਫਿਰ ਅਸੀਂ ਦੇਖਦੇ ਹਾਂ ਵੇਦਾਂ ਤੋਂ ਬਾਅਦ ਆਉਂਦੇ ਨੇ ਉਪਨਿਸ਼ਿਦ। ਇਹ ਦੋ ਸ਼ਬਦ ਨੇ, ਉਪ ਤੇ ਨਿਸ਼ਿਦ। ਉਪਨਿਸ਼ਿਦ ਦਾ ਅਖਰੀ ਅਰਥ ਹੈ ਨੇੜੇ ਬੈਠ ਕੇ ਗਿਆਨ ਜੋ ਹਾਸਲ ਕੀਤਾ ਗਿਆ, ਨੇੜੇ ਬੈਠ ਕੇ ਹਾਸਲ ਕੀਤਾ ਗਿਆ ਗਿਆਨ। ਤੇ ਉਪਨਿਸ਼ਿਦ ਤੋਂ ਬਾਅਦ ਭਾਰਤ ਦੀ ਸੰਸਕ੍ਰਿਤੀ ਵਿੱਚ ਅਧਿਆਤਮਕਵਾਦੀਆਂ ਨੇ ਜਿਹੜੇ ਗ੍ਰੰਥ ਦਿੱਤੇ ਉਹ ਨੇ ਦਰਸ਼ਨ ਸ਼ਾਸਤਰ, ਛੇ ਸ਼ਾਸਤਰ। ਇਹਦੀਆਂ ਦੋ ਧਾਰਾਵਾਂ ਨੇ, ਇੱਕ ਨਾਸਤਿਕ ਪੱਖ, ਇੱਕ ਆਸਤਿਕ ਪੱਖ। ਜਿਹੜੇ ਛੇ ਸ਼ਾਸਤਰ ਨੇ, ਵੈਸੇ ਦਰਸ਼ਨ ਦਾ ਅਖਰੀ ਅਰਥ ਆਪਾਂ ਫਿਲੋਸਫੀ ਵੀ ਕਰਨੇ, ਇਹ ਗ੍ਰੀਕ ਭਾਸ਼ਾ ਦਾ ਸ਼ਬਦ ਹੈ, ਦੋ ਸ਼ਬਦਾਂ ਨਾਲ ਬਣਿਆ। ਫਿਲੋ ਦਾ ਅਖਰੀ ਅਰਥ ਹੈ ਪ੍ਰੇਮ, ਤੇ ਸੋਫੀਆ ਦਾ ਅਖਰੀ ਅਰਥ ਹੈ ਇਲਮ, ਇਲਮ ਨੂੰ ਪ੍ਰੇਮ ਕਰਨ ਵਾਲਾ। ਆਪਾਂ ਦਰਸ਼ਨ ਵੀ ਸ਼ਬਦ ਵਰਤਨੇ ਆ, ਸ਼ਾਸਤਰ ਵੀ ਵਰਤਨੇ ਆ। ਰਿਸ਼ੀ ਦਾ ਅਰਥ ਕੀ ਹੈ? ਰਿਸ਼ੀ ਦਾ ਅਰਥ ਹੈ ਵੇਖਣ ਵਾਲਾ, ਜਿਹਨੇ ਦੇਖਿਆ ਤੇ ਦੇਖਣ ਤੋਂ ਬਾਅਦ ਜਿਹਨੇ ਸਿਧਾਂਤ ਦਿੱਤਾ ਉਹਨੂੰ ਦਰਸ਼ਨ ਕਿਹਾ ਗਿਆ। ਛੇ ਸ਼ਾਸਤਰ ਨੇ, ਸ਼ਾਸਤਰ ਨੇ, ਉਹ ਛੇ ਸ਼ਾਸਤਰਾਂ ਦੀ ਗਿਣਤੀ ਆਪ ਜਾਣਦੇ ਵੀ ਹੋਵੋਗੇ। ਉਹਨਾਂ ਵਿੱਚ ਨਿਆਂ, ਸ਼ਾਂਖ, ਵਿਸ਼ੇਸ਼ਕ, ਮੀਮਾਂਸਾ, ਯੋਗ ਤੇ ਵਿਦਾਂਤ, ਇਹ ਛੇ ਸ਼ਾਸਤਰ ਨੇ। ਛੇ ਘਰ, ਇੱਥੇ ਘਰ ਦਾ ਅਰਥ ਹੈ ਛੇ ਸ਼ਾਸਤਰ। ਨਿਆਂ, ਸ਼ਾਂਖ, ਵਿਸ਼ੇਸ਼ਕ, ਮੀਮਾਂਸਾ, ਵੇਦਾਂਤ ਤੇ ਯੋਗ, ਇਹ ਸ਼ਾਸਤਰ ਵੱਖ ਵੱਖ, ਇਹਨਾਂ ਦੇ ਰਚੈਤਾ ਛੇ ਰਿਸ਼ੀ ਨੇ। ਉਹਨਾਂ ਨੂੰ ਛੇ ਗੁਰ ਕਿਹਾ ਹੈ। ਛੇ ਘਰ, ਛੇ ਗੁਰ, ਛੇ ਗੁਰਾਂ ਵਿੱਚ ਗੁਰ ਦਾ ਅਰਖਰੀ ਅਰਥ ਰਚਣ ਵਾਲੇ ਰਿਸ਼ੀ ਮਹਾਤਮਾ ਗੌਤਮ, ਕਪਿਲ, ਕਣਾਦ, ਜੈਮਨੀ, ਵਿਆਸ, ਪਤੰਜਲੀ, ਇਹ ਛੇ ਸ਼ਾਸਤਰਾਂ ਦੇ ਛੇ ਰਚੈਤਾ ਵੀ ਨੇ। ਆ ਖਾਸ ਕਰਕੇ ਹਰ ਇੱਕ ਸ਼ਾਸਤਰ ਦਾ ਆਪੋ ਆਪਣਾ ਉਪਦੇਸ਼ ਹੈ, ਉਹਨੂੰ ਗੁਰੂ ਜੀ ਨੇ ਕਿਹਾ ਛੇ ਘਰ, ਛੇ ਗੁਰ, ਛੇ ਉਪਦੇਸ਼, ਛੇ ਸ਼ਾਸਤਰ। ਛੇ ਸ਼ਾਸਤਰਾਂ ਦੇ ਇਸ ਵਿੱਚ ਮੈਂ ਨਾ ਤੁਰਾਂ, ਵੈਸੇ ਬਹੁਤ ਗੂੜ ਵਿਸ਼ਾ ਹੈ, ਇੱਕ ਖਿਨ ਵਿੱਚ ਅੱਗੇ ਨਿਕਲ ਜਾਣਾ, ਮੈਨੂੰ ਬਖਸ਼ ਦਿਆ ਜੇ। ਜੇ ਇੱਕ ਇੱਕ ਸ਼ਾਸਤਰ ਦੇ ਅੰਦਰ ਜੋ ਸਮਝਾਇਆ ਰਿਸ਼ੀਆਂ ਨੇ, ਜੀਵ ਕੀ, ਮੁਕਤੀ ਕੀ, ਰੋਗ ਕੀ, ਗਿਣਤੀ ਮਿਣਤੀ ਕੀ, ਆਹ ਜਿਹੜਾ ਸਾਂਖਿਆ ਸ਼ਾਸਤਰ ਹੈ ਇਹਦੇ ਵਿੱਚ ਆ ਤੱਤਾਂ ਦੀ ਗਿਣਤੀ, ਪੰਜ ਤੱਤ, ਪੰਜ ਇੰਦਰੇ, ਸਾਰੀਆਂ ਗੱਲਾਂ ਅੰਦਰ ਦੀਆਂ ਕੀਤੀਆਂ ਗਈਆਂ। ਛੇ ਸ਼ਾਸਤਰ ਨੇ, ਇਹਨਾਂ ਛੇ ਸ਼ਾਸਤਰਾਂ ਦੇ ਛੇ ਰਚੈਤਾ ਨੇ। ਹਜ਼ੂਰ ਕਹਿ ਰਹੇ ਨੇ ਕਿ ਇਹਨਾਂ ਛੀਆਂ ਦੇ ਆਪੋ ਆਪਣੇ ਉਪਦੇਸ਼ ਨੇ। ਛੇ ਘਰ, ਛੇ ਕੁਰ, ਛੇ ਉਪਦੇਸ਼। ਹੁਣ ਦੇਖੋ ਗੁਰੂ ਸਾਹਿਬ ਜੀ ਦੀ ਕਮਾਲ ਦੀ ਸਾਡੇ ਤੇ ਰਹਿਮਤ, ਇੱਕੋ ਦਮ ਚੁੱਕ ਕੇ ਸਾਨੂੰ ਕਰਤੇ ਨਾ ਲੈ ਗਏ। ਕਹਿਣ ਲੱਗੇ ਗੁਰ ਗੁਰ ਏਕੋ ਵੇਸ਼ ਅਨੇਕ। ਇਹਨੂੰ ਫਿਰ ਸਮਝੀਏ, ਮੈਂ ਆਰੰਭਤਾ ਕੀਤੀ ਸੀ ਕਰਤੇ ਤੋਂ ਤੇ ਕਿਰਤ ਤੋਂ। ਉਸ ਕਰਤੇ ਦੀ ਕਿਰਤ ਨੇ ਰਿਸ਼ੀ, ਉਸ ਕਰਤੇ ਦੀ ਕਿਰਤ ਨੇ ਜਿਹੜਾ ਉਹਨਾਂ ਵਿੱਚ ਗਿਆਨ ਪੈਦਾ ਹੋਇਆ। ਕਪਿਲ ਮੁਨੀ ਬਾਰੇ ਤਾਂ ਇੱਕ ਦਿਨ ਮੈਂ ਪੜ੍ਹ ਰਿਹਾ ਸਾਂ ਕਿ ਸ਼ਾਸਤਰਾਂ ਦੇ ਵਿੱਚੋਂ ਕਿ ਇੰਨਾ ਕੁ ਉਹ ਧਿਆਨ ਵਿੱਚ ਮਗਨ ਹੋ ਜਾਂਦੇ ਸਨ। ਇੱਕ ਦਿਨ ਉਹ ਕਿਤੇ ਡੂੰਘੀ ਸੋਚ ਵਿੱਚ ਤੁਰੇ ਜਾਂਦੇ ਨੇ ਤੇ ਠੋਕਰ ਵੱਜੀ, ਖੱਡੇ ਦੇ ਵਿੱਚ ਡਿੱਗ ਗਏ। ਮੰਨਿਆ ਜਾਂਦਾ ਹੈ ਵਿਧਾਤਾ ਨੇ ਇੱਕ ਵਰ ਦਿੱਤਾ ਕਿ ਤੇਰੇ ਕੋਲ ਆਂਖ ਪਾਦਿਆ ਹੋਵੇਗੀ, ਇਹਦਾ ਅਰਥ ਤੇਰੇ ਪੈਰਾਂ ਵਿੱਚ ਅੱਖ ਹੋਵੇਗੀ, ਜਿੰਨਾ ਤੂੰ ਚਿੰਤਕ ਡੂੰਘਾ ਹੈ ਤੈਨੂੰ ਠੋਕਰ ਨਹੀਂ ਵੱਜੇਗੀ। ਛੇ ਸ਼ਾਸਤਰ ਨੇ, ਛੇ ਸ਼ਾਸਤਰਾਂ ਦੇ ਰਚੈਤੇ ਨੇ। ਛੇ ਘਰ, ਛੇ ਗੁਰ, ਛੇ ਉਪਦੇਸ਼। ਪਰ ਗੁਰਮੁਖੋ ਗੁਰ ਗੁਰ ਏਕੋ, ਗੁਰ ਗੁਰ ਏਕੋ ਦਾ ਅਰਥ ਇਹਨਾਂ ਦਾ ਸ਼੍ਰੋਮਣੀ ਗੁਰੂ ਏਕੋ, ਜਿਹਨੂੰ ਬਾਬਾ ਜੀ ਨੇ ਕਿਹਾ ਇੱਕ ਓਵੰਕਾਰ, ਜਿਹਨੂੰ ਕਿਹਾ ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ, ਜਿਹਨੂੰ ਕਿਹਾ ਅਨਕ ਵਿਸਥਾਰ ਏਕ ਤੇ ਬਹਿ, ਏਕ ਅਰਾਧ ਪ੍ਰਾਚਿਤ ਗਏ, ਜਿਹਨੂੰ ਕਿਹਾ ਏਕੋ ਜਪ ਏਕੋ ਸਾਲਾਹ, ਜਿਹਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰਮੁਖਾਂ ਨੈ ਸੂਰ ਸੱਸ ਮੰਡਲੋ ਨੈ ਸਪਤ ਦੀਪ ਨੈ ਜਲੋ ਅੰਨ ਪਾਣੀ ਥਿਰ ਨਾ ਕੋਈ, ਏਕ ਤੂੰ ਹੀ ਏਕ ਤੂੰ ਹੀ ਗੁਰ ਗੁਰ ਏਕੋ। ਇਹਨਾਂ ਸਾਰਿਆਂ ਦਾ ਜਿਹੜਾ ਸ਼੍ਰੋਮਣੀ ਗੁਰੂ ਹੈ ਉਹ ਇੱਕ ਪਰਿਪੂਰਨ ਪਰਮਾਤਮਾ ਹੈ, ਜਿਹਨੂੰ ਗੁਰੂ ਜੀ ਨੇ ਸਵੇਰੇ ਕਿਹਾ। ਕਹਿਣ ਲੱਗੇ ਕਰਤੇ ਕਾ ਹੋਏ ਵਿਚਾਰੋ, ਅੱਜ ਇਸ ਸ਼ਬਦ ਵਿੱਚ ਵੀ ਲੜੀ ਬਣਾਓ ਇਹਦੀ, ਕਰਤੇ ਦੀ ਵਿਚਾਰ ਵੀ ਹੁੰਦੀ ਹੈ। ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ, ਇੱਕੋ ਸ਼੍ਰੋਮਣੀ ਗੁਰੂ। ਕਹਿਣ ਲੱਗੇ ਉਸ ਤੋਂ ਅੱਗੇ ਵੇਸ਼ ਅਨੇਕ, ਅੱਜ ਇਹ ਛੇ ਸ਼ਾਸਤਰ ਨੇ ਇਹ ਵੀ ਉਹਦੇ ਵੇਸ਼ ਨੇ, ਵੇਸ਼ ਉਹਦੇ ਅਨੇਕਾਂ ਨੇ, ਪਰ ਚੇਤੇ ਰੱਖਿਓ ਹੈ ਉਹ ਇੱਕ। ਇਹਨੂੰ ਥੋੜਾ ਜਿਹਾ ਫਿਰ ਆਪਾਂ ਸਮਝੀਏ। ਅਸੀਂ ਘਰ ਵਿੱਚ ਬੈਠੇ ਹਾਂ, ਇੱਕ ਬਾਦਸ਼ਾਹ ਦੀ ਉਦਾਹਰਣ ਲੈ ਲਈਏ। ਬਾਦਸ਼ਾਹ ਨੇ ਪੁਸ਼ਾਕ, ਅਨੇਕਾਂ ਪੁਸ਼ਾਕਾਂ ਬਣਵਾਈਆਂ ਨੇ, ਕਿਸੇ ਤੇ ਕੋਈ ਕਢਾਈ ਕਰਾਈ, ਕਿਸੇ ਤੇ ਕੋਈ ਰੰਗ, ਕਿਸੇ ਤੇ ਕੋਈ ਰੰਗ, ਪਰ ਚੇਤੇ ਰੱਖਿਓ ਪੁਸ਼ਾਕਾਂ ਅਲਮਾਰੀ ਵਿੱਚ ਸੈਂਕੜੇ ਹੋ ਸਕਦੀਆਂ ਨੇ, ਪਰ ਪਾਉਣ ਵਾਲਾ ਕੇਵਲ ਇੱਕੋ ਹੈ। ਵੇਸ਼ ਉਹਦੇ ਅਨੇਕਾਂ ਨੇ, ਪਾਉਣ ਵਾਲਾ ਤਾਂ ਇੱਕ ਸੁਲਤਾਨ ਹੈ। ਹੇ ਮੇਰੇ ਸਾਈਂ, ਕੋਈ ਵੇਦ ਕਹੇ, ਕੋਈ ਕਤੇਬ ਕਹੇ, ਕੋਈ ਅੱਲਾ ਕਹੇ, ਕੋਈ ਰਾਮ ਕਹੇ, ਕੋਈ ਰਹੀਮ ਕਹੇ, ਸੁਲਤਾਨ ਮੇਰਿਆ ਇਹ ਤੇਰੇ ਵੱਖਰੇ ਵੱਖਰੇ ਵੇਸ਼ ਨੇ। ਦੇਖੋ ਕਿੰਨੀ ਕੁ ਨਿਰਵੈਰਤਾ। ਹੁਣ ਕਈ ਵਾਰੀ ਕਈ ਐਸੇ ਵਿੱਚ ਦਰ ਸ਼ਾਸਤਰ ਨੇ ਜੇ ਜਿਹੜੇ ਨਾਸਤਿਕਤਾ। ਇੱਕ ਵਾਰੀ ਕੋਈ ਬੰਦਾ ਦਲੀਲ ਨਾਲ ਸਿੱਧ ਕਰਦਾ ਸੀ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਕਿਸੇ ਸਾਧੂ ਕੋਲ ਨੂੰ ਲੈ ਗਏ ਤੇ ਧਰਮ ਜਿਹੜਾ ਨਾ ਸੱਚ ਜਾਣੋ, ਇਹਦੀ ਕਿੰਨੀ ਕੁ ਵਿਆਖਿਆ ਕਰ ਲੋਗੇ ਗੁਰਮੁਖੋ। ਅੰਦਰ ਨੂੰ ਕੇਵਲ ਅਨੁਭਵ ਵਿੱਚ ਮਾਣਿਆ ਜਾਂਦਾ, ਕਿੰਨੇ ਕੁ ਸ਼ਬਦਾਂ ਨਾਲ ਅਸੀਂ ਵਿਆਖਿਆ ਕਰਾਂਗੇ। ਕਬੀਰ ਸਾਹਿਬ ਨੇ ਜਦੋਂ ਕਿਹਾ ਨਾ ਕਿ ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ ਰਹੂੰ, ਮੈਂ ਰਹਿਣਾ ਵਾਂ। ਤੇ ਉਹਨਾਂ ਕਿਹਾ ਜਿੱਥੇ ਰਹਿਣਾ ਫਿਰ ਦੱਸ ਉਹ ਜਿਹਾ ਸਵਾਦ ਕੀ ਹੈ। ਜਿੱਥੇ ਆਪਾਂ ਰਹਿੰਦੇ ਹਾਂ ਆਪ ਜੀ ਇੱਥੇ ਰਹਿੰਦੇ ਹੋ, ਕੋਈ ਥੱਲੇ ਆਪ ਜੀ ਨੂੰ ਪੁੱਛੇ ਕਿ ਸ਼ਿਮਲੇ ਦਾ ਮੌਸਮ ਕੀ ਹੈ, ਤੁਸੀਂ ਦੱਸੋਗੇ ਆ ਮਹੀਨਿਆਂ ਵਿੱਚ ਆ ਕੁਛ, ਅਸੀਂ ਦੱਸ ਸਕਾਂਗੇ ਜਿੱਥੇ ਰਹਿੰਦੇ ਹਾਂ। ਪਰ ਜਿਹੜੇ ਚਰਨ ਕਮਲਾਂ ਵਿੱਚ ਰਹਿੰਦੇ ਉਹਨੂੰ ਕੇਵਲ ਮਾਣ ਸਕਦੇ ਨੂੰ ਦੱਸ ਨਹੀਂ ਸਕਦੇ। ਚਰਨ ਕਮਲ ਕੀ ਮੌਜ ਕੋ ਕਹਿ ਕਹਿ ਕਹੁ ਕੈਸੇ ਕਹਿ ਕੈਸੇ ਅਨੁਮਾਨ, ਕਹਿਣ ਲੱਗੇ ਕਹਿ ਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਕਰਤੇ ਦੇ ਵੇਸ਼ ਨੇ ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ, ਦਿਹੋਰਾ ਮਸੀਤ ਸੋਈ ਪੂਜਾ ਉਹ ਨਿਵਾਜ ਹੋਈ, ਮਾਨੁਸ ਸਭ ਏਕ ਪੈ ਅਨੇਕ ਕੋ ਪ੍ਰਭਾਉ ਹੈ, ਦੇਵਤਾ ਅਦੇਵ ਦਸ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ। ਕਹਿਣ ਲੱਗੇ ਏਕੈ ਨਾ ਨੈਣ ਏਕੈ ਕਾਨ ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ ਔ ਆਪ ਕੋ ਰੁਲਾਓ ਹੈ, ਅੱਲਾ ਅਪੇਖ ਸੋਈ ਪੁਰਾਣ ਉਹ ਕੁਰਾਨ ਉਹੀ। ਕਹਿਣ ਲੱਗੇ ਕਿਹੜੀ ਥਾਂ ਜਿੱਥੇ ਮੇਰਾ ਪਰਮਾਤਮਾ ਨਹੀਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕਰਤੇ ਕੇ ਕੇਤੇ ਵੇਸ਼ ਤੋ ਕਾਰਨ ਸਹਿਬਾ ਰੰਗ ਰਤੇ, ਤੇਰੀ ਖਾਤਰ ਹੀ ਰਤੇ ਪਏ ਨੇ ਨਾ, ਤੈਨੂੰ ਚੇਤੇ ਕਰਦੇ ਪਏ ਨੇ। ਕਹਿਣ ਲੱਗੇ ਮੇਰੇ ਮਾਲਕ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆਂ ਕੋਈ ਅਲਾਏ, ਕਰਤੇ ਕੇ ਕੇਤੇ ਵੇਸ਼। ਸਤਿਗੁਰੂ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਗੁਰੂ ਕਲਗੀਧਰ ਜੀ ਨੇ, ਮੈਂ ਆਰੰਭ ਵਿੱਚ ਤਾਂ ਖਿਮਾ ਮੰਗੀ ਸੀ, ਹੋ ਸਕਦਾ ਸਾਡੀ ਪਾਚਨ ਸ਼ਕਤੀ ਇਹ ਗੱਲ ਨਾ ਪਹੁੰਚਾਏ ਕਿਉਂਕਿ ਅਸੀਂ ਬੜੀਆਂ ਵੱਡੀਆਂ ਦੀਵਾਰਾਂ ਖੜੀਆਂ ਕਰੀ ਬੈਠੇ। ਫਿਰ ਮੈਂ ਬੇਨਤੀ ਕਰਾਂ ਉਸ ਵਿਸ਼ੇ ਵਲਾਉਣ ਤੋਂ ਪਹਿਲਾਂ, ਉਹ ਬੰਦਾ ਮੰਨਦਾ ਨਹੀਂ ਸੀ ਰੱਬ ਨਹੀਂ, ਉਹ ਹਰ ਇੱਕ ਥਾਂ ਤੇ ਜੁਗਤੀ ਨਾਲ ਦਲੀਲ ਨਾਲ ਵੱਡੇ ਤੋਂ ਵੱਡੇ ਵਿਦਵਾਨ ਉਹਨੇ ਖੜਾ ਦਿੱਤੇ। ਕਹਿੰਦਾ ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ, ਲੋਕ ਝੂਠ ਬੋਲਦੇ ਨੇ। ਉਸ ਫਕੀਰ ਕੋ ਲੈ ਗਏ, ਕਹਿਣ ਲੱਗੇ ਬਾਬਾ ਜੀ, ਫਕੀਰ ਬਾਬਾ ਇਹਦੀ ਤਸੱਲੀ ਕਰਾ, ਇਹ ਕਹਿੰਦਾ ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ। ਉਹਨੇ ਕਿਹਾ ਬੇਟਾ ਕਿਉਂ ਦੱਸ ਕਿਉਂ ਨਹੀਂ? ਉਹਨੇ ਦਲੀਲਾਂ ਦੇਣੀਆਂ ਸ਼ੁਰੂ ਕੀਤੀਆਂ, ਇੱਕ ਇੱਕ ਸ਼ਬਦ ਉਹਦਾ ਬੜਾ ਅੰਦਰ ਨੂੰ ਵਿੰਨਣ ਵਾਲਾ ਸੀ। ਪੂਰੇ 3-4 ਘੰਟੇ ਉਹਨੇ ਬੋਲ ਕੇ ਸਿੱਧ ਕੀਤਾ ਰੱਬ ਕੋਈ ਨਹੀਂ। ਉਸ ਸਾਧੂ ਨੇ ਚਰਨ ਪਕੜ ਕੇ ਕਿਹਾ, ਕਹਿੰਦਾ ਅੱਗੇ ਮੈਂ ਵੀ ਕਹਿੰਦਾ ਸਾ ਰੱਬ ਹੈ ਪਰ ਅਨੁਭਵ ਨਹੀਂ ਸੀ, ਸੱਚ ਜਾਣੀ ਅੱਜ ਤੈਨੂੰ ਸੁਣ ਕੇ ਪਤਾ ਲੱਗਾ ਰੱਬ ਹੈ। ਉਹ ਕਹਿੰਦਾ ਹੱਦੋ ਕਿ ਮੈਂ ਤਾਂ ਦਲੀਲ ਦੇਣਾ ਪਿਆ ਰੱਬ ਨਹੀਂ। ਕਹਿੰਦਾ ਮੈਂ ਇੱਕੋ ਦਮ ਤੈਨੂੰ ਦੇਖ ਕੇ ਉਹਦੇ ਸ਼ੁਕਰ ਵੀ ਜੁੜ ਗਿਆ, ਪਰਮਾਤਮਾ ਇਹੋ ਜਿਹੇ ਵੀ ਪੈਦਾ ਕੀਤੇ ਨੇ ਜਿਨ੍ਹਾਂ ਨੂੰ ਇੰਨਾ ਗਿਆਨ ਦਿੱਤਾ ਹੀ ਤੈਨੂੰ ਹੀ ਮੰਨਣ ਤੋਂ ਇਨਕਾਰੀ, ਪੈਦਾ ਤਾਂ ਤੂੰ ਹੀ ਕੀਤਾ ਹੈ ਨਾ, ਕੁਰਬਾਨ ਖਾਂ ਕਿ ਏਡਾ ਗਿਆਨਵਾਨ ਬੰਦਾ। ਉਹਨੇ ਸਾਧੂ ਦੇ ਚਰਨ ਪਕੜ ਕੇ ਰੋ ਪਿਆ, ਕਹਿੰਦਾ ਬਾਬਾ ਮੈਂ ਵੀ ਦਲੀਲਾਂ ਦਿੰਦਾ ਸਾਂ, ਸੱਚ ਜਾਣੀ ਅੱਜ ਤੂੰ ਮਿਲਿਆ ਜਿਹਦਾ ਇੱਕ ਸ਼ਬਦ ਮੈਨੂੰ ਆਜ ਤੱਕ ਬਣਾ ਗਿਆ ਹੈ। ਕਿਰਤੇ ਦੇ ਕੇਤੇ ਵੇਸ਼ ਨੇ, ਹਜ਼ੂਰ ਨੇ ਇੱਕ ਬਚਨ ਕਿਹਾ, ਦੇਖੋ ਗੁਰੂ ਕਲਗੀਧਰ ਸੱਚੇ ਪਿਤਾ ਜੀ ਦੇ, ਕਿਉਂਕਿ ਅਸੀਂ ਇੱਕ ਪਾਸਾ ਰੱਖਦੇ ਹਾਂ ਕਿ ਸ਼ਸਤਰ ਪਕੜੇ, ਕਾਹਦੇ ਲਈ ਪਕੜੇ? ਕਿਸੇ ਦੀ ਜ਼ਮੀਨ ਖੋਣ ਲਈ? ਸ਼ਸਤਰ ਕਾਹਦੇ ਲਈ ਪਕੜੇ? ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾਉਣ ਲਈ? ਬਿਲਕੁਲ ਨਹੀਂ। ਸ਼ਸਤਰ ਪਕੜੇ, ਕੋਈ ਸ਼ਸਤਰ ਨਾਲ ਕਿਸੇ ਦਾ ਜਨੇਊ ਨਾ ਲਾ ਸਕੇ, ਕੋਈ ਸ਼ਸਤਰ ਨਾਲ ਕਿਸੇ ਦਾ ਮੰਦਰ ਨਾ ਢਾ ਸਕੇ, ਤੇ ਕੋਈ ਸ਼ਸਤਰ ਨਾਲ ਕਿਸੇ ਦੀ ਧੀ ਬੱਚੀ ਦੀ ਪੱਤ ਨਾ ਲੁੱਟ ਸਕੇ। ਤਾਂ ਸ਼ਸਤਰ ਚੁੱਕੇ ਗੁਰੂ ਜੀ ਨੇ, ਤੇ ਖਾਸ ਕਰਕੇ ਕਿਹਾ, ਕਹਿਣ ਲੱਗੇ ਬਾਲ ਲਾਚਾਰਗੀ ਦਰਮਿਆਂ ਆਮਦੰਦ। ਹਜ਼ੂਰ ਨੇ ਔਰੰਗਜ਼ੇਬ ਨੂੰ ਕਿਹਾ, ਮੈਂ ਮਜਬੂਰ ਹੋ ਕੇ ਸ਼ਸਤਰ ਚੁੱਕੇ ਨੇ, ਤੂੰ ਕਹੇਗਾ ਦਰਵੇਸ਼ ਕਿਰਪਾਨਾ ਪਕੜ ਕੇ ਤੀਰ ਪਕੜ ਕੇ ਆ ਗਿਆ? ਤੇ ਨਾਲ ਇੱਕ ਬਚਨ ਬਾਬਾ ਜੀ ਨੇ ਕਿਹਾ ਜ਼ਫਰਨਾਮੇ ਵਿੱਚ, ਨਾ ਇਮਾਂ ਪ੍ਰਸਤੀ ਨਾ ਉਹ ਜ਼ਾਏ ਦੀ, ਮਤ ਆਪਣੇ ਆਪ ਨੂੰ ਤੂੰ ਇਮਾਨਦਾਰ ਕਹਿ, ਤੇਰੇ ਵਰਗਾ ਬੇਈਮਾਨ ਬੰਦਾ ਕੋਈ ਨਹੀਂ। ਗੁਰੂ ਦਾ ਸਿਦਕ ਧਰਮ ਦੇਖੋ, ਧਰਮੀ ਬੰਦਾ ਧਰਮ ਦੀ ਗੱਲ ਕਰੇਗਾ। ਇੱਕ ਬਚਨ ਇਹ ਵੀ ਕਿਹਾ, ਕਹਿਣ ਲੱਗੇ ਕੁਰਾਨ ਨਾ ਮੈਂ ਪੜਾਂ, ਸਿਜਦਾ ਨਾ ਮੈਂ ਕਰਾਂ, ਪਰ ਚੇਤੇ ਰੱਖੀ ਮੈਂ ਕਿਤੇ ਤੇਰੇ ਇਸ ਜਿਹੜਾ ਵਿਸ਼ਵਾਸ ਤੂੰ ਬਣਾਇਆ, ਕੁਰਾਨ ਮਾੜਾ ਨਹੀਂ ਕਹਿੰਦਾ ਮੈਂ, ਜੇ ਮੈਂ ਗੁਪਤ ਵੀ ਕੁਰਾਨ ਦੀ ਕਸਮ ਚੱਕੀ ਹੁੰਦੀ ਮੇਰਾ ਸਾਰਾ ਪਰਿਵਾਰ ਚਲਾ ਜਾਂਦਾ, ਪਰ ਮੈਂ ਜ਼ਬਾਨ ਤੋਂ ਨਹੀਂ ਸੀ ਪਿੱਛੇ ਹਟਣਾ। ਨਾ ਇਮਾਨ ਪ੍ਰਸਤੀ, ਤੂੰ ਇਮਾਨ ਪ੍ਰਸਤ ਨਹੀਂ। ਨਾ ਓਜ਼ਾਏ ਦੀਨ, ਨਾ ਸਹਿਬ ਸ਼ਨਾਸੀ, ਨਾ ਮੁਹੰਮਦ ਯਕੀਨ। ਜਿਸ ਮੁਹੰਮਦ ਸਾਹਿਬ ਦਾ ਵਾਸਤਾ ਪਾਨਾ, ਤੈਨੂੰ ਉਹਦੇ ਤੇ ਵੀ ਭਰੋਸਾ ਨਹੀਂ। ਉਸ ਗੁਰੂ ਨੇ ਨਾ ਜਦੋਂ ਸਰਬ ਵਿਆਪਕਤਾ ਦੀ ਗੱਲ ਕੀਤੀ ਤੇ ਆਨੰਦ ਆ ਗਿਆ। ਕਹਿਣ ਲੱਗੇ, ਗੁਰਮੁਖਾ ਕਰਤੇ ਕਿ ਕੇਤੇ ਵੇਸ਼ ਕੀ ਨੇ। ਛੇ ਸ਼ਾਸਤਰ ਛੀਆਂ ਦੇ, ਛੇ ਰਚੈਤਾ ਛੀਆਂ ਦੇ ਉਪਦੇਸ਼, ਪਰ ਗੁਰਗੁਰ ਏਕੋ, ਵੇਸ਼ ਅਨੇਕ। ਅੱਗ ਬਲੀ, ਅੱਗ ਦੇ ਵਿੱਚੋਂ ਹਜ਼ਾਰਾਂ ਨਿੱਕੀਆਂ ਨਿੱਕੀਆਂ ਚਿੰਗਿਆਰੀਆਂ ਨਿਕਲੀਆਂ। ਕਹਿਣ ਲੱਗੇ, ਜਿੱਥੋਂ ਨਿਕਲੀਆਂ ਉਹ ਇੱਕ ਹੀ ਅੱਗ ਹੈ। ਕਰਤੇ ਕੇ ਕੇਤੇ ਵੇਸ਼, ਇੱਕ ਅੱਗ ਵਿੱਚੋਂ ਨਿੱਕੀਆਂ ਨਿੱਕੀਆਂ ਹਜ਼ਾਰਾਂ ਚਿੰਗਾਂ ਨਿਕਲ ਗਈਆਂ। ਇਹ ਗੱਲ ਵੱਖਰੀ ਕੇ ਵੱਖ ਹੋ ਗਈਆਂ, ਪਰ ਚੇਤੇ ਰੱਖੀ ਵੱਖ ਹੋ ਕੇ ਵੀ ਉਹਨਾਂ ਵਿੱਚ ਉਹ ਕੁਛ ਹੈ ਜਿਹੜਾ ਅੱਗ ਵਿੱਚ ਸੀ। ਉਹ ਅੱਗ ਦੇ ਰੂਪ ਨੇ, ਅੱਗ ਵਰਗੀਆਂ ਨੇ। ਸਮੁੰਦਰ ਇੱਕ ਹੈ, ਨਦੀ ਇੱਕ ਹੈ, ਲਹਿਰਾਂ ਵਿੱਚੋਂ ਹਜ਼ਾਰਾਂ ਨਿਕਲਦੀਆਂ ਨੇ, ਪਰ ਯਾਦ ਰੱਖੀ ਲਹਿਰਾਂ ਹਜ਼ਾਰਾਂ ਹੋ ਸਕਦੀਆਂ ਨੇ, ਸਮੁੰਦਰ ਹਜ਼ਾਰਾਂ ਨਹੀਂ। ਕਰਤੇ ਕੇ ਕੇਤੇ ਵੇਸ਼, ਗੁਰ ਗੁਰ ਏਕੋ ਵੇਸ਼ ਅਨੇਕ। ਹਜ਼ੂਰ ਕਹਿ ਰਹੇ ਨੇ, ਅੱਗ ਇੱਕ ਵਿੱਚੋਂ ਹਜ਼ਾਰਾਂ ਚਿੰਗਾਂ ਨਿਕਲ ਸਕਦੀਆਂ ਨੇ, ਸਮੁੰਦਰ ਇੱਕ ਵਿੱਚੋਂ ਲੱਖਾਂ ਲਹਿਰਾਂ ਨਿਕਲ ਸਕਦੀਆਂ ਨੇ, ਰੇਤ ਜ਼ਮੀਨ ਦੀ ਮਿੱਟੀ ਵਿੱਚੋਂ ਸੈਂਕੜੇ ਹਜ਼ਾਰਾਂ ਕਣ ਉੱਡ ਸਕਦੇ ਨੇ, ਪਰ ਚੇਤੇ ਰੱਖੀ ਜ਼ਮੀਨ ਇੱਕ ਹੀ ਜਿੱਥੋਂ ਉੱਠੇਗੀ। ਹਜ਼ੂਰ ਨੇ ਇੱਥੇ ਕਿਹਾ, ਪਿਆਰਿਆ, ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਏਗੇ। ਗੁਰ ਗੁਰ ਏਕੋ ਵੇਸ਼ ਅਨੇਕ। ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਏਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭੇ ਧੂਰ ਹੀ ਸਮਾਏਗੇ। ਜੈਸੇ ਏਕ ਨੱਤ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਗੇ। ਤੈਸੇ ਵਿਸ਼ਵ ਰੂਪ ਤੇ ਅਪੂਤ ਪੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭੈ, ਤਾਂ ਹੀ ਮੈਂ ਸਮਾਏਗੇ। ਕਰਤੇ ਕੇ ਕੇਤੇ ਵੇਸ਼, ਉਹਦੇ ਤੋਂ ਪੈਦਾ ਹੋਏ, ਉਹਦੇ ਵਿੱਚ ਸਮਾ ਜਾਣਗੇ। ਹਜ਼ੂਰ ਦੇ ਦੇਖੋ ਜਿੰਨਾ ਸਿੱਖਾਂ ਨੇ ਅੰਦਰ ਦੇ ਭਰਮ ਤੋੜੇ। ਭਾਈ ਨੰਦ ਲਾਲ ਜੀ ਨੇ ਤੇ ਇੱਕ ਦਿਨ ਬਚਨ ਕੀਤਾ, ਚੋਜੀ ਪ੍ਰੀਤਮ, ਤੁਸੀਂ ਕਿਰਪਾ ਮੇਰੇ ਤੇ ਕੀਤੀ, ਮੈਨੂੰ ਚਕਸ਼ੂ ਦੇ ਦਿੱਤੇ। ਕਿਹੜੇ? ਕਹਿਣ ਲੱਗੇ, ਜੇ ਭਗਵੇਂ ਕੱਪੜੇ ਪਾ ਕੇ ਆ ਜਾਏ, ਮੈਂ ਤਾਂ ਵੀ ਤੈਨੂੰ ਪਹਿਚਾਣ ਲਵਾਂਗਾ। ਜੇ ਤੂੰ ਬਾਂਗ ਦੇਣ ਵਾਲਾ ਸ਼ਰਈ ਬਣ ਕੇ ਆਵੇਂ, ਮੈਂ ਤਾਂ ਵੀ ਤੈਨੂੰ ਪਹਿਚਾਣਾਂਗਾ। ਜੇ ਤੂੰ ਮਸਤਾਨਾ ਫਕੀਰ ਬਣ ਕੇ ਆ ਗਏ, ਮੈਂ ਤਾਂ ਵੀ ਤੈਨੂੰ ਪਛਾਣ ਲਾਂਗਾ, ਕਿਉਂਕਿ ਤੂੰ ਕਰਤਿਆ ਕਰਤਾ ਹੈ, ਮੈਂ ਤੇਰੇ ਵੇਸ਼ਾਂ ਨੂੰ ਸਮਝ ਗਿਆ ਵਾਂ। ਗਾਹੇ ਸੂਫੀ, ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਫ, ਦਾਰਦ ਬੁਤੇ ਅਯਾਰ ਮਾਂ। ਮੁਖਤਲਿਫ, ਵੇਸ਼ ਅਨੇਕ। ਗਾਹੇ ਸੂਫੀ, ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਫ, ਦਾਰਦ ਬੁਤੇ ਅਯਾਰ ਮਾਂ। ਮੇਰੇ ਛਲੀਏ ਸੱਜਣ, ਬਾਹਰ ਦੇ ਵੇਸ਼ ਬਦਲੇਗਾ, ਪਰ ਅੰਦਰੋਂ ਤਾਂ ਮੈਂ ਤੈਨੂੰ ਜਾਣਨਾ ਹਾਂ। ਹਜ਼ੂਰ ਕਹਿ ਰਹੇ ਨੇ, ਛੇ ਕਾਰ, ਛੇ ਗੁਰ, ਛੇ ਉਪਦੇਸ਼। ਗੁਰ ਗੁਰ ਏਕੋ ਵੇਸ਼ ਅਨੇਕ। ਅਗਲਾ ਬਚਨ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਧੋਏ। ਇੱਥੇ ਵਿਦਵਾਨਾਂ ਦੇ ਅਰਥ ਦੋ ਧਾਰਾਂ ਦੇ ਨੇ, ਮੈਂ ਤਾਂ ਸਪਸ਼ਟ ਕਰੀ ਜਾ, ਹੋ ਸਕਦਾ ਕਈਆਂ ਨੇ ਉਹ ਅਰਥ ਪੜ੍ਹੇ ਹੋਣ। ਇੱਕ ਗੁਰਮੁਖ ਪਿਆਰੇ ਅਰਥ ਕਰਦੇ ਨੇ, ਬਾਬਾ ਦਾ ਅਰਥ ਪਰਮਾਤਮਾ, ਹੇ ਪਰਮਾਤਮਾ। ਇਹ ਨਾਲੇ ਵੀ ਕਰਦੇ ਨੇ ਹੇ ਭਾਈ। ਜੈ ਘਰ, ਇੱਥੇ ਘਰ ਦਾ ਅਰਥ ਕਰਦੇ ਨੇ ਸਤ ਸੰਗਤ। ਜੈ ਘਰ ਕਰਤੇ ਕੀਰਤ ਹੋਏ, ਜਿਸ ਘਰ ਵਿੱਚ ਕਰਤੇ ਦੀ ਕੀਰਤੀ ਹੋਵੇ, ਸੋ ਘਰ ਉਸ ਸਤ ਸੰਗਤ ਘਰ ਵਿੱਚ ਮੈਨੂੰ ਰੱਖ, ਵਡਾਈ ਤੋਏ, ਅਸੀਂ ਤੇਰੀ ਵਡਿਆਈ ਕਰੀਏ। ਅਰਥੇ ਵੀ ਕੀਤੇ, ਪਰ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣੀ ਗੁਰਮੁਖ ਪਿਆਰੇ, ਉਹਨਾਂ ਤੋਂ ਇਲਾਵਾ ਹੋਰ ਵੀ, ਖਾਸ ਕਰਕੇ ਡਾਕਟਰ ਤਾਰਨ ਸਿੰਘ ਹੋਣੀ, ਉਹ ਇੱਕ ਗੱਲ ਕਹਿੰਦੇ ਨੇ, ਜੇ ਪ੍ਰਕਰਨ ਅਨੁਸਾਰ ਅਰਥ ਕਰੀਏ ਤੇ ਅਰਥ ਸਤ ਸੰਗਤ ਸ਼ਾਇਦ ਨਾ ਬਣ। ਛੇ ਘਰਾਂ ਦੀ ਜਿਹੜੀ ਗੱਲ ਕਰ ਚੱਲਦੀ ਪਈ ਹੈ, ਪ੍ਰਕਰਨ ਉਸ ਘਰ ਦਾ, ਸ਼ਾਸਤਰ ਦਾ, ਸੰਗਤ ਦਾ ਨਹੀਂ। ਬਾਬਾ ਹੇ ਭਾਈ, ਜੈ ਘਰ, ਜਿਸ ਸ਼ਾਸਤਰ ਵਿੱਚ ਜਿਸ ਗ੍ਰੰਥ ਵਿੱਚ, ਜਿਸ ਪੋਥੀ ਵਿੱਚ ਕਰਤੇ ਕੀਰਤ ਹੋਏ, ਕਰਤੇ ਦੀ ਕੀਰਤੀ ਹੋਵੇ, ਸੋ ਘਰ ਰਾਖ ਵਡਾਈ ਤੋਏ। ਉਸ ਘਰ ਨੂੰ ਹਿਰਦੇ ਵਿੱਚ ਟਿਕਾ ਕੇ ਰੱਖੀ, ਉਸ ਉਪਦੇਸ਼ ਨੂੰ ਕਮਾਈ ਤਾਂ ਇਹਦੇ ਨਾਲ ਤੇਰੀ ਵਡਿਆਈ ਹੋਵੇਗੀ, ਤੂੰ ਪਰਮਾਤਮਾ ਤੱਕ ਪਹੁੰਚੇਗਾ। ਹੁਣ ਬਾਣੀ ਵਿੱਚੋਂ ਦਰਸ਼ਨ ਕਰੋ, ਹਜ਼ੂਰ ਕਹਿੰਦੇ ਨੇ ਕਿ ਧਰਮ ਗ੍ਰੰਥ ਮਾੜੇ ਨਹੀਂ, ਅਸਲ ਵਿੱਚ ਵਿਆਖਿਆ ਕਰਨ ਵਾਲੇ ਕਈ ਵਾਰੀ ਆਪਣੀ ਕਾਰਜ ਸਿੱਧੀ ਕਰ ਜਾਂਦੇ ਨੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਪੜ੍ਹਨ ਵਾਲਿਆਂ ਇੰਨੀ ਕੁ ਗੱਲ ਕਹਿ ਦਿੱਤੀ ਆ ਪੁੰਨ ਤੇ ਆ ਪਾਪ, ਪਰ ਤੱਤੈ ਸਾਰ ਨਾ ਜਾਣੀ, ਤੱਤ ਵਾਲੇ ਪਾਸੇ ਕਿਉਂ ਨਹੀਂ ਗਏ? ਰੋਜ਼ ਤੁਸੀਂ ਪੜ੍ਹਦੇ ਹੋ ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾਹੀਂ ਫਿਰੈ ਜਿਉਂ ਬੇਤਾਲਿਆ। ਸੁਣਦਾ ਕਿਉਂ ਨਹੀਂ? ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਏਕਾਂ ਬਾਤ ਬਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ। ਚਾਰ ਪੁਕਾਰੈ, ਚਾਰ ਵੇਦ ਕਹਿੰਦੇ ਨੇ, ਕਿਉਂ ਨਹੀਂ ਮੰਨਦਾ? ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਏਕਾਂ ਬਾਤ ਬਖਾਨੈ, ਛੇ ਸ਼ਸਤਰ, ਸ਼ਾਸਤਰ ਵੀ ਇਹ ਗੱਲ ਕਹਿੰਦੇ ਪਏ ਨੇ, ਦਸ ਅਸ਼ਟੀ, ਦਸ ਤੇ ਅਸ਼ਟੀ ਇਹਦਾ ਅਰਥ 18 ਪੁਰਾਣ ਕਹਿੰਦੇ ਨੇ। ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਏਕਾਂ ਬਾਤ ਬਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ। ਇਹਨੇ ਗ੍ਰੰਥ ਪੁਕਾਰਦੇ ਪਏ, ਤੂੰ ਫਿਰ ਵੀ ਅੰਦਰ ਦਾ ਭੇਦੀ ਨਾ ਬਣਿਆ। ਦੇਖੋ ਗੱਲ ਤਾਂ ਕਮਾਈ ਦੀ ਹੈ। ਹਜ਼ੂਰ ਨੇ ਹੋਰ ਵੀ ਬਚਨ ਕਹੇ ਨੇ, ਬੜੇ ਸ਼ਬਦ ਨੇ, ਅਸੀਂ ਪੜ੍ਹਦੇ ਹਾਂ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਤੇ ਜੇ ਅਸੀਂ ਮੰਨਦੇ ਨਹੀਂ ਨਾ ਬਿਨਾ ਸਭ ਕੂੜ ਗਾਲੀ ਹੋਛੀਆਂ। ਪਰ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਦੰਗ, ਮੁੱਖ ਝੂਠ ਬੇ ਭੁੱਖਨ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਾਟੰਗ, ਦੋ ਧੋਤੀ ਬਸਤਰ ਕਪਾਟੰਗੁਣੇ। ਦੇ ਅਰਥ ਨੂੰ ਸਮਝੀਏ, ਪੜ ਪੁਸਤਕ ਸੰਧਿਆ ਬਾਦੰਗ, ਤੂੰ ਪੁਸਤਕ ਪੜ੍ਹੀ, ਪੋਥੀ ਪੜ੍ਹੀ, ਪਰ ਬਦ ਕਿਸਮਤੀਏ ਸੰਧਿਆ ਕਰਕੇ ਵੀ ਬਾਦੰਗ ਆਪਣੇ ਗਿਆਨ ਨੂੰ ਪੜ੍ਹ ਕੇ ਝਗੜੇ ਪਾਉਣ ਲੱਗ ਪਿਓ। ਚੇਤੇ ਰੱਖੀ, ਧਰਮ ਬਖੇੜੇ ਨਹੀਂ ਪੈਦਾ ਕਰਦਾ, ਧਰਮ ਜੋੜਦਾ ਹੈ, ਮਿਲਾਉਂਦਾ ਹੈ। ਤੇ ਧਰਮ ਦੇ ਅਰਥ ਵੀ ਇਹ ਨੇ। ਜਦੋਂ ਅਸੀਂ ਰਿਲੀਜਨ ਸ਼ਬਦ ਪੜ੍ਹਨੇ ਆ, ਸ਼ਾਇਦ ਮੈਂ ਇੱਥੇ ਬੇਨਤੀ ਕੀਤੀ ਹੋਏ, ਧਰਮ ਮਜ਼ਹਬ ਤੇ ਰਿਲੀਜਨ, ਧਰਮ ਸੰਸਕ੍ਰਿਤ ਦੀ ਧਰੀ ਧਾਤੂ ਚੋਂ ਨਿਕਲਿਆ, ਜਿਹਦਾ ਅਰਥ ਧਾਰਨ ਕਰਨਾ। ਕੀ ਧਾਰਨ ਕਰਨਾ? ਹਰ ਕੋ ਨਾਮ ਜਪ ਨਿਰਮਲ ਕਰਮ। ਮਜ਼ਹਬ ਜਿਹੜਾ ਇਹ ਜ਼ੂਬ ਧਾਤੂ ਵਿੱਚੋਂ ਨਿਕਲਿਆ, ਇਹਦਾ ਅਰਥ ਹੈ ਰੋਸ਼ਨੀ। ਮਜ਼ਹਬ ਦਾ ਅਰਥ ਹੈ ਜਿਹੜਾ ਅੱਲਾਹ ਦੀ ਰੋਸ਼ਨੀ ਵਿੱਚ ਚੱਲਦਾ ਹੋਵੇ। ਰਿਲੀਜਨ ਸ਼ਬਦ ਅਸੀਂ ਪੜ੍ਹਨੇ ਆ, ਰਿਲੀਜਨ, ਰਿਲੀਜ਼ੋ ਧਾਤੂ ਹੈ, ਟੂ ਰੀ ਯੂਨਾਈਟ, ਜਿਹੜਾ ਵਿਛੜੇ ਹੋਏ ਨੂੰ ਪਰਤ ਕੇ ਮਿਲਾ ਸਕੇ। ਹਜ਼ੂਰ ਕਹਿੰਦੇ ਨੇ, ਦੇਖ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਇੱਥੇ ਫਿਰ ਕਹਿਣ ਲੱਗੇ, ਪੜ ਪੁਸਤਕ, ਪੜਦਾ ਵੀ ਰਿਹਾ, ਸੰਧਿਆ ਵੀ ਕੀਤੀ, ਬਾਦੰਗ ਪੜ ਕੇ ਕੱਲੇ ਝਗੜੀ ਪੈਦਾ ਕਰਦਾ ਰਿਹਾ, ਪੜ ਕੇ ਰੱਬ ਵਾਲੇ ਪਾਸੇ ਤਾਂ ਤੁਰਿਆ ਨਹੀਂ। ਦੇਖੋ ਭਾਈ ਸਾਹਿਬ ਨੇ ਜਿਹੜੇ ਗੁਰੂ ਜੀ ਨੇ ਬਚਨ ਕਹੇ ਨਾ, ਕਹਿਣ ਲੱਗੇ, ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਜਿਹੜਾ ਵਿਚਾਰ ਨਹੀਂ ਕਰਦਾ ਝੂਠ ਤਾਂ ਉਹ ਬੋਲਦਾ। ਗ੍ਰੰਥਾਂ ਦਾ ਕਸੂਰ ਕਿਉਂ ਕਰਨਾ? ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕਰਕੇ ਬਚਨ ਕੀਤੇ। ਕਹਿਣ ਲੱਗੇ, ਜਦੋਂ ਹਜ਼ੂਰ ਨੇ ਪੁੱਛਿਆ ਨਾ, ਉੱਥੇ ਮੈਂ ਅੱਜ ਵੀ ਕਈ ਵਾਰੀ ਜਦੋਂ ਸਾਹਮਣੇ ਪੜ੍ਹਨਾ, ਉਹ ਤੋਕ ਅਸੀਂ ਦੂਜਿਆਂ ਨੂੰ ਸੁਣਾ ਦਿੰਦੇ ਹਾਂ, ਆਪਣੇ ਤੇ ਕਿਉਂ ਨਹੀਂ ਲਾਗੂ ਕਰਦੇ? ਆਪਣੇ ਆਪ ਨੂੰ ਮਿਲਾ ਕੇ ਚੱਲੀਏ। ਗੁਰਮੁਖੋ, ਧਰਮ ਕਦੀ ਦੂਜੇ ਤੋਂ ਸ਼ੁਰੂ ਨਹੀਂ ਹੁੰਦਾ, ਧਰਮ ਆਪਣੇ ਤੋਂ ਸ਼ੁਰੂ ਹੁੰਦਾ ਹੈ। ਜਿਹੜਾ ਦੂਜੇ ਤੋਂ ਸ਼ੁਰੂ ਕਰਦਾ ਉਹ ਕਦੀ ਧਰਮ ਹੀ ਨਹੀਂ ਹੁੰਦਾ, ਧਰਮ ਆਪਣੇ ਤੋਂ। ਪੁਰਾਤਨ ਸਮੇਂ ਇੱਕ ਬੜੀ ਸੋਹਣੀ ਕਹਾਣੀ ਸੁਣਾਉਂਦੇ ਸਨ ਸਿਆਣੇ, ਸਿਰਫ ਸਮਝਣ ਲਈ, ਕਿ ਇੱਕ ਵਾਰੀ ਮੂਰਖਾਂ ਦਾ ਟੋਲਾ ਕਿਸੇ ਸਫ਼ਰ ਤੇ ਗਿਆ ਤੇ ਰਸਤੇ ਦੇ ਵਿੱਚ ਚਿੱਟੀ ਬਾਲੂ ਆ ਗਈ, ਰੇਤ ਆ ਗਈ, ਤੇ ਰੇਤ ਚ ਇੰਜ ਪ੍ਰਤੀਤ ਹੋਵੇ ਰੇਤ ਕਿ ਮਾਨੋ ਜਿਵੇਂ ਦਰਿਆ ਹੈ। ਤੇ ਆਗੂ ਮੂਰਖ ਨੇ ਕਿਹਾ, ਕਹਿਣ ਲੱਗਾ, ਇੱਕ ਕੰਮ ਕਰੋ, ਹੁਣ ਕੱਪੜੇ ਆਪਣੇ ਸੰਕੋਚ ਲਓ, ਤਰ ਕੇ ਪਾਰ ਕਰਨਾ, ਪਾਣੀ ਆ ਗਿਆ। ਰੇਤ ਉੱਤੇ ਹੱਥ ਪੈਰ ਮਾਰਦੇ ਘਸਰਦੇ ਸਰੀਰ ਨੂੰ ਪਾਰ ਕਰ ਗਏ। ਪਾਰ ਕਰਕੇ ਕਹਿਣ ਲੱਗੇ, ਗਿਣਤਾਂ ਲਓ ਵੀ ਬੰਦੇ ਪੂਰੇ ਨੇ। ਜਦੋਂ ਗਿਣਤੀ ਸ਼ੁਰੂ ਕੀਤੀ, ਆਪਣੇ ਆਪ ਤੋਂ ਨਾ ਕਰਨੀ, ਦੂਜੇ ਤੋਂ ਸ਼ੁਰੂ ਕਰਨੀ, 1, 2, 3, 4, 5, 6 ਜਿੰਨੇ ਵੀ ਸੰਗ, ਤੇ ਪਰਤ ਕੇ ਜਿਹਨੇ ਗਿਣਤੀ ਕਰਨੀ ਉਹਨੇ ਰੋ ਪੈਣਾ, ਉਹਨਾਂ ਪੁੱਛਣਾ ਕੀ, ਕਹਿੰਦਾ ਇੱਕ ਡੁੱਬ ਗਿਆ, ਗਿਣਤੀ ਨਹੀਂ ਪੂਰੀ ਹੋ ਰਹੀ। ਉਹਨੇ ਕਹਿਣਾ ਤੈਨੂੰ ਗਿਣਤੀ ਕਰਨੀ ਨਹੀਂ ਆਈ, ਮੈਂ ਕਰਨਾ। ਉਹਨੇ ਸ਼ੁਰੂ ਕਰਨੀ, ਉਹਨੇ ਵੀ ਦੂਜੇ ਤੋਂ ਕਰਨੀ, ਉਹਨੇ ਵੀ ਰੋ ਪੈਣਾ। ਸੱਚੀ ਮੁੱਚੀ ਸੱਚ ਕਹਿੰਦਾ ਇੱਕ ਡੁੱਬ ਗਿਆ। ਇੰਨੇ ਚਿਰ ਨੂੰ ਸਿਆਣਾ ਦਾਨਾ ਪ੍ਰਧਾਨਾ ਕੋਈ ਆਇਆ, ਉਹਨੇ ਕਿਹਾ ਰੋਂਦੇ ਕਿ ਉਹ ਕਹਿੰਦਾ ਰਸਤੇ ਚ ਦਰਿਆ ਚ ਇੱਕ ਸਾਥੀ ਡੁੱਬ ਗਿਆ। ਕਹਿੰਦਾ ਕਿਹੜਾ ਦਰਿਆ, ਚਮਕਦੀ ਰੇਤ ਨੂੰ ਕਹਿਣ ਲੱਗੇ। ਉਹਨੇ ਸੋਚਿਆ ਵੀ ਇਹ ਪੂਰੇ ਸੂਰੀ ਲੱਗਦੇ ਨੇ, ਪਰ ਕਹਿੰਦਾ ਮੈਂ ਤੁਹਾਨੂੰ ਦੱਸੋ ਕਿੰਨੇ ਸੀ, ਉਹਨਾਂ ਘਰੋਂ ਦੱਸਿਆ ਵੀ ਅਸੀਂ ਇੰਨੇ ਸਾਂ। ਉਹ ਕਹਿੰਦਾ ਕਰੋ ਗਿਣਤੀ ਮੇਰੇ ਸਾਹਮਣੇ। ਉਹਨੇ ਗਿਣਤੀ ਸ਼ੁਰੂ ਕੀਤੀ ਦੂਜੇ ਤੋਂ, ਇੱਕ ਦੋ ਤਿੰਨ ਕਰਕੇ ਰੋ ਪਿਆ। ਕਹਿੰਦਾ ਵੇਖੋ ਅਧੂਰੇ ਨੇ, ਪੂਰੇ ਨਹੀਂ ਅਸੀਂ ਹੋਏ। ਉਹ ਕਹਿੰਦਾ ਜਦੋਂ ਦੂਜੇ ਤੋਂ ਸ਼ੁਰੂ ਕਰੀਏ ਕਦੇ ਵੀ ਪੂਰੇ ਨਹੀਂ ਹੋਈਦਾ, ਆਪਣੇ ਤੋਂ ਸ਼ੁਰੂ ਕਰੀਏ ਤੇ ਪੂਰੇ ਹੋਈਦਾ। ਆਪਣੇ ਤੋਂ ਸ਼ੁਰੂ ਕਰ ਇੱਕ, ਉਹਨੇ ਕਹਿਣਾ ਆਪਣੇ ਤੋਂ ਕਰ। ਹੁਣ ਜਦੋਂ ਆਪ ਗਿਣਤੀ ਚ ਆ ਗਿਆ ਤੇ ਪੂਰੇ ਆਪਣੇ ਆਪ ਹੀ ਹੋਣੇ ਸਨ। ਸੱਚ ਜਾਣੋ, ਅਸੀਂ ਧਰਮ ਦੀ ਗੱਲ ਦੂਜੇ ਤੋਂ ਸ਼ੁਰੂ ਕਰਨੇ ਆ, ਦੂਜੇ ਦੀ ਗਿਣਤੀ ਕਰਨ ਵਾਲਾ ਅਧੂਰਾ ਰਹਿੰਦਾ, ਆਪਣੇ ਤੋਂ ਗਿਣਤੀ ਕਰਨ ਵਾਲਾ ਪੂਰਾ ਹੁੰਦਾ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਤੂੰ ਪੜ੍ਹਨਾ ਪਰ ਤੇਰੀ ਪੜ੍ਹਾਈ ਦਾ ਅਰਥ ਕੀ ਹੋਵੇਗਾ? ਜੇ ਕੋਈ ਵਿਦਵਾਨ ਬੰਦਾ ਪੜ੍ਹੀ ਜਾਏ, ਉਦਾਹਰਣਾਂ ਦੇਈ ਜਾਏ, ਤੇ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਜੇ ਹਜ਼ੂਰ ਨੇ ਕਿਹਾ ਨਾ ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਿਸ ਬਗੁਲ ਸਮਾਦੰਗ ਮੁੱਖ ਝੂਠ ਬਿਭੂਖਣ ਸਾਰੰਗ। ਝੂਠ ਇਸ ਤਰ੍ਹਾਂ ਬੋਲਣਾ ਕਿ ਸੋਨੇ ਦੇ ਗਹਿਣੇ ਬਣਾ ਬਣਾ ਸੱਟੀ ਜਾਣਾ ਨਕਲ। ਕਬੀਰ ਸਾਹਿਬ ਨੇ ਕਿਹਾ ਕਿ ਜਿਹੜਾ ਬੰਦਾ ਧਰਮ ਦੀਆਂ ਪੋਥੀਆਂ ਪੜ੍ਹਦਾ, ਖਿਮਾ ਕਰਿਓ, ਧਰਮ ਦੀ ਚਰਚਾ ਕਰਦਾ ਪਰ ਕਮਾਈ ਨਹੀਂ ਕਰਦਾ, ਇਹ ਬਾਣੀ ਦੇ ਬਚਨ ਨੇ। ਕਹਿੰਦੇ ਨੇ ਕਿਸੇ ਗਧੇ ਦੇ ਉੱਤੇ ਦੋ ਮਣ ਕਿਸੇ ਚੰਦਨ ਲੱਦ ਦਿੱਤਾ ਤੇ ਲੰਘਣ ਵਾਲੇ ਨੇ ਕਿਹਾ ਤੂੰ ਕਿੰਨਾ ਖੁਸ਼ਕਿਸਮਤ ਹੈ, ਅੱਜ ਤੇਰੇ ਉੱਤੇ ਸੈਂਕੜੇ ਹਜ਼ਾਰਾਂ ਦਾ ਕੀਮਤੀ ਚੰਦਨ ਲੱਦਿਆ। ਉਹ ਕਹਿੰਦਾ ਚੰਦਨ ਦੀ ਕੀਮਤ ਹੋਵੇਗੀ ਤੁਹਾਡੇ ਲਈ, ਮੇਰੇ ਲਈ ਤਾਂ ਭਾਵੇਂ ਚੰਦਨ ਦੀ ਥਾਂ ਤੇ ਮਿੱਟੀ ਲੱਦ ਦਿਓ, ਮੈਂ ਤੇ ਭਾਰ ਹੀ ਢੋਣਾ ਜੇ ਅੰਦਰ ਨਹੀਂ ਤੁਰਾਂਗੇ। ਸਾਹਿਬ ਨੇ ਕਿਹਾ ਵੇਦ ਪੁਰਾਨ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਚੰਦਨ ਲੱਦ ਲਿਆ, ਮਿੱਟੀ ਲੱਦ ਲਈ ਉਹਦੇ ਲਈ ਭਾਰ ਕਹੇ, ਦੁਨੀਆਂ ਦੀਆਂ ਗੱਲਾਂ ਕਰ ਲਈਆਂ ਤੇ ਆਹ ਗੱਲਾਂ ਕਰ ਲਈਆਂ, ਜੇ ਚੱਲਦਾ ਨਹੀਂ ਤਾਂ ਕੇਵਲ ਬੋਝ ਹੈ। ਵੇਦ ਪੁਰਾਨ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰ ਸਪਾਰਾ। ਕਿਰਪਾਲੂ ਦਾਤਾ ਨੇ ਮੇਰ ਭਰੇ ਬਾਣੀ ਵਿੱਚ ਬਚਨ ਕਹੇ ਨੇ। ਜਦੋਂ ਪੜ੍ਹਨੇ ਆ ਭਾਈ ਗੁਰਦਾਸ ਜੀ ਨੂੰ, ਉੱਥੇ ਕਿਤਾਬ ਖੋਲਣ ਦੀ ਗੱਲ ਕਹੀ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨੋਈ। ਬਾਬਾ ਜੀ ਨੇ ਕਿਹਾ ਕਿਹੜੇ ਭੁਲੇਖੇ ਚ ਪੈ ਗਏ ਹੋ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੋਲਾਣੇ। ਕਹਿਣ ਲੱਗੇ ਬੇਦ ਕਿਤੇਬ ਭੁਲਾਏ, ਕਹਿ ਮੋਹੇ ਲਾਲਚ ਦੁਨੀ ਸ਼ੈਤਾਨ। ਬੇਦ ਕਿਤੇਬਾਂ ਦੀ ਗਿਆਨ ਕਿੰਨੇ ਸੁਣਿਆ, ਕਿੰਨੇ ਬਚਨ ਸੁਣੇ? ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਜਿਸ ਘਰ ਵਿੱਚ ਮੇਰੇ ਕਰਤੇ ਦੀ ਕੀਰਤੀ ਹੋਵੇ ਸੋ ਘਰ ਰਾਖ। ਭਾਈ ਉਸ ਘਰ ਨੂੰ, ਉਸ ਨੂੰ ਉਪਦੇਸ਼ ਨੂੰ ਹਿਰਦੇ ਵਿੱਚ ਰੱਖ, ਅੰਦਰ ਦੇ ਘਰ ਵਿੱਚ ਟਿਕਾ, ਵਡਾਈ ਤੋਏ ਇਹਦੇ ਵਿੱਚ, ਸਿਫਤ ਵਿੱਚ, ਇਸ ਵਡਿਆਈ ਵਿੱਚ ਸੁੱਖ ਹੈ, ਤੈਨੂੰ ਵੀ ਮਿਲੇਗੀ ਸੁੱਖ। ਹੁਣ ਇੱਥੇ ਫਿਰ ਪ੍ਰਸ਼ਨ ਪੈਦਾ ਹੋ ਗਿਆ ਵੀ ਇਹ ਕਿਵੇਂ ਹੋ ਗਿਆ, ਇੱਕ ਪਰਮਾਤਮਾ ਤੇ ਉਹਨੇ ਇੰਨੇ ਗ੍ਰੰਥ, ਇੰਨੇ ਧਰਮ, ਤੇ ਗੁਰਮੁਖੋ ਜਦੋਂ ਅਸੀਂ ਅਸੰਖ ਜਪ ਵਾਲੀ ਪੌੜੀ ਪੜ੍ਹਦੇ ਹਾਂ ਨਾ, ਸਾਨੂੰ ਵਿਸ਼ਾਲਤਾ ਰੱਖਣੀ ਚਾਹੀਦੀ ਹੈ। ਕਿੰਨੇ ਕੁ ਨੇ ਦੁਨੀਆਂ ਵੀ ਜਿਹੜੇ ਰੱਬ ਨੂੰ ਕਿਵੇਂ ਜਪਦੇ? ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਇਹ ਸਾਰੇ ਧਰਮੀ ਨੇ। ਅਗਲੇ ਫਿਰ ਜਿਹੜੇ ਕੁਕਰਮੀ ਨੇ, ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ। ਪਰ ਚੇਤੇ ਰੱਖਿਓ, ਧਰਮੀਆਂ ਦੀ ਤੇ ਕੁਕਰਮੀਆਂ ਦੀ ਗੱਲ ਕਰਕੇ ਬਾਬਾ ਜੀ ਨੇ ਅੰਦਰ ਨਹੀਂ ਟਿਕਣ ਦਿੱਤਾ। ਧਰਮੀਆਂ ਦੀ ਗੱਲ ਕੀਤੀ ਤਾਂ ਵੀ ਕਹਿ ਦਿੱਤਾ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਹੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਤਾਂ ਤੇਰੇ ਤੋਂ ਕੁਰਬਾਨ ਖਾਂ। ਇੰਨੇ ਪੁੰਨੀ ਤੇਰੀ ਦੁਨੀਆਂ ਵਿੱਚ, ਤੇ ਹੁਣ ਪੁੰਨੀਆਂ ਦੀ ਗੱਲ ਤਾਂ ਕਰਾਂਗੇ, ਤੇ ਜਦੋਂ ਕੁਕਰਮੀ ਆ ਗਏ, ਮੂਰਖ ਹੋ ਗਏ, ਅੰਧ ਘੋਰ ਆ ਗਏ, ਗਲਵੜ ਹੱਤਿਆ ਕਮਾਉਣ ਵਾਲੇ ਆ ਗਏ, ਨਿੰਦਿਆ ਵਾਲੇ ਆ ਗਏ, ਅਖੀਰ ਤੇ ਕਹਿਣ ਲੱਗੇ ਕੁਰਬਾਨ ਤੇਰੇ ਤੋਂ, ਇੱਥੇ ਕੋਈ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ, ਤੂੰ ਇੰਨੇ ਪਾਪੀਆਂ ਨੂੰ ਹੀ ਆਪਣੇ ਉੱਤੇ ਪੈਦਾ ਕਰਕੇ ਰੋਟੀ ਪਿਆ ਦੇਣਾ। ਕੈਸੀ ਵਿਸ਼ਾਲਤਾ ਹੈ, ਕਿੱਥੇ ਅੰਦਰ ਦੀ ਸੁਰਤ ਜਾ ਖੜੀ ਹੋਈ। ਹਜ਼ੂਰ ਨੇ ਕਿਰਪਾ ਕੀਤੀ, ਪੁੱਛਿਆ ਵੀ ਇੱਕ ਨੇ ਕਿਵੇਂ ਵੇਸ਼ ਬਣਾ ਦਿੱਤੇ। ਹੁਣ ਅੱਗੋਂ ਗੁਰੂ ਜੀ ਨੇ ਉਦਾਹਰਨ ਬੜੀ ਸੋਹਣੀ ਦਿੱਤੀ, ਕਹਿਣ ਲੱਗੇ ਵਿਸ਼ਵੇ, ਇਹਨੂੰ ਵਿਸ਼ਵੇ ਨਹੀਂ ਪੜ੍ਹਨਾ, ਵਿਸ਼ਵੇ ਚਸ਼ਿਆਂ, ਘੜੀਆਂ, ਪਹਿਰਾਂ, ਥਿੱਤੀ, ਵਾਰੀ, ਮਹਾ, ਖੋਵਾ, ਇਹ ਸਮੇਂ ਦੀ ਵੰਡ ਹੈ। ਹੁਣ ਪੜ੍ਹੇ ਲਿਖੇ ਆਪ ਸੱਜਣ, ਆਪਾਂ ਘੜੀਆਂ ਤੋਂ ਸਮੇਂ ਦੀ ਵੰਡ ਕਰਨੇ ਆ, ਸਕਿੰਟਾਂ ਦੀ, ਮਿੰਟਾਂ ਦੀ ਕਰਾਂਗੇ। ਪੁਰਾਤਨ ਸਮੇਂ ਜਿਹੜੀ ਸਮੇਂ ਦੀ ਸਭ ਤੋਂ ਛੋਟੀ ਇਕਾਈ ਸੀ ਨਾ, ਉਹ ਸ਼ੁਰੂ ਹੁੰਦੀ ਸੀ ਵਿਸ਼ੇ ਤੋਂ। ਵਿਸ਼ਾ ਕੀ ਹੈ? ਇਹ ਵਿਸ਼ਾ ਨਹੀਂ, ਵਿਸ਼ਾ। ਵਿਸ਼ਵੇ ਚਸਿਆਂ, ਘੜੀਆਂ, ਪਹਿਰਾਂ, ਥਿੱਤੀ, ਵਾਰੀ, ਮਾਂ, ਹੋਵਾ। ਹੁਣ 60 ਸੈਕਿੰਟ ਹੁੰਦੇ ਨੇ ਤੇ ਅਸੀਂ ਕਹਿੰਦੇ ਹਾਂ ਇੱਕ ਮਿੰਟ। ਸਮੇਂ ਦੀ ਸਭ ਤੋਂ ਛੋਟੀ ਇਕਾਈ ਇੱਕ ਸਕਿੰਟ ਹੀ ਮੰਨਾਂਗੇ ਨਾ। 60 ਮਿੰਟ, ਇੱਕ ਘੰਟਾ ਅਸੀਂ ਇਸ ਤਰ੍ਹਾਂ ਮੰਨੇ। 12 ਘੰਟਿਆਂ ਦਾ ਦਿਨ ਤੇ 12 ਘੰਟਿਆਂ ਦੀ ਰਾਤ ਆਪਾਂ ਮਿਥ ਲੈਂਦੇ ਹਾਂ। ਪੁਰਾਤਨ ਸਮੇਂ ਸਾਡੇ ਬਜ਼ੁਰਗ ਜਿਹੜੇ ਸਨ, ਉਹ ਸਭ ਤੋਂ ਛੋਟੀ ਇਕਾਈ ਸ਼ੁਰੂ ਕਰਦੇ ਸਨ ਨਿਮਖ ਤੋਂ, ਵਿਸ਼ੇ ਤੋਂ। ਵਿਸ਼ਾ ਕਦੋਂ ਬਣਦਾ? ਆਪਾਂ ਬਹਿੰਦੇ ਹਾਂ ਨਾ, ਸਾਨੂੰ ਆਪਣੀਆਂ ਅੱਖਾਂ ਦੀ ਪੋਪਟੇ ਅਚਿਮਣੀਆਂ ਖੋਲਣੀਆਂ ਤੇ ਬੰਦ ਨਹੀਂ ਕਰਨੀਆਂ ਪੈਂਦੀਆਂ। ਕੁਦਰਤ ਦਾ, ਕਾਦਰ ਦਾ ਇੱਕ ਨੇਮ ਹੈ ਕਿ ਅੱਖਾਂ ਆਪਣੇ ਆਪ ਝਮਕੀਆਂ ਜਾਂਦੀਆਂ ਨੇ। ਸਵੈਕਨ ਸਵਸਥ ਬੰਦਾ, ਅਰੋਗ ਬੰਦਾ, ਉਹ ਜਦੋਂ 15 ਵਾਰੀ ਆਪਣੀਆਂ ਅੱਖਾਂ ਖੋਲਦਾ ਤੇ ਬੰਦ ਕਰਦਾ, ਸਵੈਕਨ, ਜੋ ਸੁੱਤੇ ਸਿੱਧ ਨੇ, ਆਪਣੀ ਮਰਜ਼ੀ ਨਾਲ ਨਹੀਂ, 15 ਵਾਰੀ ਅੱਖਾਂ ਦਾ ਬੰਦ ਹੋਣਾ ਤੇ ਖੁੱਲਣਾ, ਇਹਨੂੰ ਕਿਹਾ ਜਾਂਦਾ ਸੀ ਇੱਕ ਵਿਸ਼ਾ। 15 ਵਾਰੀ ਅੱਖਾਂ ਝਮਕਣੀਆਂ ਕਹਿ ਲਓ, 15 ਅੱਖਾਂ ਦੇ ਫੋਰ ਇੱਕ ਵਿਸ਼ਾ। ਤੇ ਜਦੋਂ 15 ਵਿਸ਼ੇ ਹੁੰਦੇ ਸਨ, ਉਸ ਤੋਂ ਬਣਦਾ ਸੀ ਇੱਕ ਚਸਾ। 30 ਚਸਿਆਂ ਦਾ ਬਣਦਾ ਸੀ ਇੱਕ ਪਲ। 60 ਪਲਾਂ ਦੀ ਬਣਦੀ ਸੀ ਇੱਕ ਘੜੀ। 7.5 ਘੜੀਆਂ ਦਾ ਬਣਦਾ ਸੀ ਇੱਕ ਪੈਰ, ਤੇ 8 ਪੈਰਾਂ ਦਾ ਬਣਦਾ ਸੀ ਦਿਨ ਤੇ ਰਾਤ। ਤੇ ਚੇਤੇ ਰੱਖਿਓ, 7 ਵਾਰਾਂ ਦਾ ਬਣਦਾ ਸੀ ਹਫ਼ਤਾ। ਅੱਗੇ ਬਣਦੀਆਂ ਸਨ ਥਿੱਤਾਂ, ਉਸ ਦੇ ਨਾਲ ਬਣਦੇ ਸਨ ਮਹੀਨੇ, ਉਸ ਤੋਂ ਬਾਅਦ ਬਣਦੇ ਸਨ ਸਾਲ। ਪਰ ਸਾਰੇ ਸਮੇਂ ਦੀ ਜਿਹੜੀ ਹੋਂਦ ਹੈ, ਉਹ ਸੂਰਜ ਉੱਤੇ ਨਿਰਭਰ ਹੈ। ਫਿਰ ਬੇਨਤੀ ਸਮਝਿਓ, ਇੱਕ ਕਰਤੇ ਦੇ ਵੇਸ਼ ਕਿੰਨੇ ਨੇ? ਕਹਿਣ ਲੱਗੇ ਵਿਸ਼ਵੇ, ਅੱਖ ਦਾ 15 ਵਾਰੀ ਝਮਕਣਾ ਇੱਕ ਵਿਸ਼ਾ। ਚਸਿਆਂ, 15 ਵਿਸ਼ਿਆਂ ਦਾ ਇੱਕ ਚਸਾ, ਧਿਆਨ ਦਿਆ ਜੇ। ਤੇ ਇਸ ਤੋਂ ਬਾਅਦ 30 ਚਸਿਆਂ ਦਾ ਇੱਕ ਪਲ। ਪਲ ਵਿੱਚ ਨਹੀਂ ਹਜ਼ੂਰ ਨੇ ਦਿੱਤਾ, ਸਿੱਧਾ ਚਸ਼ੇ ਤੋਂ ਘੜੀ ਕਿਆ। ਅੱਖ ਦੇ 15 ਫੋਰ ਇੱਕ ਵਿਸ਼ਾ, 15 ਵਿਸ਼ਿਆਂ ਦਾ ਇੱਕ ਚਸਾ, 30 ਚਸ਼ੇ ਹੋਣ ਇੱਕ ਪਲ, ਤੇ 60 ਪਲਾਂ ਦੀ ਇੱਕ ਘੜੀ। ਵਿਸ਼ਵੇ ਚਸਿਆਂ, ਘੜੀਆਂ, ਤੇ ਗੁਰਮੁਖੋ 7.5 ਘੜੀਆਂ ਹੋਣ ਤੇ ਇੱਕ ਪਹਿਰ ਬਣਦਾ ਹੈ। ਹਜ਼ੂਰ ਕਹਿਣ ਲੱਗੇ, ਉਹ ਗੁਰਮੁਖਾ, ਚੱਲ ਇਸ ਅੱਖ ਦੇ ਝਮਕਣ ਤੋਂ ਤੇ ਸਦੀਆਂ ਤੱਕ ਪਹੁੰਚ ਜਾਏਗਾ, ਯੁੱਗਾਂ ਦਾ ਸਮਾਂ ਤੂੰ ਗਿਣ ਸਕੇਗਾ। ਵਿਸ਼ਵੇ ਚਸਿਆਂ, ਘੜੀਆਂ, ਪਹਿਰਾਂ, ਥਿੱਤੀ, ਆ ਏਕਮ ਦੂਸ, ਜਿਹਨੂੰ ਪਖਵਾੜਾ ਪੱਖ ਵੀ ਅਸੀਂ ਕਹਿੰਦੇ, ਥਿੱਤੀ, ਵਾਰੀ। ਵਾਰੀ ਦਾ ਅਖਰੀ ਅਰਥ, ਭਾਵੇਂ ਸਵੇਰੇ ਵੀ ਇੱਕ ਬਚਨ ਆਇਆ ਸੀ ਖੌ ਵਾਰੀ, ਉੱਥੇ ਵਾਰੀ ਦਾ ਅਰਥ ਹੈ ਕੁਰਬਾਨ ਜਾਣਾ, ਇੱਥੇ ਵਾਰੀ ਦਾ ਅਖਰੀ ਅਰਥ ਹੈ ਵਾਰ। ਹਜ਼ੂਰ ਨੇ ਕਿਹਾ ਥਿੱਤੀ, ਵਾਰੀ, ਥਿੱਤਾਂ ਬਣੀਆਂ ਵਾਰ ਬਣੇ, ਮਹਾਂ, ਫਿਰ ਵਾਰਾਂ ਦੇ ਇਕੱਠ ਤੋਂ ਮਹਾਂ ਦਾ ਅਰਥ ਮਹੀਨਾ ਬਣਿਆ। ਇੱਥੇ ਹੋਵਾ ਦਾ ਅਰਥ ਕੀਤਾ ਗਿਆ ਹੋਇਆ, ਪਰ ਭਾਈ ਵੀਰ ਸਿੰਘ ਹੋਣਾ ਨੇ ਹੋਇਆ ਦਾ ਅਰਥ ਕੀਤਾ ਸੰਸਕ੍ਰਿਤ ਦੇ ਖਾਇਨ ਤੋਂ, ਇਹਦਾ ਅਰਥ ਹੈ ਸਾਲ, ਵਰਾ। ਵਿਸ਼ੇ ਤੋਂ ਲੈ ਕੇ ਪਿਆਰਿਆ ਚਸੇ, ਘੜੀਆਂ, ਪੈਰ, ਥਿੱਤੀ, ਵਾਰ, ਮਹੀਨੇ, ਤੇ ਫਿਰ ਸਾਲ ਬਣਿਆ। ਤੇ ਗੁਰਮੁਖੋ ਇਸ ਸਾਲ ਵਿੱਚ ਹੋਇਆ ਕੀ? 6 ਰੁੱਤਾਂ ਆਈਆਂ। ਫਿਰ ਬੇਨਤੀ ਸਮਝਿਓ, ਅਸੀਂ ਖੱਟ ਰੁੱਤ ਮੰਨਦੇ ਹਾਂ ਹਿੰਦੁਸਤਾਨ ਵਿੱਚ। ਵਿਸ਼ਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ। ਸੂਰਜ ਇੱਕ ਹੈ, ਗਰਮੀ ਆਈ ਤੇ ਸੂਰਜ ਬਦਲਿਆ ਨਹੀਂ, ਧਰਤੀ ਦੇ ਚੱਕਰ ਨਾਲ ਹੀ ਰੁੱਤਾਂ ਚੇਂਜ ਹੁੰਦੀਆਂ ਗਈਆਂ। ਜੇ ਬਰਫ਼ ਪਈ ਸੂਰਜ ਉਹ, ਜੇ ਗ੍ਰੀਸ਼ਮ ਆਈ ਸੂਰਜ ਉਹ, ਬਸੰਤ ਆਈ ਸੂਰਜ ਉਹ, ਹਿਮਕਰ ਆਈ ਸੂਰਜ ਉਹ। ਕਹਿਣ ਲੱਗੇ ਇੱਕ ਸੂਰਜ ਜਿਹੜਾ ਅੱਖ ਦੇ ਝਮਕੇ ਤੋਂ ਲੈ ਕੇ ਜੁੱਗਾਂ ਤੱਕ ਦਾ ਸਮਾਂ ਬਣਾਈ ਬੈਠਾ ਹੈ। ਇੱਕ ਸੂਰਜ ਦੀ ਖੋਂਦ ਵਿੱਚ ਕਈ ਰੁੱਤਾਂ ਬਦਲਦੀਆਂ ਨੇ। ਪਿਆਰਿਆ ਚੇਤੇ ਰੱਖੀ, ਅਨੇਕਾਂ ਧਰਮ ਕਮਾਉਣ ਵਾਲੇ, ਅਨੇਕਾਂ ਗ੍ਰੰਥ ਬਣਾਉਣ ਵਾਲੇ ਆਉਣਗੇ, ਪਰ ਪਰਮਾਤਮਾ ਇੱਕ ਹੀ ਰਹੇਗਾ, ਉਹ ਦੋ ਨਹੀਂ। ਵਿਸ਼ਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ। ਪਿਆਰਿਆ ਨਾਨਕ ਕਰਤੇ ਕੇ ਕੇਤੇ ਵੇਸ਼, ਕਰਤੇ ਦੇ ਵੇਸ਼ ਨੇ। ਕਦੀ ਬਰਫ਼ ਸੱਟੀ ਜਾਂਦਾ ਤੇ ਸੂਰਜ ਉਹ ਪਿਘਲਾਉਂਦਾ ਹੀ ਨਹੀਂ ਪਿਆ, ਕਦੀ ਇੰਨੀ ਗਰਮੀ ਸੱਟਦਾ ਕਿ ਬੰਦੇ ਦਾ ਸਰੀਰ ਪਿਘਲ ਨੂੰ ਹੋ ਜਾਂਦਾ, ਕਈ ਵਾਰੀ ਉਸੇ ਸੂਰਜ ਦੀ ਰੁੱਤ ਵਿੱਚ ਹੁੰਦਿਆਂ ਠੰਡੀ ਠੰਡੀ ਹਵਾ ਰੁਮਕਦੀ ਏ ਤੇ ਕਹਿੰਦੇ ਆ ਹਵਾ ਵਿੱਚ ਵੀ ਆਨੰਦ ਹੈ, ਸੂਰਜ ਦੀ ਧੁੱਪ ਵਿੱਚ ਵੀ ਨਿੱਘ ਹੈ। ਜਿਵੇਂ ਇੱਕ ਸੂਰਜ ਵਿੱਚ ਕਈ ਰੁੱਤਾਂ ਨੇ, ਉਸ ਇੱਕ ਕਰਤੇ ਪੁਰਖ ਦੇ ਅਨੇਕਾਂ ਵੇਸ਼ ਨੇ। ਇਸ ਸ਼ਬਦ ਦਾ ਤੱਤ ਭਾਵ ਇਹ ਹੈ ਕਿ ਪਰਮਾਤਮਾ ਨਿਰਭਉ ਹੈ, ਕਰਤਾ ਹੈ, ਨਿਰਭਉ ਹੈ, ਤੇ ਫਿਰ ਕਿਸੇ ਨਾਲ ਵੀ ਉਹ ਵੈਰ ਨਹੀਂ ਕਮਾਉਂਦਾ, ਕਦੀ ਨਹੀਂ ਕਮਾਉਂਦਾ, ਤੇ ਗੁਰੂ ਵੀ ਨਹੀਂ ਜੇ ਕਮਾਉਂਦਾ। ਮੈਂ ਅਖੀਰ ਤੇ ਇੱਕ ਬੇਨਤੀ ਕਰਕੇ ਸਮਾਪਤੀ ਕਰਨਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਚੌਥੀ ਜੰਗ ਬਾਬਾ ਜੀ ਨੇ ਕਰਤਾਰਪੁਰ ਦੀ ਲੜੀ ਤੇ ਪਹਿੰਦੇ ਖਾਂ ਨੇ ਵਾਰ ਕੀਤਾ ਸੀ, ਸਤਿਗੁਰੂ ਜੀ ਦੇ ਘੋੜੇ ਨੂੰ ਸੱਟਣ ਦਾ ਯਤਨ ਕੀਤਾ, ਸੰਕੀਰਨ ਤਾਂ ਨਹੀਂ, ਹਜ਼ੂਰ ਨੇ ਸਿਰ ਤੇ ਢਾਲ ਮਾਰੀ ਤੇ ਡਿੱਗ ਪਿਆ, ਤੇ ਡਿੱਗੇ ਦੇ ਸਿਰ ਤੇ ਛਾਂ ਕੀਤੀ, ਅੱਖਾਂ ਖੋਲੀਆਂ ਰੋ ਪਿਆ। ਗੁਰੂ ਸਾਹਿਬ ਨੇ ਕਿਹਾ, ਕਲਮਾ ਪੜ੍ਹ, ਤੇਰਾ ਅੰਤਲਾ ਸਮਾਂ ਹੈ। ਜੇ ਵੈਰ ਕਮਾਉਂਦੇ ਤੇ ਕਿਉਂ ਕਹਿੰਦੇ ਕਲਮਾ ਪੜ੍ਹ? ਗੁਰੂ ਕਦੀ ਨਹੀਂ ਵੈਰ ਕਮਾਉਂਦਾ। ਜੇ ਗੁਰੂ ਵੈਰ ਕਮਾਉਣ ਲੱਗ ਪਏ, ਰੱਬ ਵੈਰ ਕਮਾਉਣ ਲੱਗ ਪਏ, ਸ੍ਰਿਸ਼ਟੀ ਦਾ ਕੀ ਬਣੇਗਾ? ਇੰਨੀਆਂ ਕੁ ਬੇਨਤੀਆਂ ਗੁਰਮੁਖੋ ਪ੍ਰਵਾਨ ਕਰਨੀਆਂ। ਸਵੇਰੇ ਆਪਾਂ ਗੁਰੂ ਸਾਹਿਬ ਸਮਾਂ ਬਖਸ਼ਣਗੇ ਤੇ ਗਗਨ ਮੈਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ ਪਿਆਰੇ ਦੀ ਆਰਤੀ ਵਿੱਚ ਸ਼ਾਮਲ ਹੋਵਾਂਗੇ, ਕਿਉਂਕਿ ਆਪਾਂ ਉਤਾਰ ਨਹੀਂ ਸਕਦੇ, ਏਡੇ ਵੱਡੇ ਦੀ ਆਰਤੀ ਕੌਣ ਉਤਾਰੇਗਾ। ਹਾਂ, ਉਹਦੀ ਆਰਤੀ ਵਿੱਚ ਸ਼ਾਮਲ ਹੋ ਸਕੀਏ। ਆਓ ਕਰੋ ਕਿਰਪਾ, ਸਾਰੇ ਬਖਸ਼ੋ ਅਸੀਸ, ਕੋਈ ਵੀ ਰਸ਼ਨਾ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਵਾਹੇ ਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।